ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਸਰੋਤਿਆਂ ਤੇ ਦਰਸ਼ਕਾਂ ਦਾ ਸਵਾਗਤ। ਇਸ ਵੇਲੇ ਹਰਮਨ ਰੇਡੀਓ ਤੇ ਹਮੇਸ਼ਾ ਵਾਂਗ ਅਸੀਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪ ਜੀ ਦਾ ਸਵਾਗਤ ਕਰਦੇ ਹਾਂ। ਸੋ ਸਾਡੇ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀ ਜੁੜ ਚੁੱਕੇ ਨੇ ਲਕਸ਼ ਮਾਈਗ੍ਰੇਸ਼ਨ ਤੋਂ, ਰੋਹਿਤ ਮੋਹਨ ਜੀ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਰੋਹਿਤ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ ਤੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਹੈ ਤੇ ਅਰਦਾਸ ਪਰਮਾਤਮਾ ਦੇ ਅੱਗੇ ਹਮੇਸ਼ਾ ਵਾਂਗ ਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁੱਖਾਂ ਲੱਦਾ ਹੋਵੇ। ਤੇ ਲੋ ਜੀ, ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅੱਜ ਵੀ ਅਸੀਂ ਤੁਹਾਡੇ ਸਵਾਲ ਜਿਹੜੇ ਆ ਉਹ ਸ਼ਾਮਲ ਕਰਾਂਗੇ ਮਾਈਗ੍ਰੇਸ਼ਨ ਦੇ ਖੇਤਰ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ, ਤੁਹਾਡੇ ਸਵਾਲ ਹਮੇਸ਼ਾ ਅਸੀਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ। ਔਰ ਸਾਡੇ ਤੱਕ ਇਹ ਸਵਾਲ ਜਿਹੜੇ ਆ ਤੁਸੀਂ ਭੇਜਣੇ ਨੇ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਸੀਂ ਮੈਸੇਜ ਕਰਕੇ ਭੇਜ ਸਕਦੇ ਹੋ ਜਾਂ ਫਿਰ ਚੱਲਦੇ ਪ੍ਰੋਗਰਾਮ ਦੇ ਵਿਚ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-98-11 ਤੇ ਈਮੇਲ ਤੁਸੀਂ ਕਰਨੀ ਹੈ request@harmanradio.com ਤੇ। ਵੈਸੇ ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕ ਨੇ ਉਹ ਦਿੱਤੇ ਗਏ ਨੇ, ਉਹਨਾਂ ਲਿੰਕਸ ਨੂੰ ਕਲਿੱਕ ਕਰਕੇ ਜਿਹੜੇ ਵੀ ਲਿੰਕ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਉਸ ਲਿੰਕ ਨੂੰ ਕਲਿੱਕ ਕਰਕੇ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਤੁਸੀਂ ਸੈਂਡ ਕਰ ਦਿਓ, ਸਾਡੇ ਤੱਕ ਉਹ ਮੈਸੇਜ ਪਹੁੰਚ ਜਾਏਗਾ। ਤੇ ਇਸ ਤੋਂ ਇਲਾਵਾ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿਚ ਵੀ ਤੁਹਾਡੇ ਜਿਹੜੇ ਸਵਾਲ ਆ ਉਹ ਅਸੀਂ ਨਾਲੋ ਨਾਲ ਸ਼ਾਮਲ ਕਰਦੇ ਰਹਾਂਗੇ। ਤੇ ਲਓ ਜੀ, ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਕਰਦੇ ਹਾਂ। ਔਰ ਜਿਵੇਂ ਕਿ ਕੋਰੋਨਾ ਦਾ ਜਿਹੜਾ ਦੌਰ ਹੈ ਉਹ ਅਸੀਂ ਹਮੇਸ਼ਾ ਜਦੋਂ ਵੀ ਪ੍ਰੋਗਰਾਮ ਕਰਦੇ ਹਾਂ ਉਸ ਦੌਰ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਤੁਰਦੀ ਹੈ। ਕਾਰਨ ਕੀ ਹੈ? ਕਿਉਂਕਿ ਅਜੇ ਬਹੁਤ ਸਾਰੇ ਦੇਸ਼ਾਂ ਦੇ ਵਿਚ ਇਹਦਾ ਜਿਹੜਾ ਪ੍ਰਕੋਪ ਹੈ ਉਹ ਜਾਰੀ ਹੈ, ਜਦਕਿ ਆਸਟ੍ਰੇਲੀਆ ਨੇ ਬਹੁਤ ਸੋਹਣੀ ਤਰ੍ਹਾਂ ਇਸ ਮਹਾਮਾਰੀ ਦੇ ਉੱਤੇ ਕਾਬੂ ਤਾਂ ਪਾਇਆ ਪਰ ਅਜੇ ਵੀ ਜਿਹੜਾ ਇੱਕ ਖਤਰਾ ਆ ਉਹ ਮੰਡਰਾ ਰਿਹਾ, ਕਿਉਂਕਿ ਆਸਟ੍ਰੇਲੀਆ ਨੇ ਕੁਛ ਫਲਾਈਟਾਂ ਖੋਲੀਆਂ, ਕੁਛ ਟਰੈਵਲ ਬੱਬਲ ਚਲਾਏ ਆ ਔਰ ਉਸ ਤੋਂ ਬਾਅਦ ਕੁਛ ਜਿਹੜੇ ਖਤਰੇ ਆ ਉਹ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਆ ਸਰਕਾਰ ਨੂੰ। ਹੁਣੇ ਹੁਣੇ ਖਬਰਾਂ ਦੇ ਵਿਚ ਵੀ ਇੱਕ ਜਿਹੜਾ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਭਾਰਤ ਤੋਂ ਆਉਣ ਵਾਲੀਆਂ ਜਿਹੜੀਆਂ ਫਲਾਈਟਸ ਨੇ ਉਹਨਾਂ ਦੇ ਵਿਚ ਥੋੜੀ ਕਮੀ ਕੀਤੀ ਜਾਣੀ ਆ, ਉਥੋਂ ਆਉਣ ਵਾਲੇ ਲੋਕਾਂ ਦੇ ਵਿਚ ਪ੍ਰਤੀਸ਼ਤ ਕਮੀ ਜਿਹੜੀ ਆ ਉਹ ਕੀਤੀ ਜਾਣੀ ਆ ਤੇ ਇਥੋਂ ਜਾਣ ਵਾਲਿਆਂ ਨੂੰ ਵੀ ਕੁਛ ਮੁਸ਼ਕਲਾਂ ਜਿਹੜੀਆਂ ਉਹ ਹੁਣ ਆ ਸਕਦੀਆਂ ਨੇ। ਖੈਰ ਇਹ ਸਾਰਾ ਮਾਜ਼ਰਾ ਕੀ ਹੈ ਇਹਦੇ ਬਾਰੇ ਅਸੀਂ ਜ਼ਰੂਰ ਜਾਣਾਂਗੇ, ਨਾਲੋ ਨਾਲ ਹੋਰ ਕੀ ਅਪਡੇਟਸ ਨੇ ਰੋਹਿਤ ਜੀ ਤੁਹਾਡੇ ਤੋਂ ਜਾਣਾਂਗੇ।
ਹਾਂਜੀ, ਡੈਫੀਨੇਟਲੀ ਅਮਨਦੀਪ ਜੀ, ਜਿੱਦਾਂ ਤੁਸੀਂ ਦੱਸਿਆ ਕਿ ਅੱਜ ਦੀ ਸਿਚੁਏਸ਼ਨ ਜਿਹੜੀ ਇੰਡੀਆ ਦੀ ਆ ਉਹ ਥੋੜੀ ਠੀਕ ਨਹੀਂ ਆ, ਉਹ ਚਾਹੇ ਆਪਾਂ ਕੋਵਿਡ ਕਰਕੇ ਕਹੀਏ ਤੇ ਨਾਲ ਉਹਦੇ ਇੰਪੈਕਟ ਜਿਹੜਾ ਪੈ ਰਿਹਾ ਆ ਟਰੈਵਲ ਅੱਗੇ ਆਉਣ ਵਾਲੇ ਸਮੇਂ ਵਿੱਚ ਕਿ ਕਦੋਂ ਜਿਹੜਾ ਆਸਟ੍ਰੇਲੀਆ ਚ ਆਉਣਾ ਸ਼ੁਰੂ ਹੋਊਗਾ। ਬਟ ਹੁਣ ਕਿਉਂਕਿ ਜਿਹੜੇ ਆਪਾਂ ਦੇਖੀਏ ਅਗਰ ਪੂਰੇ ਵਰਲਡ ਚ ਇੰਡੀਆ ਇਸ ਟਾਈਮ ਲੀਡ ਕਰ ਰਿਹਾ ਕੋਵਿਡ ਦੇ ਕੇਸਿਸ, ਬਟ ਨੈਚੁਰਲੀ ਆ ਕਿ ਹੁਣ ਜਦੋਂ ਆਸਟ੍ਰੇਲੀਅਨ ਗਵਰਨਮੈਂਟ ਜਿੱਦਾਂ ਸਪੈਸੀਫਿਕਲੀ ਸਟਾਰਟਿੰਗ ਤੋਂ ਹੀ ਬਹੁਤ ਸਟ੍ਰਿਕਟ ਰਹੇ ਆ ਕੋਰੋਨਾ ਨੂੰ ਲੈ ਕੇ, ਕਿਉਂਕਿ ਇਹ ਕਹਿੰਦੇ ਕਿ ਸਾਡੀ ਫਸਟ ਪ੍ਰਾਇਓਰਿਟੀ ਆ ਕਿ ਆਪਾਂ ਆਪਣੀ ਪਾਪੂਲੇਸ਼ਨ ਨੂੰ ਜਿਹੜੇ ਆ ਉਹ ਸੇਫ ਰੱਖੀਏ, ਬਾਕੀ ਇਕਾਨਮੀ ਦੀ ਜਿਹੜੀ ਆ ਉਹ ਆਪਾਂ ਬਾਅਦ ਚੋਂ ਦੇਖ ਲਾਂਗੇ ਕਿ ਕਿੱਦਾਂ ਇਹਨੂੰ ਰਿਕਵਰ ਕਰਨਾ। ਸੋ ਐਟ ਦਾ ਮੂਮੈਂਟ ਜਿਹੜੀਆਂ ਥਿੰਗਸ ਆ ਉਹ ਰੋਜ਼ੀ ਨਹੀਂ ਲੱਗ ਰਹੀਆਂ, ਕਿਉਂਕਿ ਪਿਛਲੇ ਸਾਲ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ 2021 ਮਿਡ ਤੱਕ ਆਪ ਇੰਡੀਆ ਦਾ ਟਰੈਵਲ ਖੁੱਲ ਸਕਦਾ ਆ, ਉਸ ਵੇਲੇ ਕਿਉਂਕਿ ਕੇਸਿਸ ਇੰਡੀਆ ਦੇ ਘੱਟ ਰਹੇ ਸੀ ਤੇ ਪਲੱਸ ਇੱਕ ਵੈਕਸੀਨ ਜਿਹੜਾ ਜੋ ਸਟਾਰਟਿੰਗ ਚ ਆਈ ਹੈ ਇਸ ਸਾਲ ਦੇ ਸ਼ੁਰੂ ਦੇ ਵਿੱਚ, ਉਹਨਾਂ ਹੋਪ ਲੱਗ ਰਹੀ ਸੀ ਕਿ ਇੰਡੀਆ ਤੋਂ ਟਰੈਵਲ ਸ਼ੁਰੂ ਹੋ ਜਾਊਗਾ। ਬਟ ਹੁਣ ਇੱਕ ਤਾਂ ਵੈਸੇ ਵੀ ਨੈਚੁਰਲੀ ਲੱਗ ਰਿਹਾ ਸੀ ਕਿ ਕੇਸ ਵੱਧ ਰਿਹਾ ਤਾਂ ਟਰੈਵਲ ਜਿਹੜਾ ਲੱਗ ਨਹੀਂ ਰਿਹਾ ਕਿ ਇਸ ਸਾਲ ਦੇ ਐਂਡ ਤੱਕ ਇੰਡੀਆ ਤੋਂ ਖੁੱਲ ਸਕਦਾ ਆ। ਪਰ ਨਾਲ ਹੀ ਨਾਲ ਜਿਹੜੀ ਗਵਰਨਮੈਂਟ ਵੱਲੋਂ ਸਟੇਟਮੈਂਟ ਆਈ ਆ ਹੁਣ ਕਿ ਇੰਡੀਆ ਜਿਹੜਾ ਆ ਉਹ ਆਪਾਂ ਹਾਲੇ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਨਹੀਂ ਦੇਖ ਰਹੇ ਕਿ ਉਹਦੇ ਤੋਂ ਆਪਾਂ ਜਿਹੜਾ ਆ ਕਿ ਟਰੈਵਲ ਜਾਂ ਮਾਈਗ੍ਰੈਂਟ ਜਿਹੜੇ ਉੱਥੋਂ ਆਉਣੇ ਸ਼ੁਰੂ ਹੋ ਸਕਦੇ। ਸੋ ਇਹ ਕੋਈ ਪੋਜ਼ਿਟਿਵ ਨਿਊਜ਼ ਨਹੀਂ ਆ, ਸਪੈਸ਼ਲੀ ਉਹਨਾਂ ਲਈ ਜਿਹੜੇ ਕਿ ਆਫਸ਼ੋਰ ਜਿਹੜੇ ਸਟੱਕ ਹੋਏ ਹੋਏ ਆ, ਚਾਹੇ ਉਹਨਾਂ ਕੋਲ ਸਟੂਡੈਂਟ ਵੀਜ਼ਾਸ ਆ, ਚਾਹੇ ਉਹ ਬ੍ਰਿਜਿੰਗ ਵੀਜ਼ਾਸ ਵੀ ਲੈ ਕੇ ਗਏ ਹੋਏ ਸੀਗੇ। ਸੋ ਸਾਰਿਆਂ ਨੂੰ ਹੀ ਜਿਹੜੀ ਆ ਇਹ ਚ ਟਰਬਲ ਆ ਰਹੀ ਆ। ਇਹਦੇ ਵਿੱਚ ਪੇਰੈਂਟਸ ਵੀ ਹੈਗੇ ਆ ਕਿ ਜਿਹੜੇ ਆਪਣੇ ਇੱਥੇ ਆਉਣਾ ਚਾਹੁੰਦੇ ਨੇ, PR ਨਹੀਂ ਹੈਗੀ ਕਿਉਂਕਿ ਮੋਸਟਲੀ ਪੇਰੈਂਟਸ ਉਹਨਾਂ ਨੇ ਆਪਣੀ ਐਪਲੀਕੇਸ਼ਨ ਲਗਾਈਆਂ ਹੋਈਆਂ ਆ, ਬ੍ਰਿਜਿੰਗ ਵੀਜ਼ਾ ਵੀ ਲੈ ਕੇ ਇੰਡੀਆ ਗਏ ਹੋਏ ਸੀ, ਸਟੱਕ ਹੋ ਗਏ ਹੋਏ ਆ ਉੱਥੇ। ਸੋ ਹਾਲ ਦੀ ਘੜੀ ਦੇ ਵਿੱਚ ਜਿਹੜਾ ਸ਼ਾਰਟ ਟਰਮ ਪੀਰੀਅਡ ਅਗਰ ਆਪਾਂ ਦੇਖੀਏ ਆਉਣ ਵਾਲੇ ਸਮੇਂ ਚੀਜ਼ਾਂ ਚੇਂਜ ਹੋ ਸਕਦੀਆਂ ਸਮੇਂ ਦੇ ਨਾਲ, ਬਟ ਐਟ ਦਾ ਮੂਮੈਂਟ ਨਹੀਂ ਲੱਗ ਰਿਹਾ ਕਿ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਜਿਹੜਾ ਟਰੈਵਲ ਜਿਹੜਾ ਇੰਡੀਆ ਤੋਂ ਖੁੱਲੂਗਾ। ਬਟ ਇਹਦੀ ਇੱਕ ਐਡਵਾਂਟੇਜ ਜਿਹੜੀ ਹੈ ਕਿ ਜਿਹੜਾ ਟਰੈਵਲ ਨਹੀਂ ਹੋ ਰਿਹਾ ਇੰਡੀਆ ਤੋਂ, ਉਹ ਆਨਸ਼ੋਰ ਬੈਠੇ ਸਟੂਡੈਂਟਸ ਨੂੰ ਡੈਫੀਨੇਟਲੀ ਉਹਦਾ ਇਨਡਾਇਰੈਕਟ ਬੈਨੀਫਿਟ ਜਿਹੜਾ ਉਹ ਮਿਲੂਗਾ। ਰੀਜ਼ਨ ਕੀ ਹੈ ਉਹਦਾ ਕਿ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਤੋਂ ਆਪਾਂ ਦੇਖ ਰਹੇ ਹਾਂ ਕਿ ਕੋਈ ਵੀ ਸਟੂਡੈਂਟਸ ਨਹੀਂ ਆ ਰਿਹਾ, ਤੇ ਜਿੰਨੇ ਵੀ ਤੇ ਪਲੱਸ ਨਾਲ ਹੀ ਨਾਲ ਜਿਹੜੀ ਨੈਟ ਮਾਈਗ੍ਰੇਸ਼ਨ ਆ ਉਹ ਨੈਗੇਟਿਵ ਚ ਜਾ ਰਹੀ ਹੈ। ਨੈਗੇਟਿਵ ਦਾ ਮੀਨਸ ਟੈਂਪਰੇਰੀ ਵੀਜ਼ਾ ਹੋਲਡਰ ਛੱਡ ਕੇ ਕੰਟਰੀ ਵਾਪਸ ਜਾ ਰਿਹਾ। ਸੋ ਆਨ ਸ਼ੋਰ ਜਿਹੜੇ ਸਟੂਡੈਂਟਸ ਸੀ ਜਿਨ੍ਹਾਂ ਨੇ ਆਪਣਾ ਕੋਰਸ ਕੰਪਲੀਟ ਕੀਤਾ ਹੋਇਆ ਸੀ ਜਾਂ ਹੁਣ ਕੰਪਲੀਟ ਕਰਨ ਵਾਲੇ ਆ, ਉਹਨਾਂ ਨੂੰ ਆਉਣ ਵਾਲੇ ਸਮੇਂ ਚ ਦੇਖੋ ਕਿ ਉਹਨਾਂ ਨੂੰ ਕੰਪੀਟੀਸ਼ਨ ਜਿਹੜਾ ਆ ਸਕਿੱਲਡ ਮਾਈਗ੍ਰੇਸ਼ਨ ਚ ਘੱਟ ਗਿਆ। ਰੀਜ਼ਨ ਕਿ ਪਹਿਲਾਂ ਕੀ ਹੁੰਦਾ ਸੀ ਕਿ ਇੱਕ ਆਪਣੇ ਜਿਹੜਾ ਪਾਸ ਕਰਦੇ ਸੀ, ਫਿਰ ਹੋਰ ਸਟੂਡੈਂਟਸ ਜਿਹੜੇ ਆ ਜਾਂਦੇ ਸੀ ਉਹਨਾਂ ਦੀ, ਜਦ ਤੱਕ ਉਹਨਾਂ ਦੀ ਇਨਵੀਟੇਸ਼ਨ ਨਹੀਂ ਆਈ ਹੁੰਦੀ ਸੀ, ਪਲੱਸ ਨਵੇਂ ਸਟੂਡੈਂਟਸ ਆ ਗਏ ਉਹਨਾਂ ਨੇ ਐਕਸਟਰਾ ਪੁਆਇੰਟਸ ਲੈ ਲਏ, ਜਿੱਦਾਂ ਇੰਗਲਿਸ਼ ਉਹਨਾਂ ਦਾ ਇੰਗਲਿਸ਼ ਲੈਂਗੁਏਜ ਜ਼ਿਆਦਾ ਅੱਛੀ ਸੀ ਜਾਂ ਨਾਟੀ ਦਾ ਉਹਨਾਂ ਨੇ ਕਰ ਲਿਆ। ਸੋ ਇਹ ਫੈਕਟਰਸ ਕਾਰਨ ਕੰਪੀਟੀਸ਼ਨ ਡੈਫੀਨੇਟਲੀ ਘਟੂਗਾ, ਤੇ ਆਨਸ਼ੋਰ ਵਾਲੇ ਜਿਹੜੇ ਐਪਲੀਕੈਂਟਸ ਬੈਠੇ ਹੋਏ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਐਡਵਾਂਟੇਜ ਦੇਖਣ ਨੂੰ ਮਿਲੂਗੀ। ਨਾਲੇ ਨਾਲੇ ਇੱਕ ਹੋਰ ਚੀਜ਼ ਵੀ ਆ ਕਿ ਕਿਉਂਕਿ ਆਪਾਂ ਅਪ੍ਰੈਲ ਐਂਡ ਚ ਪਹੁੰਚ ਰਹੇ ਹਾਂ, ਤੇ ਆਪਾਂ ਇਸ ਸਾਲ ਦੇਖਿਆ ਆ ਕਿ ਇਨਵੀਟੇਸ਼ਨ ਚਾਹੇ ਉਹ 189 ਦੀਆਂ ਸੀ ਤੇ 190 ਦੀਆਂ ਜਾਂ 491, ਸਾਰੀਆਂ ਦੀ ਇਨਵੀਟੇਸ਼ਨ ਬਹੁਤ ਘੱਟ ਦਿੱਤੀਆਂ, ਵਿੱਚੇ ਡਿਪਾਰਟਮੈਂਟ ਨੇ ਤੇ ਵਿੱਚੇ ਸਟੇਟਸ ਨੇ। ਕਿਉਂਕਿ ਪਹਿਲਾ ਹਾਫ ਜਿਹੜਾ ਸਾਲ ਦਾ ਉਹ ਤਾਂ ਲੌਕਡਾਊਨ ਹੋ ਗਿਆ ਜਾਂ ਕੋਵਿਡ-19 ਕਰਦੇ ਕਰਦੇ ਨਿਕਲ ਗਿਆ, ਹੁਣ ਜਨਵਰੀ ਆਨਵਰਡ ਇਨਵੀਟੇਸ਼ਨ ਸਟਾਰਟ ਹੋਈਆਂ। ਹੁਣ ਕਿਉਂਕਿ ਜਿਹੜੀ ਇਨਵੀਟੇਸ਼ਨ ਸਟਾਰਟ ਹੋਈਆਂ, ਸਟੇਟਸ ਨੇ ਆਪਣਾ ਕ੍ਰਾਈਟੀਰੀਆ ਸਾਰਿਆਂ ਨੇ ਬੜਾ ਹਾਰਡ ਰੱਖਿਆ, ਕੁਛ ਕੁ ਆਕੂਪੇਸ਼ਨ ਰੱਖੀਆਂ ਹੋਈਆਂ ਸੀ ਕਿ ਕ੍ਰਿਟੀਕਲ ਸੈਕਟਰਸ ਦੀਆਂ ਜਾਂ ਪ੍ਰਾਇਓਰਟੀ ਲਿਸਟ ਵਾਲੀਆਂ ਜਿਨ੍ਹਾਂ ਨੂੰ ਆਪਾਂ ਇਨਵੀਟੇਸ਼ਨ ਕਹਿੰਦੇ ਦੇਵਾਂਗੇ, ਫਿਰ ਨਾਲ ਹੀ ਨਾਲ ਉਹਨਾਂ ਨੇ ਹੋਰ ਵੀ ਕਈ ਸਾਰੀਆਂ ਕੰਡੀਸ਼ਨ ਲਾਤੀਆਂ ਕਿ ਘੱਟੋ ਘੱਟ 6 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ, 12 ਮਹੀਨੇ ਦਾ ਹੋਣਾ ਚਾਹੀਦਾ, ਕਿਸੇ ਚ 3 ਸਾਲ ਦਾ ਹੋਣਾ ਚਾਹੀਦਾ। ਸੋ ਉਹਨਾਂ ਚੀਜ਼ਾਂ ਕਾਰਨ ਕੀ ਹੋਇਆ ਕਿ ਆਪਾਂ ਦੇਖਿਆ ਕਿ ਇਨਵੀਟੇਸ਼ਨ ਇਸ ਸਾਲ ਘੱਟ ਗਈਆਂ, ਬਟ ਫਿਰ ਵੀ ਈਵਨ ਤੋਂ ਜਿਹੜੇ ਗਵਰਨਮੈਂਟ ਵੱਲੋਂ ਨੰਬਰ ਸੀਗੇ 189 ਲਈ ਜਾਂ ਸਟੇਟ ਦੇ ਲਈ, ਉਹ ਕਾਫੀ ਪਿਛਲੇ ਸਾਲ ਦੇ ਕੰਪੈਰੇਟਿਵਲੀ ਘੱਟ ਸੀਗੇ, ਬਟ ਉਹ ਨੰਬਰ ਦੇ ਹੁੰਦੇ ਹੋਏ ਵੀ ਇਨਵੀਟੇਸ਼ਨ ਜਿਹੜੀਆਂ ਘੱਟ ਹੋਈਆਂ। ਸੋ ਉਹਦਾ ਇੰਪੈਕਟ ਕੀ ਲੱਗੂਗਾ, ਮੇਰੀ ਇੱਕ ਜਿਹੜੀ ਆ ਉਹ ਮੈਂ ਹੋਪ ਕਰ ਰਿਹਾ ਕਿ ਇਹ ਅਪ੍ਰੈਲ ਮੇ ਜਾਂ ਜੂਨ ਸਟਾਰਟ ਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੀਆਂ ਆਕੂਪੇਸ਼ਨ ਪਹਿਲਾਂ ਲਿਸਟ ਚ ਨਹੀਂ ਸੀਗੀਆਂ ਉਹਨਾਂ ਨੂੰ ਵੀ ਇਨਵੀਟੇਸ਼ਨ ਮਿਲੂਗੀ। ਰੀਜ਼ਨ ਕੀ ਹੁੰਦਾ, ਜਦੋਂ ਸਾਲ ਦੇ ਐਂਡ ਤੱਕ ਪਹੁੰਚਦੇ ਆ ਤਾਂ ਕਈ ਵਾਰ ਸਟੇਟਸ ਕੋਟਾ ਬਚਿਆ ਹੁੰਦਾ, ਉਹਨਾਂ ਨੇ ਇਨਵੀਟੇਸ਼ਨ ਨਹੀਂ ਦਿੱਤੀਆਂ ਹੁੰਦੀਆਂ, ਤਾਂ ਉਸ ਵੇਲੇ ਉਹ ਕੀ ਕਰਦੇ ਆ ਕਿ ਜਿਹੜੀਆਂ ਆਪਣੇ ਉਹਨਾਂ ਕੋਲ ਨੰਬਰ ਬਚੇ ਹੁੰਦੇ ਆ ਉਹ ਸਾਰਿਆਂ ਨੂੰ ਉਹ ਸਾਰੇ ਨੰਬਰ ਐਗਜ਼ੌਸਟ ਕਰਨ ਲਈ ਉਹ ਇਨਵੀਟੇਸ਼ਨ ਦੇ ਦਿੰਦੇ ਆ। ਇਹ ਆਪਾਂ ਲਾਸਟ ਈਅਰ ਵੀ ਦੇਖਿਆ ਸੀ ਜਦੋਂ ਨਿਊ ਸਾਊਥ ਵੇਲਜ਼ ਨੇ ਜੂਨ ਦੇ ਵਿੱਚ ਜਾ ਕੇ ਆਪਣੀ ਸਾਰੀ ਕੰਡੀਸ਼ਨ ਨੂੰ ਉਹਨਾਂ ਨੇ ਵੇਵ ਕਰਕੇ ਕਹਿਤਾ ਕਿ ਜਿਹੜਾ ਵੀ ਬੰਦਾ ਰੀਜਨਲ ਏਰੀਆ ਦੇ ਵਿੱਚ ਰਹਿ ਰਿਹਾ ਆਪਾਂ ਸਾਰਿਆਂ ਨੂੰ ਇਨਵੀਟੇਸ਼ਨ ਦੇ ਦਾਂਗੇ। ਸੋ ਉਹ ਉਹਨਾਂ ਨੂੰ ਇੱਕ ਐਡਵਾਂਟੇਜ ਮਿਲੀ ਸੀ। ਸੋ ਇਹ ਆਪਾਂ ਹੋਪ ਕਰਦੇ ਹਾਂ ਕਿ ਇਸ ਸਾਲ ਵੀ ਏਦਾਂ ਹੋਊਗਾ, ਤੇ ਇਨਫੈਕਟ ਇਹ ਆਪਾਂ ਗੱਲ ਕਰਾਂਗੇ ਜਿੱਦਾਂ ਕੁਈਨਜ਼ਲੈਂਡ ਦੀ ਬਾਅਦ ਚੋਂ ਜਾਂ ਬਾਕੀ ਸਟੇਟਸ ਦੀ ਕਿ ਉਹਨਾਂ ਨੇ ਹੁਣ ਆਪਣੀਆਂ ਲਿਸਟਾਂ ਰਿਵਾਈਜ਼ ਕਰਨੀਆਂ ਸ਼ੁਰੂ ਕਰਤੀਆਂ, ਤੇ ਉਹ ਲਿਸਟਾਂ ਰਿਵਾਈਜ਼ ਦਾ ਮਤਲਬ ਇਹ ਆ ਕਿ ਆਕੂਪੇਸ਼ਨ ਘਟਾ ਨਹੀਂ ਰਹੇ ਉਹ, ਆਕੂਪੇਸ਼ਨ ਵਧਾ ਰਹੇ ਆ। ਇਹਦਾ ਮਤਲਬ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਕੁ ਪੋਜ਼ਿਟਿਵ ਨਿਊਜ਼ ਜਿਹੜੀ ਆ ਆਨਸ਼ੋਰ ਐਪਲੀਕੈਂਟਸ ਲਈ ਹੋ ਸਕਦੀ ਆ।
ਦਿੱਕਤ ਆਈ ਹੈ, ਸੋ ਉਹਦੇ ਕਾਰਨ ਜਿਹੜੀ ਵੀਡੀਓ ਸੀ ਉਹ ਰੁਕ ਗਈ ਸੀ, ਪਰ ਪ੍ਰੋਗਰਾਮ ਜਿਹੜਾ ਆ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਿਵੇਂ ਕਿ ਰੋਹਿਤ ਹੋਰਾਂ ਨੇ ਅਪਡੇਟਸ ਦਿੱਤੀਆਂ ਨੇ। ਔਰ ਉਹਨਾਂ ਅਪਡੇਟਸ ਦੇ ਵਿੱਚ ਆਨ ਸ਼ੋਰ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਕਾਫੀ ਰਾਹਤ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਲਣ ਵਾਲੀ ਹੈ। ਸੋ ਇੱਕ ਤਾਂ ਕੰਪੀਟੀਸ਼ਨ ਘਟਿਆ ਰੋਹਿਤ ਜੀ, ਤੁਸੀਂ ਕਿਹਾ ਕਿ ਇੱਕ ਜਿਹੜਾ ਦੂਸਰਾ ਫੈਕਟਰ ਹੈ ਕਿ ਬਾਹਰੋਂ ਕਿਉਂਕਿ ਕੰਮ ਦੇ ਲਈ ਵੀ ਲੋਕ ਨਹੀਂ ਆ ਰਹੇ, ਔਰ ਹੁਣ ਪਿਛਲੇ ਸਮੇਂ ਦੇ ਵਿੱਚ ਇੱਕ ਹੋਰ ਜਿਹੜੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਕੰਮ ਕਰਨ ਦੇ ਜਿਹੜੇ ਘੰਟੇ ਆ ਉਹ ਵੀ ਵਧਾ ਦਿੱਤੇ ਜਾਣ। ਖੈਰ ਮੈਂ ਥੋੜੀ ਜਿਹੀ ਗੱਲਬਾਤ ਜਿਹੜੀ ਆ ਉਹ ਮਿਸ ਕਰ ਗਈ ਆ ਕਿਉਂਕਿ ਆਵਾਜ਼ ਜਿਹੜੀ ਸੀ ਉਹ ਵਿੱਚੋਂ ਕੱਟ ਗਈ ਸੀ ਤੁਹਾਡੀ, ਔਰ ਤੁਸੀਂ ਆਪਣੀਆਂ ਅਪਡੇਟਸ ਜਾਰੀ ਰੱਖੋ। ਜੀ
ਹਾਂਜੀ, ਅਪਡੇਟਸ ਦੀ ਗੱਲ ਕਰੀਏ ਤਾਂ ਹਲੇ ਕਾਫੀ ਸਾਰੀ ਅਪਡੇਟਸ ਇਸ ਹਫਤੇ ਦੀ ਜਿਹੜੀ ਮੈਂ ਸ਼ੇਅਰ ਕਰਨਾ ਚਾਹੁੰਗਾ। ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਹਾਂ ਜਿੱਦਾਂ ਜੋ ਸਕਿੱਲ ਸਿਲੈਕਟ ਜਿਹੜਾ 189 ਦਾ ਮੈਨੂੰ ਲੱਗ ਰਿਹਾ ਜਿਹੜਾ ਲਾਸਟ ਇਨਵੀਟੇਸ਼ਨ ਰਾਊਂਡ ਸੀ ਉਹ ਡਿਪਾਰਟਮੈਂਟ ਨੇ 21 April ਨੂੰ ਕੀਤਾ। ਮੈਂ ਲਾਸਟ ਕਰਕੇ ਇਸ ਕਰਕੇ ਕਹਿ ਰਿਹਾ ਕਿਉਂਕਿ ਜਨਵਰੀ ਤੋਂ ਬਾਅਦ ਡਿਪਾਰਟਮੈਂਟ ਨੇ ਇਹ ਕਿਹਾ ਸੀ ਕਿ ਆਪਾਂ ਜਿਹੜਾ ਇਨਵੀਟੇਸ਼ਨ ਰਾਊਂਡ ਆ ਉਹ ਮੰਥਲੀ ਨੂੰ ਕੁਆਟਰਲੀ ਕਰਾਂਗੇ। ਸੋ 1 January ਚ ਹੋਇਆ ਸੀਗਾ ਤੇ 1 April ਦੇ ਵਿੱਚ ਹੋਇਆ, ਤੇ ਉਹਦੇ ਵਿੱਚ ਦੇਖਣ ਨੂੰ ਆਇਆ ਕਿ ਜਿਹੜੀਆਂ ਇਨਵੀਟੇਸ਼ਨ ਆ ਉਹ ਮੋਸਟਲੀ ਬਾਇਓਮੈਡੀਕਲ ਇੰਜੀਨੀਅਰ, ਇਨਵਾਇਰਮੈਂਟਲ ਇੰਜੀਨੀਅਰ, ਸਰਜਨ, ਮੈਡੀਕਲ ਲੈਬੋਰਟਰੀ ਸਾਇੰਟਿਸਟ, ਮਾਈਨਿੰਗ ਇੰਜੀਨੀਅਰ, ਪੈਟਰੋਲੀਅਮ ਇੰਜੀਨੀਅਰ, ਏਦਾਂ ਦੀ ਆਕੂਪੇਸ਼ਨ ਤੋਂ ਦਿੱਤੀਆਂ ਗਈਆਂ 189 ਲਈ। ਤੇ ਸੋਸ਼ਲ ਵਰਕਰ, ਰਜਿਸਟਰ ਨਰਸਰ, ਨਰਸਿਸ, ਫੈਮਿਲੀ ਸਪੋਂਸਰਡ 491 ਵੀਜ਼ਾ ਲਈ ਵੀ ਉਹ ਇਨਵੀਟੇਸ਼ਨ ਦਿੱਤੀਆਂ ਗਈਆਂ। ਕੁਛ ਕੇਸਿਸ ਦੇਖਣ ਨੂੰ ਇਹ ਵੀ ਆਇਆ ਕਿਉਂਕਿ ਹਲੇ ਡਾਟਾ ਜਿਹੜਾ ਆ ਡਿਪਾਰਟਮੈਂਟ ਨੇ ਪਬਲਿਸ਼ ਨਹੀਂ ਕੀਤਾ, ਤੇ ਇਹ ਵੀ ਦੇਖਣ ਚ ਆ ਰਿਹਾ ਹੈ ਕਿਉਂਕਿ ਕੁਛ 491 ਦੀ ਜਿਹੜੀ ਫੈਮਿਲੀ ਸਪੋਂਸਰਡ ਇਨਵੀਟੇਸ਼ਨ ਆ ਉਹ 75 points ਤੇ ਵੀ ਦਿੱਤੀਆਂ ਗਈਆਂ। ਇਹ ਵੀ ਹੋ ਸਕਦਾ ਕਿ 75 ਤੋਂ ਘੱਟ ਤੇ ਵੀ ਗਈਆਂ ਹੋਣ, ਪਰ 75 ਤੇ ਤਾਂ ਡੈਫੀਨੇਟਲੀ ਇਸ਼ੂ ਹੋਈ ਆ, ਤੇ 189 ਜਿਹੜੀ ਆ ਉਹ 85 points ਤੇ ਇਸ਼ੂ ਹੋਈਆਂ। ਬਾਕੀ ਜਿਹੜੀ ਦੂਸਰੀ ਚੀਜ਼ ਆ ਉਹ ਆਪਾਂ ਜਿਹੜਾ ਗੱਲ ਕਰ ਰਹੇ ਸੀਗੇ ਕਿ ਇੰਟਰਨੈਸ਼ਨਲ ਟਰੈਵਲ ਚ ਜਿਹੜਾ ਆ ਉਹ ਹਲੇ ਬੈਨ ਆ, ਬਟ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਆਸਟ੍ਰੇਲੀਅਨ ਗਵਰਨਮੈਂਟ ਨੂੰ ਆਪਣੀ ਇਕੋਨਮੀ ਵੀ ਦੇਖਣੀ ਆ ਤੇ ਆਪਣੀ ਯੂਨੀਸ ਦੇ ਸਟੂਡੈਂਟਸ ਵੀ ਦੇਖਣੇ ਆ, ਸੋ ਇਹਦੇ ਵਿੱਚ ਸਟੇਟਸ ਜਿਹੜੀਆਂ ਜਿਵੇਂ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਜਿਹੜੀਆਂ ਕਿ ਜਨਰਲੀ ਵੱਡੀਆਂ ਸਟੇਟਸ ਆ ਜਿਹੜੇ ਅਟਰੈਕਟ ਕਰਦੇ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ, ਉਹ ਆਪਣਾ ਜਿਹੜਾ ਆ ਉਹ ਹੁਣ ਇੱਕ ਜਿਹੜਾ ਪਲਾਨਸ ਆ ਉਹ ਬਣਾ ਰਹੇ ਆ ਕਿ ਆਪਾਂ ਜਿਹੜੇ ਸਟੂਡੈਂਟਸ ਆ ਉਹ ਕਿੱਦਾਂ ਲੈ ਕੇ ਆਈਏ ਆਪਣੀ ਇੱਥੇ ਸਟੇਟਸ ਦੇ ਵਿੱਚ, ਕਿ ਉਹਦੇ ਵਿੱਚ ਪਲਾਨ ਚ ਕਾਫੀ ਚੀਜ਼ਾਂ ਹੋ ਗਈਆਂ ਕਿ ਕੋਵਿਡ ਟੈਸਟ ਨੈਗੇਟਿਵ ਹੋਣਾ ਚਾਹੀਦਾ ਜਾਂ ਵੈਕਸੀਨ ਲੱਗੀ ਹੋਣੀ ਚਾਹੀਦੀ ਆ, ਤੇ ਕਿੰਨੀ ਦੇਰ ਕੁਆਰੰਟਾਈਨ ਹੋਊਗਾ, ਕਿੱਥੇ ਕੁਆਰੰਟਾਈਨ ਹੋਊਗਾ, ਇਹ ਚੀਜ਼ਾਂ ਜਿਹੜੀਆਂ ਉਹ ਦੋਨੋਂ ਸਟੇਟਸ ਜਿਹੜੀਆਂ ਉਹ ਮਿਲ ਕੇ ਫਾਈਨਲ ਕਰ ਰਹੀਆਂ ਨੇ। ਤੇ ਇਹ ਨਾਲ ਇਹ ਵੀ ਹੋਊਗਾ ਕਿ ਕਿਹੜੀ ਕੰਟਰੀਜ਼ ਤੋਂ ਉਹਨਾਂ ਨੇ ਬੁਲਾਉਣਾ ਹੈ, ਕਿਉਂਕਿ ਅਗਰ ਤਾਂ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ, ਅਗਰ ਇੰਡੀਆ ਕੇਸ ਏਦਾਂ ਹੀ ਚੱਲਦੇ ਰਹੇ ਤਾਂ ਵੀ ਹੋ ਸਕਦਾ ਕਿ ਇੰਡੀਆ ਤੋਂ ਸਟੂਡੈਂਟ ਸ਼ਾਇਦ ਨਾ ਆਉਣ ਹਿੱਸਾ, ਤੇ ਇਹ ਵੀ ਹੋ ਸਕਦਾ ਕਿ ਅਗਲੇ ਸਾਲ ਦੇ ਮਿਡ ਤੱਕ ਵੀ ਇਹ ਚੀਜ਼ ਜਾ ਸਕਦੀ ਆ। ਸੋ ਸਟੂਡੈਂਟਸ ਹਲੇ ਵੀ ਕਾਫੀ ਮਹੀਨੇ ਲੱਗ ਸਕਦੇ ਆ ਇੱਥੇ ਵਾਪਸ ਆਉਣ ਨੂੰ। ਸੋ ਬਟ ਐਨੀਵੇਜ਼, ਕਿਉਂਕਿ ਸਦਾ ਲਈ ਹਮੇਸ਼ਾ ਲਈ ਤਾਂ ਆਹ ਚੀਜ਼ ਇੱਦਾਂ ਚੱਲ ਨਹੀਂ ਸਕਦੀ ਕਿ ਟਰੈਵਲ ਬੈਨ ਹਮੇਸ਼ਾ ਲਈ ਰਹੇ ਤੇ ਸਟੂਡੈਂਟਸ ਇੱਥੇ ਨਾਲ। ਸੋ ਹੌਲੀ ਹੌਲੀ ਜਿਹੜਾ ਆ ਸਟੇਟਸ ਸੈਂਟਰਲ ਗਵਰਨਮੈਂਟ ਦੀ ਕੋਆਪਰੇਸ਼ਨ ਦੇ ਨਾਲ ਇੱਕ ਪਲਾਨ ਜਿਹੜਾ ਆ ਉਹ ਫਾਈਨਲਾਈਜ਼ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਇੱਥੇ ਜਿਹੜੇ ਸਟੂਡੈਂਟਸ ਜਿਹੜੇ ਆ ਉਹ ਲਿਆਏ ਜਾਣ ਤਾਂ ਕਿ ਇੱਥੇ ਦੀ ਇਕੋਨਮੀ ਜਿਹੜੀ ਆ ਉਹਨਾਂ ਨੂੰ ਦੁਬਾਰਾ ਤੋਂ ਸਪੈਸ਼ਲੀ ਜਿਹੜੀ ਸਟੱਡੀ ਸੈਕਟਰ ਆ ਉਹਨਾਂ ਨੂੰ ਕਿੱਦਾਂ ਅਪ ਕੀਤਾ ਜਾ ਸਕਦਾ ਆ। ਸੋ ਅਗਲੀ ਅਪਡੇਟ ਆਪਾਂ ਗੱਲ ਕਰੀਏ ਤਾਂ ਕੁਈਨਜ਼ਲੈਂਡ ਦੀ ਆ। ਕੁਈਨਜ਼ਲੈਂਡ ਸਟੇਟ ਨੋਮੀਨੇਸ਼ਨ ਦੇ ਵਿੱਚ ਉਹਨਾਂ ਨੇ ਹੁਣ ਸਾਫ਼ ਮਨਾ ਕਰਤਾ ਹੈ ਕਿ ਜਿਹੜੇ ਐਪਲੀਕੈਂਟ ਸੈਕਸ਼ਨ 48 bar ਹੈਗੇ ਆ, ਸੋ ਸੈਕਸ਼ਨ 48 bar ਵਿੱਚ ਜਿਹੜੇ ਆਨਸ਼ੋਰ ਦੇ ਵਿੱਚ ਰਹਿ ਕੇ ਆਪਣਾ ਵੀਜ਼ਾ ਨਹੀਂ ਪਾ ਸਕਦੇ, ਉਹਨਾਂ ਨੂੰ ਆਫਸ਼ੋਰ ਟਰੈਵਲ ਕਰਨਾ ਪੈਂਦਾ ਹੈ ਵੀਜ਼ਾ ਪਾਉਣ ਲਈ ਚਾਹੇ ਇਨਵੀਟੇਸ਼ਨ ਆ ਜਾਵੇ, ਉਹਨਾਂ ਨੇ ਕਿਹਾ ਕਿਉਂਕਿ ਟਰੈਵਲ ਜਿਹੜਾ ਆ ਇਸ ਟਾਈਮ ਪੋਸੀਬਲ ਨਹੀਂ ਆ, ਤੋ ਆਪਾਂ ਇਨਵੀਟੇਸ਼ਨ ਦੇ ਕੇ ਆਪਾਂ ਵੀ ਨੰਬਰਸ ਆਪਣੇ ਖਰਾਬ ਨਹੀਂ ਕਰਨੇ, ਕਿਉਂਕਿ ਉਹ ਇਨਵੀਟੇਸ਼ਨ ਦੇ ਦਿੰਦੇ ਆ, 60 days ਦਾ ਟਾਈਮ ਮਿਲਦਾ ਆ ਫਾਈਲ ਲਾਂਚ ਕਰਨ ਦਾ, ਤੇ ਐਪਲੀਕੈਂਟ ਕਿਉਂਕਿ ਬਾਹਰ ਜਾ ਨਹੀਂ ਸਕਦੇ, ਟਰੈਵਲ ਕਰ ਨਹੀਂ ਸਕਦੇ, ਕੋਈ ਰਿਸਕ ਲੈਂਦਾ ਨਹੀਂ ਆ, ਸੋ ਉਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਐਪਲੀਕੈਂਟ ਸੈਕਸ਼ਨ 48 bar ਆ ਇਰਰਿਸਪੈਕਟਿਵ ਉਹਨਾਂ ਦੇ ਕਿੰਨੇ ਪੁਆਇੰਟਸ ਆ ਜਾਂ ਕਿੰਨਾ ਐਕਸਪੀਰੀਅੰਸ ਆ, ਉਹਨਾਂ ਨੂੰ ਆਪਾਂ ਇਨਵੀਟੇਸ਼ਨ ਲਈ ਕੰਸਿਡਰ ਨਹੀਂ ਕਰਾਂਗੇ। ਇਹ ਸਪੈਸ਼ਲੀ ਇਹ ਸਿਰਫ ਇਸ ਸਾਲ ਲਈ ਆ 2020-21 ਲਈ, ਜੂਨ ਮੀਨਸ ਜੂਨ 30 ਤੱਕ, ਅਗਲੇ ਸਾਲ ਲਈ ਕਹਿੰਦੇ ਇਹ ਆਪਾਂ ਰਿਵਿਊ ਕਰਾਂਗੇ ਡਿਪੈਂਡਿੰਗ ਔਨ ਕੀ ਸਰਕਮਸਟਾਂਸਿਸ ਹੁੰਦੇ ਆ। ਸੋ ਇਟਸ ਨਾਟ ਕਿ ਉਹ ਸਦਾ ਲਈ ਬੈਨ ਹੋਇਆ ਨਾ, ਬਟ ਐਟ ਦਾ ਮੋਮੈਂਟ ਉਹਨਾਂ ਨੇ ਸੈਕਸ਼ਨ 48 ਜਿਹੜਾ ਉਹ ਵਾਲੇ ਐਪਲੀਕੈਂਟ ਆ ਉਹਨਾਂ ਨੂੰ ਬੈਨ ਕਰਤਾ, ਪਰ ਉਸ ਨਾਲ ਉਹਨਾਂ ਨੇ ਇਹ ਕਿਹਾ ਕਿ ਅਗਰ ਤੁਸੀਂ ਸੈਕਸ਼ਨ 48 bar ਹੈਗੇ ਆ ਤੇ ਆਪਾਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਆਪਣੀ ਆਪਣੀ ਐਪਲੀਕੇਸ਼ਨ ਜਿਹੜੀਆਂ ਉਹ ਵਿਦਡਰਾ ਕਰ ਲਓ। ਨੈਕਸਟ ਅਪਡੇਟ ਜਿਹੜੀ ਆ ਉਹ ਡਿਪਾਰਟਮੈਂਟ ਵੱਲੋਂ ਆ ਡਾਟਾ ਜਿਹੜਾ ਆ ਸਬ ਕਲਾਸ 190 ਵੀਜ਼ਾ ਪ੍ਰੋਸੈਸਿੰਗ, ਕਿਉਂਕਿ ਸਬ ਕਲਾਸ 190 ਅਗਰ ਆਪਾਂ ਕ੍ਰਿਟੀਕਲ ਸੈਕਟਰਸ ਨੂੰ ਛੱਡ ਦਈਏ, ਆਪਾਂ ਦੇਖਿਆ ਆ ਕਿ ਕਾਫੀ ਲੰਬਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਹੋ ਚੁੱਕਾ ਹੈ 190 ਦਾ। ਅਗਰ ਆਪਾਂ ਸ਼ੈਫ ਦੀ ਗੱਲ ਕਰੀਏ, ਮੋਟਰ ਮਕੈਨਿਕਸ ਦੀ ਗੱਲ ਕਰੀਏ, ਐਪਲੀਕੇਸ਼ਨਸ ਇਨਫੈਕਟ ਜਿਹੜੀ ਆ 2019 ਚ ਵੀ ਪਈਆਂ ਹੋਈਆਂ, ਮਿਡ 2019 ਦੀਆਂ ਵੀ, ਉਹ ਵੀ ਹਾਲੇ ਤੱਕ ਜਿਹੜਾ ਡਿਪਾਰਟਮੈਂਟ ਜਿਹੜਾ ਉਹਨਾਂ ਨੂੰ ਪ੍ਰੋਸੈਸ ਨਹੀਂ ਕਰ ਰਿਹਾ। ਰੀਜ਼ਨ ਉਹੀ ਸੀ ਕਿ ਪਿਛਲੇ ਸਾਲ ਕੋਵਿਡ-19 ਦਾ ਬਹਾਨਾ ਦੇ ਕੇ ਉਹ ਕਹੀ ਜਾ ਰਹੇ ਸੀ ਕਿ ਪ੍ਰੋਸੈਸਿੰਗ ਡਿਲੇ ਸਾ। ਸੋ ਫਿਗਰਸ ਦੇ ਵਿੱਚ ਵੀ ਇਹੀ ਦੇਖਣ ਨੂੰ ਮਿਲ ਰਿਹਾ ਕਿ 31 ਮਾਰਚ 2021 ਤੱਕ ਜਿਹੜੀਆਂ ਔਨ ਸ਼ੋਰ 190 ਪਈਆਂ ਉਹ 7,356 ਫਾਈਲਾਂ ਹਾਲੇ ਜਿਹੜੀਆਂ ਉਹਨਾਂ ਕੋਲ ਪੈਂਡਿੰਗ ਪਈਆਂ ਹੋਈਆਂ ਤੇ ਆਫ ਸ਼ੋਰ ਦੀਆਂ ਵੀ ਅਰਾਊਂਡ 5,500 ਫਾਈਲਾਂ ਉਹਨਾਂ ਕੋਲ ਪੈਂਡਿੰਗ ਪਈਆਂ ਹੋਈਆਂ। ਇਸ ਸਾਲ ਜਿੰਨੇ ਜਿਹੜੇ ਇਹਨਾਂ ਨੇ ਵੀਜ਼ਾ ਗ੍ਰਾਂਟ ਕੀਤੇ ਇਸ ਸਪਲਾਸ ਦੋਨੋਂ ਸਪਲਾਸ ਕਾਫੀ ਘੱਟ ਆ ਇਨ ਕੰਪੈਰੀਜ਼ਨ ਟੂ ਕਿ ਜਿੰਨੇ ਉਹਨਾਂ ਕੋਲ ਆਊਟਸਟੈਂਡਿੰਗ ਪਏ ਆ ਤੇ ਜਿੰਨੇ ਉਹਨਾਂ ਨੇ ਗ੍ਰਾਂਟ ਵੀ ਕੀਤੇ ਆ ਉਹ ਸਾਰੇ ਕ੍ਰਿਟੀਕਲ ਸੈਕਟਰ ਜਿੱਦਾਂ ਰਜਿਸਟਰ ਨਰਸਿਸ ਹੋ ਗਈਆਂ ਜਾਂ ਡਾਕਟਰਸ ਹੋ ਗਏ ਇਹਨਾਂ ਨੂੰ ਗ੍ਰਾਂਟ ਕੀਤੇ ਹੋਏ ਆ ਤੇ ਬਾਕੀ ਹਲੇ ਸਾਰੇ ਪੈਂਡਿੰਗ ਚ ਆ। ਸੋ ਅਗੇਨ ਕਈ ਸੂਰਤ ਤੇ ਕੁਸ਼ਚਨ ਵੀ ਪੁੱਛਦੇ ਆ ਕਿ ਸਾਡਾ ਪ੍ਰੋਸੈਸਿੰਗ ਕਦੋਂ ਹੋਊਗੀ ਕਦੋਂ ਵੀਜ਼ਾ ਹੋਊਗਾ। ਸੇਮ ਡਿਪਾਰਟਮੈਂਟ ਕੋਲ ਕਿਉਂਕਿ ਇੰਨੀ ਫਾਈਲਸ ਪੈਂਡਿੰਗ ਪਈਆਂ ਹੋਈਆਂ ਹੋਪਫੁਲੀ ਕਿਉਂਕਿ ਹੁਣ ਈਅਰ ਐਂਡ ਆ ਲੱਗਾ ਆ ਸ਼ਾਇਦ ਡਿਪਾਰਟਮੈਂਟ ਥੋੜੀ ਥੋੜੀ ਫਾਈਲਾਂ ਚੱਕਣੀਆਂ ਸ਼ੁਰੂ ਕਰਨ ਕਿਉਂਕਿ ਦੋ ਦੋ ਸਾਲ ਢਾਈ ਢਾਈ ਸਾਲ ਹੋ ਚੁੱਕੇ ਫਾਈਲਾਂ ਨੂੰ ਤੇ ਹੋਪਫੁਲੀ ਕਦੀ ਨਾ ਕਦੀ ਤਾਂ ਪ੍ਰੋਸੈਸਿੰਗ ਸ਼ੁਰੂ ਕਰੂ ਗਈ ਹੈ ਜੀ। ਹੈ ਦੇਖੋ ਫਰਸਟ੍ਰੇਟਿੰਗ ਆ ਬਹੁਤ ਜ਼ਿਆਦਾ ਬਟ ਡਿਪਾਰਟਮੈਂਟ ਕਹਿੰਦਾ ਆ ਕਿ ਸਾਡੇ ਕੋਲ ਅਦਰ ਪ੍ਰਾਇਓਰਟੀਜ਼ ਆ ਸਾਡੇ ਕੋਲ ਕੋਵਿਡ ਰਿਲੇਟਡ ਜਿਹੜੇ ਆ ਉਹ ਵੀਜ਼ਾ ਇਸ਼ੂ ਹੈਗੇ ਆ ਸੋ ਆਪਾਂ ਹਾਲੇ ਕੁਛ ਨਹੀਂ ਕਰ ਸਕਦੇ। ਸੋ ਜਦ ਤੱਕ ਕੇਸ ਆਫੀਸਰ ਜਿਹੜਾ ਆ ਐਲੋਕੇਟ ਨਹੀਂ ਹੁੰਦਾ ਫਾਈਨਲਾਈਜ਼ ਨਹੀਂ ਕਰਦਾ ਤੇ ਸਾਨੂੰ ਇਹਦੇ ਬਾਰੇ ਨਾ ਪੁੱਛਿਆ ਜਾਵੇ ਕੁਛ ਵੀ। ਸੋ ਨੈਕਸਟ ਅਪਡੇਟ ਅਗਰ ਆਪਾਂ ਗੱਲ ਕਰੀਏ ਜਿੱਦਾਂ ਸਟਾਰਟਿੰਗ ਚ ਗੱਲ ਕੀਤੀ ਸੀ ਕਿ ਜਿਹੜੇ ਔਨ ਸ਼ੋਰ ਐਪਲੀਕੈਂਟ ਆ ਉਹਨਾਂ ਨੂੰ ਇਹ ਦੇਖਣ ਨੂੰ ਮਿਲ ਸਕਦਾ ਕਿ ਟੁਵਰਡਸ ਦਾ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ ਕਿ ਬਾਕੀ ਆਕਿਊਪੇਸ਼ਨ ਨੂੰ ਵੀ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋ ਸਕਦੇ ਆ। ਹੁਣ ACT ਨੇ ਵੀ ਇਹੀ ਕੀਤਾ ਆ ਉਹਨਾਂ ਨੇ ਕਿਹਾ ਕਿ ਜਿਹੜੀ ਮੇ 3 ਮਈ ਤੋਂ ਆਪਣੀ ਲਿਸਟ ਜਿਹੜੀ ਰਿਵਾਈਜ਼ ਕਰ ਦਿੱਤੀ ਆ ਉਸ ਲਿਸਟ ਰਿਵਾਈਜ਼ ਲਿਸਟ ਆਪਾਂ ਦੇਖ ਰਹੇ ਕੁਛ ਆਕਿਊਪੇਸ਼ਨ ਮੈਂ ਡਿਟੇਲ ਸਾਰੀ ਗੱਲ ਨਹੀਂ ਕਰਦਾ ਜਸਟ ਐਗਜ਼ਾਮਪਲ ਦੇ ਬੇਸ ਤੇ ਦੱਸਦਾ। ਉਹਨਾਂ ਨੇ ਕੁੱਕ ਤੇ ਪਲੰਬਰ ਨੂੰ ਵੀ ਉਹਦੇ ਵਿੱਚ ਐਡ ਕਰ ਲਿਆ ਆ। ਸੋ ਇਟ ਮੀਨਸ ਕਿ ਉਹਨਾਂ ਕੋਲ ਨੰਬਰਸ ਹੈਗੇ ਆ ਤੇ ਹਰ ਟ੍ਰੇਡਸ ਵਾਲਿਆਂ ਨੂੰ ਕਿਸੇ ਨਾ ਕਿਸੇ ਦੀ ਵੀ ਆਪਸ਼ਨ ਜਿਹੜੀਆਂ ਆ ਉਹ ਸਾਰਿਆਂ ਨੂੰ ਮਿਲੂਗੀਆਂ ਬਟ ਆਪਸ਼ਨ ਉਹਨਾਂ ਨੂੰ ਮਿਲਣੀਆਂ ਐਕਚੁਅਲੀ ਕਿ ਜਿਹੜੇ ਰੀਜਨਲ ਏਰੀਆਸ ਦੇ ਵਿੱਚ ਕੰਮ ਕਰ ਰਹੇ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਉਹਨਾਂ ਦਾ ਡੈਫੀਨੇਟਲੀ ਅੱਜ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਸਟੇਟ ਤੋਂ ਨੋਮੀਨੇਸ਼ਨ 190 ਜਾਂ 491 ਦੀ ਮਿਲ ਜਾਊਗੀ।
ਠੀਕ। ਸੋ ਰੋਹਿਤ ਜੀ ਅਪਡੇਟਸ ਦੇ ਨਾਲ ਨਾਲ ਕੁਝ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ ਜੇ ਤੁਹਾਡੀ ਇਜਾਜ਼ਤ ਹੋਵੇ ਆਪਾਂ ਸਵਾਲ ਵੀ ਸ਼ਾਮਲ ਕਰਦੇ ਜਾਈਏ।
ਹਾਂਜੀ ਡੈਫੀਨੇਟਲੀ
ਜੀ। ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਗਗਨ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗਗਨ ਜੀ। ਕਹਿੰਦੇ ਮਾਈ ਵਾਈਫ ਡੂਇੰਗ ਜੋਬ ਐਸ ਐਨਰੋਲਡ ਨਰਸ ਇਨ ਰੀਜਨਲ ਏਰੀਆ ਫਰੋਮ ਲਾਸਟ 3 ਮੰਥਸ 8 ਈਚ ਬੈਂਡ ਐਨੀ ਚਾਂਸਿਸ ਫੁੱਲ ਟਾਈਮ ਜੋਬ ਕਰ ਰਹੇ ਨੇ ਕਹਿੰਦੇ
ਵਿਕਟੋਰੀਆ ਦੇ ਵਿੱਚ ਦੱਸਿਆ ਜੀ
ਰੀਜਨਲ ਹਾਂਜੀ ਏਰੀਆ ਇਹ ਨਹੀਂ ਦੱਸਿਆ ਵੀ ਕਿੱਥੇ ਕਰ ਰਹੇ ਆ। ਸੋ ਗਗਨ ਜੀ ਏਰੀਆ ਜ਼ਰੂਰ ਦੱਸੋ ਵੀ ਵਿਕਟੋਰੀਆ ਦੇ ਵਿੱਚ ਨੇ ਜਾਂ ਕਿਹੜਾ ਰੀਜਨਲ ਏਰੀਆ ਤਾਂ ਕਿ ਜਵਾਬ ਜਿਹੜਾ ਉਹ ਸਹੀ ਰੂਪ ਦੇ ਵਿੱਚ ਫਿਰ ਉਹਦੇ ਅਨੁਸਾਰ ਦਿੱਤਾ ਜਾਵੇ ਜੀ। ਜੀ
ਜੈਨਰਿਕ ਰਿਪਲਾਈ ਦੇ ਦਿੰਦਾ ਕਿਉਂਕਿ ਜਿੱਦਾਂ ਮੈਂ ਦੱਸਿਆ ਸੀ ਕਿ ਟੁਵਰਡਸ ਦਾ ਐਂਡ ਆਫ ਦਾ ਈਅਰ ਕਾਫੀ ਜਿਹੜੇ ਆ ਕਿ ਸਟੇਟਸ ਦੇ ਕੋਲ ਅਗਰ ਨੰਬਰਸ ਬਚਦੇ ਆ ਤੋਂ ਇਨਵੀਟੇਸ਼ਨ ਦੇ ਦਿੰਦੇ ਆ। ਹੁਣ ਕਿਉਂਕਿ ਨਰਸਿੰਗ ਕੈਟਾਗਰੀ ਜਿਹੜੀ ਆ ਚਾਹੇ ਉਹ ਇੰਟਰੋਲ ਨਰਸ ਆ ਕਿਉਂਕਿ ਇਹ ਕ੍ਰਿਟੀਕਲ ਸੈਕਟਰ ਚ ਆ ਜਾਂਦੇ ਆ ਐਸ ਲੌਂਗ ਐਸ ਆਪਣੇ ਰੀਜਨਲ ਏਰੀਆ ਵਿੱਚ ਕੰਮ ਕੰਟੀਨਿਊ ਹੋ ਰਿਹਾ ਆ 6 ਮਹੀਨੇ ਕੰਮ ਹੋ ਚੁੱਕਾ ਕਰਦੇ ਹੋਏ ਇਰਰਿਸਪੈਕਟਿਵ ਕਿਹੜੀ ਵੀ ਸਟੇਟ ਹੈਗੀ ਆ। ਮੈਂ ਇਹੀ ਹੋਪ ਕਰਦਾ ਪਿਆ ਕਿ ਇਨਵੀਟੇਸ਼ਨ ਆਉਣ ਦੇ ਚਾਂਸਿਸ ਜਿਹੜੇ ਆ ਉਹ ਕਾਫੀ ਹਾਈ ਹੋ ਸਕਦੇ ਆ ਤੁਹਾਡੇ। ਸੋ ਬਟ ਇੱਕ ਹੀ ਚੀਜ਼ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਈਵਨ ਤੋਂ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਅਗਰ ਨਹੀਂ ਵੀ ਆਉਂਦੀ ਇਨਵੀਟੇਸ਼ਨ ਆਪਾਂ ਆਪਣਾ ਕੰਮ ਜਿਹੜਾ ਕੰਟੀਨਿਊ ਰੱਖੀਏ ਰੀਜਨਲ ਏਰੀਆ ਦੇ ਵਿੱਚ ਕਿਉਂਕਿ ਜਿੰਨਾ ਟਾਈਮ ਆਪਾਂ ਨੂੰ ਰੀਜਨਲ ਏਰੀਆ ਦੇ ਵਿੱਚ ਰਹਿੰਦੇ ਹੋਏ ਹੋ ਜਾਊਗਾ ਐਂਡ ਸਪੈਸ਼ਲੀ ਜਦੋਂ ਆਪਾਂ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਨਵੀਟੇਸ਼ਨ ਆਉਣ ਦੇ ਚਾਂਸਿਸ ਕਾਫੀ ਹਾਈ ਹੋ ਗਏ।
ਠੀਕ। ਤੇ ਇਸ ਤੋਂ ਅੱਗੇ ਰਵੀ ਸਿੰਘ ਜੁੜੇ ਨੇ ਸਾਡੇ ਨਾਲ ਜੀ। ਰਵੀ ਸ਼ੇਰ ਸਿੰਘ ਇਨ੍ਹਾਂ ਦਾ ਸਵਾਲ ਹੈ, ਕਹਿੰਦੇ ਮਾਈ ਵਾਈਫ ਅਪਲਾਈਡ ਫਾਰ ROI ਇਨ ਮਾਰਚ ਰਾਊਂਡ, ਰਜਿਸਟਰਡ ਨਰਸ ਏਜਡ ਕੇਅਰ ਗੋਟ ਅਪਰੂਵਡ ਅਪਲਾਈਡ ਫਾਰ ਨੋਮੀਨੇਸ਼ਨ, ਜਸਟ ਵਾਂਟ ਟੂ ਆਸਕ ਹਾਊ ਲੌਂਗ ਵਿਲ ਇਟ ਟੇਕ ਟੂ ਗੈਟ ਅਪਰੂਵਡ।
ਦੇਖੋ ਜੀ, ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ 190 ਦੀ ਜਿਹੜੀ ਆ ਇਨਵੀਟੇਸ਼ਨ ਆ ਗਈ ਸਟੇਟ ਵੱਲੋਂ। ਜਿੱਥੇ ਤੱਕ ਟਾਈਮ ਡਿਪੈਂਡ ਕਰਦਾ ਕਿ ਕਿੰਨੇ ਟਾਈਮ ਦੇ ਵਿੱਚ ਵਿਕਟੋਰੀਆ ਸਟੇਟ ਵਾਲੇ ਦਿੰਦੇ ਆ, ਜਨਰਲੀ ਉਹ ਕਹਿੰਦੇ ਤਾਂ ਇਹੀ ਹੈ ਕਿ ਅਰਾਊਂਡ 6 ਟੂ 8 ਵੀਕਸ ਦਾ ਟਾਈਮ ਪ੍ਰੋਸੈਸ ਹੈਗਾ, ਜਨਰਲੀ ਇੰਨਾ ਟਾਈਮ ਉਹ ਲੈਂਦੇ ਨਹੀਂ ਆ ਮਹੀਨੇ ਦੇ ਅੰਦਰ ਅੰਦਰ ਜਿਹੜੀ ਆ ਉਹ ਅਗਰ ਆਪਾਂ ਡਾਕੂਮੈਂਟ ਆਪਣੇ ਪੂਰੇ ਲਗਾਏ ਹੋਏ ਮਹੀਨੇ ਦੇ ਅੰਦਰ ਅੰਦਰ ਅਪਰੂਵਲ ਉਹਦੀ ਆ ਜਾਂਦੀ ਹੈ।
ਠੀਕ, ਤੇ ਸਾਡੇ ਨਾਲ ਰਵੀ ਸ਼ੇਰ ਸਿੰਘ ਜਿਹੜੇ ਸੀ ਉਹ ਈਮੇਲ ਦੇ ਜ਼ਰੀਏ ਜੁੜੇ ਸੀ, ਔਰ ਫੇਸਬੁੱਕ ਦੇ ਜ਼ਰੀਏ ਵੀ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ। ਮੈਂ ਅਮਨਾ ਖਾਨ ਹੋਰਾਂ ਦਾ ਜਿਹੜਾ ਸਵਾਲ ਹੈ ਸ਼ਾਮਲ ਕਰਦੀ ਹਾਂ। ਸਭ ਤੋਂ ਪਹਿਲਾਂ ਅਮਨਾ ਖਾਨ ਕਹਿ ਰਹੇ ਨੇ, ਆਈ ਐਮ ਐਨਰੋਲਡ ਨਰਸ ਵਰਕਿੰਗ ਇਨ ਏਜਡ ਕੇਅਰ ਰੀਜਨਲ ਵਿਕਟੋਰੀਆ, ਆਈ ਵਾਂਟ ਟੂ ਲੌਜ ROI, ਆਈ ਹੈਵ 9 ਈਚ ਇਨ PTE ਐਂਡ ਮਾਈ ਪਾਰਟਨਰ ਹੈਜ 6 ਈਚ ਆਲ ਟੁਗੈਦਰ, ਆਈ ਹੈਵ 65 ਪੁਆਇੰਟਸ, ਆਰ ਦੀਸ ਪੁਆਇੰਟਸ ਇਨਫ ਫਾਰ ਮੀ ਔਰ ਆਈ ਜਸਟ ਫੁੱਲ ਸਟੇਟ ਰਿਕੁਆਇਰਮੈਂਟਸ, ਪਲੀਜ਼ ਐਡਵਾਈਸ ਐਂਡ ਕੈਨ ਆਈ ਕਲੇਮ ਪੁਆਇੰਟਸ ਫਾਰ ਓਵਰਸੀਜ਼ ਕੁਆਲੀਫਿਕੇਸ਼ਨ, ਆਈ ਹੈਵ ਬੈਚਲਰਸ ਇਨ ਇੰਟਰਨੈਸ਼ਨਲ ਰਿਲੇਸ਼ਨ, ਪਲੀਜ਼ ਐਡਵਾਈਸ, ਇਟਸ ਬੀਨ 3 ਮੰਥਸ ਆਈ ਐਮ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਵਿਕਟੋਰੀਆ।
ਦੇਖੋ ਨਾ ਜੀ, ਆਪਾਂ ਐਸ ਲੌਂਗ ਐਸ ਮਿਨੀਮਮ ਪੁਆਇੰਟ ਬੈਂਚਮਾਰਕ ਅਗਰ ਮੀਟ ਕਰਦੇ ਪਏ ਹਾਂ ਸਟੇਟ ਦਾ, ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਉਂਕਿ ਜਦੋਂ ਸਟੇਟਸ ਇਨਵੀਟੇਸ਼ਨ ਦਿੰਦੀਆਂ ਆ ਜਨਰਲੀ ਫਸਟ ਪ੍ਰਾਇਓਰਟੀ ਤਾਂ ਉਹਨਾਂ ਦੀ ਇਹੀ ਹੁੰਦੀ ਹੈ ਕਿ ਤੁਸੀਂ ਆਪਣਾ ਸਟੇਟ ਦੀ ਰਿਕੁਆਇਰਮੈਂਟਸ ਮੀਟ ਕਰ ਰਹੇ ਆ, ਅਗਰ ਮੀਟ ਕਰ ਰਹੇ ਆ ਡੈਫੀਨੇਟਲੀ ਚਾਂਸਿਸ ਜਿਹੜੇ ਆ ਉਹ ਹੋ ਜਾਂਦੇ ਆ। ਬਾਕੀ ਅਗਰ ਪੁਆਇੰਟਸ ਘੱਟ ਆ ਥੋੜਾ ਜਿਹਾ, ਉਹਦੇ ਵਿੱਚ ਇਹ ਫਰਕ ਪੈਂਦਾ ਆ ਕਿ ਅਗਰ ਜਿਹੜੇ ਨੰਬਰ ਆਫ ਐਪਲੀਕੈਂਟਸ ਆ ਉਹ ਜ਼ਿਆਦਾ ਆ, ਤਾਂ ਫਿਰ ਕੀ ਸਟੇਟ ਕਰਦੀ ਹੈ ਕਿ ਜਿਨ੍ਹਾਂ ਦੇ ਪੁਆਇੰਟਸ ਜ਼ਿਆਦਾ ਆ ਉਹਨਾਂ ਨੂੰ ਪ੍ਰਾਇਓਰਟੀ ਦੇਣੀ ਸ਼ੁਰੂ ਕਰ ਦਿੰਦੀ ਆ। ਆਪਣੇ ਕੇਸ ਚਾਂਸਿਸ ਹੈਗੇ ਆ, ਬਟ ਇਸ ਸਾਲ ਕੀ ਆਪਾਂ ਨੂੰ ਇਨਵੀਟੇਸ਼ਨ ਆਊਗੀ ਹਾਰਡ ਟੂ ਸੇ। ਜਿਹੜਾ ਤੁਹਾਡਾ ਦੂਜਾ ਕੁਐਸਚਨ ਆ ਕਿ ਜਿਹੜੀ ਆਪਣੀ ਓਵਰਸੀਜ਼ ਕੁਆਲੀਫਿਕੇਸ਼ਨ ਆ ਉਹਦੇ ਪੁਆਇੰਟਸ ਮਿਲਦੇ ਆ, ਉਹਦੇ ਪੁਆਇੰਟਸ ਡੈਫੀਨੇਟਲੀ ਮਿਲਦੇ ਆ, ਪਰ ਉਹਦੇ ਵਿੱਚ ਇੱਕ ਚੀਜ਼ ਦਾ ਜਿਹੜਾ ਆ ਉਹ ਖਾਸ ਧਿਆਨ ਰੱਖਣਾ ਪੈਂਦਾ ਹੈ ਕਿ ਆਪਾਂ ਸਿੱਧੇ ਪੁਆਇੰਟ ਨਾਲ ਕਲੇਮ ਕਰੀਏ। ਇੱਕ ਨਾ ਡਿਪਾਰਟਮੈਂਟ ਜਿਹੜਾ ਆ ਉਹ ਕੰਟਰੀ ਪ੍ਰੋਫਾਈਲ ਤੇ ਯੂਨੀਵਰਸਿਟੀਜ਼ ਪ੍ਰੋਫਾਈਲ ਆ ਉਹਨਾਂ ਦਾ, ਕਿਉਂਕਿ ਉਹਦੇ ਵਿੱਚ ਕੀ ਆ ਉਹ ਕਹਿੰਦੇ ਪੁਆਇੰਟਸ ਆਪਾਂ ਤਾਂ ਦੇਵਾਂਗੇ ਅਗਰ ਜਿਹੜੀ ਤੁਸੀਂ ਜਿਹੜੀ ਵੀ ਸਟੱਡੀ ਕੀਤੀ ਆ ਆਫਸ਼ੋਰ ਕਿ ਉਹ ਤੁਸੀਂ ਇਕੁਇਵਲੈਂਟ ਟੂ ਆਸਟ੍ਰੇਲੀਅਨ ਸਟੱਡੀ ਜਿਹੜੀ ਆ ਉਹ ਪ੍ਰੂਵ ਕਰ ਸਕਦੇ ਹੋ। ਸੋ ਬੈਚਲਰ ਜਿਹੜੀ ਆ ਉਹ ਤੁਹਾਨੂੰ ਹੁਣ ਕੰਟਰੀ ਪ੍ਰੋਫਾਈਲ ਦੇ ਵਿੱਚ ਜਾ ਕੇ ਯੂਨੀਵਰਸਿਟੀ ਦਾ ਪ੍ਰੋਫਾਈਲ ਦੇ ਨਾਲ ਉਹ ਤੋਂ ਅੱਗੇ ਕਿਹੜਾ ਕੋਰਸ ਕੀਤਾ ਉਹਦਾ ਪ੍ਰੋਫਾਈਲ ਹੁੰਦਾ ਉਹ ਸਾਰਾ ਉਹਦੇ ਵਿੱਚ ਹੈਗਾ ਆ। ਅਗਰ ਉਹਦੇ ਵਿੱਚ ਉਹ ਚੀਜ਼ ਆਉਂਦੀ ਆ ਕਿ ਉਹਨਾਂ ਨੇ ਜਿਹੜੀ ਬੈਚਲਰ ਆ ਉਹ ਇਕੁਇਵਲੈਂਟ ਟੂ ਆਸਟ੍ਰੇਲੀਅਨ ਬੈਚਲਰ ਹੈਗੀ ਆ, ਤਾਂ ਤੁਸੀਂ ਬਿਨਾਂ ਝਿਜਕ ਆਪਣੇ ਪੁਆਇੰਟਸ ਕਲੇਮ ਕਰ ਸਕਦੇ ਹੋ। ਤੇ ਇਹਦੇ ਵਿੱਚ ਇੱਕ ਹੋਰ ਅਡਵਾਈਜ਼ਬਲ ਇਹ ਹੁੰਦਾ ਕਿ ਜਿਹੜਾ ਕੰਟਰੀ ਪ੍ਰੋਫਾਈਲ ਦਾ ਸਕਰੀਨਸ਼ਾਟ ਆ ਉਹ ਆਪਣੀ ਐਪਲੀਕੇਸ਼ਨ ਦੇ ਨਾਲ ਜ਼ਰੂਰ ਲਗਾ ਦਿੱਤਾ ਜਾਵੇ, ਤਾਂ ਕਿ ਜਿਹੜਾ ਕੇਸ ਆਫੀਸਰ ਆ ਉਹਨੂੰ ਸਿੱਧਾ ਹੀ ਪਤਾ ਲੱਗ ਜਾਵੇ ਕਿ ਜਿਹੜੀ ਵੀ ਕੁਆਲੀਫਿਕੇਸ਼ਨ ਤੁਸੀਂ ਕੀਤੀ ਆ ਉਹ ਇਕੁਇਵਲੈਂਟ ਟੂ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਫਰੇਮਵਰਕ ਹੈਗੀ ਆ, ਤਾਂ ਪੁਆਇੰਟ ਦੇਣ ਦੇ ਵਿੱਚ ਉਹਨੂੰ ਕੋਈ ਵੀ ਦਿੱਕਤ ਨਹੀਂ ਹੁੰਦੀ ਤੇ ਨਾ ਹੀ ਉਹ ਕੋਈ ਸੈਕਿੰਡ ਕੁਐਸਚਨ ਉੱਤੇ ਰੇਜ਼ ਹੁੰਦਾ ਫਿਰ।
ਠੀਕ, ਤੇ ਅਗਲਾ ਸਵਾਲ ਜਿਹੜਾ ਬੱਬੂ ਔਲਕ ਕਰ ਰਹੇ ਨੇ, ਬੱਬੂ ਔਲਕ ਪੁੱਛ ਰਹੇ ਨੇ, ਕਹਿੰਦੇ ਸਰ ਐਨੀ ਅਪਡੇਟ ਰਿਗਾਰਡਿੰਗ 190 ਵਿਕਟੋਰੀਆ ਫਾਰ ਰਜਿਸਟਰਡ ਨਰਸ, ਆਈ ਹੈਵ 70 ਪੁਆਇੰਟਸ ਐਂਡ 4 ਮੰਥ ਏਜ ਕਲੀਅਰ ਐਕਸਪੀਰੀਅੰਸ, ਵਟ ਯੂ ਵਿਲ ਸੁਜੈਸਟ ਮੀ ਟੂ ਕੰਟੀਨਿਊ ਮਾਈ ਐਕਸਪੀਰੀਅੰਸ ਇਨ ਮੈਲਬਰਨ ਰੀਜਨ, ਔਰ ਕੈਨ ਆਈ ਗੋ ਸਮਵੇਅਰ ਇਨ ਰੀਜਨਲ?
ਦੇਖੋ ਬੱਬੂ ਜੀ, ਏਜ ਕੇਅਰ ਵਾਲਾ ਡੈਫੀਨੇਟਲੀ ਹਾਈ ਪ੍ਰਾਇਓਰਿਟੀ ਲਿਸਟ ਵਿੱਚ ਹੈਗਾ ਵਿਕਟੋਰੀਆ 190 ਦੇ ਵਿੱਚ, 4 ਮਹੀਨੇ ਦਾ ਤੁਹਾਨੂੰ ਹੋ ਚੁੱਕੇ ਆ ਤੇ ਇਹ ਚਾਂਸਿਸ ਤੁਹਾਡੇ ਹੈਗੇ ਆ, ਕਿਉਂਕਿ ਹਲੇ ਅਪ੍ਰੈਲ ਤੇ ਮਈ ਦਾ ਜਿਹੜਾ ਇਨਵੀਟੇਸ਼ਨ ਜਿਹੜੀ ROI ਦੀ ਜਿਹੜੀ ਇਨਵੀਟੇਸ਼ਨ ਆ ਉਹ ਆਉਣ ਵਾਲੀਆਂ, ਇਨਫੈਕਟ ਇੱਕ ਕੱਲ ਆਣੀ ਆ ਜਿਹੜੀ ਅਪ੍ਰੈਲ ਮੰਥ ਦੀ ਆ। ਸੋ ਉਹਦੇ ਵਿੱਚ ਅਗਰ ਤੁਸੀਂ ROI ਆਪਣੀ ਅਪਲਾਈ ਕੀਤੀ ਹੋਈ ਸੀ ਉਸ ਵਿੰਡੋ ਦੇ ਵਿੱਚ ਜਿਹੜੀ ਅਪ੍ਰੈਲ ਦੀ ਸੀ, ਉਹ ਜੇ ਤੁਹਾਡੇ ਚਾਂਸਿਸ ਡੈਫੀਨੇਟਲੀ ਹੈਗੇ ਆ ਕਿ ਤੁਹਾਨੂੰ 190 ਦੀ ਕੱਲ ਇਨਵੀਟੇਸ਼ਨ ਆ ਜਾਵੇ ਸਟੇਟ ਦੀ ਫਾਈਲ ਲਾਂਚ ਕਰਨ ਦੀ। ਇਨ ਕੇਸ ਨਹੀਂ ਆਉਂਦੀ ਤਾਂ ਤੁਹਾਡੇ ਕੋਲ ਅਗਲਾ ਮਹੀਨਾ ਹੈਗਾ ਆ, ਬਟ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਆ ਕਿ ਅਗਰ ਇਨਵੀਟੇਸ਼ਨ ਨਹੀਂ ਆ ਰਹੀ ਕਿ ਅਗਲੇ ਸਾਲ ਕੀ ਹੋਊਗਾ, ਅਨਸਰਟਨਟੀ ਆ, ਤਾਂ ਇਹਦੇ ਵਿੱਚ ਮੈਂ ਸੁਜੈਸਟ ਕਰੂੰਗਾ ਕਿ ਅਗਰ ਤੁਸੀਂ ਰੀਜਨਲ ਏਰੀਆ ਦੇ ਵਿੱਚ ਮੂਵ ਹੋ ਸਕਦੇ ਹੋ ਤਾਂ ਬੈਟਰ ਆ, ਅਗਰ ਨਹੀਂ ਵੀ ਹੁੰਦੇ ਤਾਂ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈ, ਕਿਉਂਕਿ ਅਗਰ ਤੁਸੀਂ ਜਿੱਥੇ ਆਪਣਾ ਐਕਸਪੀਰੀਅੰਸ ਕਰ ਰਹੇ ਹੋ ਅਗਰ ਉਹ ਕੰਟੀਨਿਊ ਹੁੰਦਾ ਆ ਜਦੋਂ ਅਗਲੇ ਸਾਲ ਦੇ ਵਿੱਚ ਲਿਸਟ ਨੰਬਰ ਆਊਗੇ ਤਾਂ ਨੰਬਰ ਜਿਹੜੇ ਐਲੋਕੇਟ ਹੋਊਗੇ ਸਟੇਟ ਨੂੰ, ਰਜਿਸਟਰਡ ਨਰਸਿਸ ਉਹ ਫੁੱਲੀ ਇਹ ਹਮੇਸ਼ਾ ਹੀ ਡਿਮਾਂਡ ਚ ਰਹਿਣੀ ਆ, ਤੇ ਅਗਲੇ ਸਾਲ ਅਗਰ ਜਦੋਂ ਆਇਆ ਵੀ 190 ਲਈ ਉਹ ਤੁਹਾਡੇ ਕੋਲ ਪ੍ਰੋਪਰ ਐਕਸਪੀਰੀਅੰਸ ਹੋਗਾ ਉਸ ਵੇਲੇ ਕਿ, ਕਿਉਂਕਿ ਉਸ ਵੇਲੇ 6 ਮਹੀਨੇ ਤੋਂ ਜ਼ਿਆਦਾ ਦਾ ਹੋ ਜਾਣਾ ਆ, ਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਸਾਲ ਦੇ ਕੋਲ ਵੀ ਪਹੁੰਚ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਤੁਹਾਡੀ ਇਨਵੀਟੇਸ਼ਨ ਆਉਣ ਦੇ ਚਾਂਸਿਸ ਜ਼ਿਆਦਾ ਹੋ ਚੁੱਕੇ। ਬਟ ਅਗਰ ਆਪਾਂ ਅਫੋਰਡ ਕਰ ਸਕਦੇ ਹਾਂ ਕਿ ਆਪਾਂ ਮੂਵ ਕਰ ਸਕਦੇ ਹਾਂ ਰੀਜਨਲ ਏਰੀਆ ਨੂੰ, ਉਹ ਤਾਂ ਹਮੇਸ਼ਾ ਹੀ ਇੱਕ ਐਡਵਾਈਸੇਬਲ ਚੀਜ਼ ਹੁੰਦੀ ਹੈ, ਪਰ ਨਹੀਂ ਵੀ ਕਰਦੇ ਤਾਂ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈ।
ਠੀਕ, ਸਾਡੇ ਨਾਲ ਗਗਨ ਸਿੰਘ ਜੁੜੇ ਸਨ ਟੈਲੀਗ੍ਰਾਮ ਦੇ ਜ਼ਰੀਏ, ਔਰ ਉਹਨਾਂ ਨੇ ਸਵਾਲ ਜਿਹੜਾ ਪੁੱਛਿਆ ਸੀਗਾ ਤੇ ਆਪਾਂ ਉਹਨਾਂ ਨੂੰ ਏਰੀਆ ਪੁੱਛਿਆ ਸੀ, ਸ਼ਾਇਦ ਇਸ ਵੇਲੇ ਫੇਸਬੁੱਕ ਦੇ ਜ਼ਰੀਏ ਗੁਰੀ ਢਿੱਲੋਂ ਜਿਹੜੇ ਆ ਉਹ ਜੁੜੇ ਹੋਏ ਆ, ਹੋ ਸਕਦਾ ਕਿ ਗਗਨ ਸਿੰਘ ਜਿਹੜੇ ਆ ਉਹ ਫੇਸਬੁੱਕ ਆਈਡੀ ਦੇ ਰਾਹੀਂ ਸਾਡੇ ਨਾਲ ਦੁਬਾਰਾ ਜੁੜੇ ਨੇ ਇਧਰ ਉਹਨਾਂ ਨੇ ਸਟੇਟ ਵਿਕਟੋਰੀਆ ਦੱਸੀ ਹੈ। ਮੈਂ ਇੱਕ ਅੰਦਾਜ਼ਾ ਲਗਾ ਰਹੀ ਹਾਂ, ਮੈਨੂੰ ਪੂਰੀ ਤਰ੍ਹਾਂ ਤਾਂ ਨਹੀਂ ਜਿਹੜੀ ਇਹਦੇ ਬਾਰੇ ਕਨਫਰਮੇਸ਼ਨ, ਪਰ ਜਿੱਥੋਂ ਤੱਕ ਉਹਨਾਂ ਦਾ ਸਵਾਲ ਪਹੁੰਚਿਆ ਜਦੋਂ ਅਸੀਂ ਗੱਲ ਕਰ ਰਹੇ ਸਾਂ ਉਦੋਂ ਫੇਸਬੁੱਕ ਦੇ ਜ਼ਰੀਏ ਉਹਨਾਂ ਦਾ ਸਵਾਲ ਪਹੁੰਚਿਆ ਕਿ ਕਿਹੜਾ ਇਲਾਕਾ। ਸੋ ਵਿਕਟੋਰੀਆ ਉਹਨਾਂ ਨੇ ਦੱਸਿਆ ਕਿ ਸਟੇਟ ਜਿਹੜੀ ਆ ਵਿਕਟੋਰੀਆ ਤੇ ਰੀਜਨਲ ਏਰੀਆ ਦੇ ਵਿੱਚ ਜਿਵੇਂ ਉਹ ਕੰਮ ਕਰ ਰਹੇ ਆ।
ਦੇਖੋ ਜਿਹੜਾ ਮੈਂ ਆਨਸਰ ਦਿੱਤਾ ਸੀਗਾ, ਹਾਂਜੀ ਹਾਂਜੀ, ਉਹਦੇ ਵਿੱਚ ਜਿਹੜਾ ਮੈਂ ਆਨਸਰ ਦਿੱਤਾ ਸੀਗਾ ਉਹ ਆਨਸਰ ਜਿਹੜਾ ਉਹ ਵਿਕਟੋਰੀਆ ਚ ਕੰਮ ਕਰ ਰਹੇ ਹੋ ਉਹ ਪ੍ਰੋਪਰਲੀ ਉਹਦੇ ਵਿੱਚ ਸਹੀ ਬੈਂਦਾ ਆ ਕਿ ਚਾਂਸਿਸ ਜਿਹੜੇ ਆ ਉਹ ਡੈਫੀਨੇਟਲੀ ਹੈਗੇ ਆ, ਤੁਹਾਡੇ ਕੀ ਇਨਵੀਟੇਸ਼ਨ ਤੁਹਾਨੂੰ ਆ ਸਕਦੀ ਹੈ
ਜੀ। ਤੇ ਇਸ ਤੋਂ ਬਾਅਦ ਜੌਨ ਗਰਗ ਹੋਰੀ ਸਾਡੇ ਨਾਲ ਜੁੜ ਚੁੱਕੇ ਨੇ। ਜੌਨ ਗਰਗ ਨਮਸਕਾਰ ਬੁਲਾ ਰਹੇ ਨੇ, ਨਮਸਕਾਰ ਜੀ। ਔਰ ਇਹਨਾਂ ਦਾ ਸਵਾਲ ਹੈ, ਕਹਿੰਦੇ ਆਈ ਲੌਜ਼ਡ 489 ਇਨ ਅਕਤੂਬਰ 19 ਆਟੋਮੋਟਿਵ ਔਨਸ਼ੋਰ, ਵੈਨ ਕੈਨ ਆਈ ਐਕਸਪੈਕਟ ਗ੍ਰਾਂਟ ਨਾਓ, ਇਜ਼ ਇਟ ਪੋਸੀਬਲ ਟੂ ਗੈਟ ਬਿਫੋਰ ਐਂਡ ਆਫ ਦਿਸ ਫਾਈਨੈਂਸ਼ੀਅਲ ਈਅਰ, ਪਲੀਜ਼ ਐਕਸਪਲੇਨ ਇਨ ਡਿਟੇਲ।
ਦੇਖੋ ਜੌਨ ਜੀ, ਡੈਫੀਨੇਟਲੀ ਜਿਹੜਾ 489 ਆ ਉਹ ਆਪਾਂ ਐਕਸਪੈਕਟ ਕਰ ਸਕਦੇ ਹਾਂ। ਇੱਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਐਕਸਪੈਕਟੇਸ਼ਨ ਨਹੀਂ ਕਰ ਸਕਦੇ, ਕਿਉਂਕਿ ਡਿਪਾਰਟਮੈਂਟ ਦਾ ਕੁਛ ਨਹੀਂ ਪਤਾ। ਬਹੁਤ ਲੰਬੇ ਸਮੇਂ ਤੋਂ ਇਹਨਾਂ ਨੇ ਫਾਈਲ ਸਪੈਸ਼ਲੀ 489190 ਜਿਹੜੀਆਂ ਨੋਨ ਕ੍ਰਿਟੀਕਲ ਸੈਕਟਰਸ ਦੀਆਂ ਹੈਗੀਆਂ ਆ ਉਹ ਪੈਂਡਿੰਗ ਰੱਖੀਆਂ ਹੋਈਆਂ। 489 ਦਾ ਜੇ ਤੁਸੀਂ ਡਿਟੇਲ ਚ ਗੱਲ ਕੀਤੀ, ਮੈਂ ਤੁਹਾਨੂੰ ਡਿਟੇਲ ਚ ਗੱਲ ਦੱਸਦਾ ਇਹਦੇ ਬਾਰੇ। 489 ਦਾ ਗਵਰਨਮੈਂਟ ਦਾ ਪਰਪਸ ਕੀ ਆ, ਜਦੋਂ ਉਹਨਾਂ ਨੇ 491 ਸ਼ੁਰੂ ਕੀਤਾ, 489 ਤੋਂ ਜਦੋਂ ਚੇਂਜ ਕੀਤਾ 491, ਉਹਨਾਂ ਦਾ ਪਰਪਸ ਸੀਗਾ ਕਿ ਆਪਾਂ ਪ੍ਰੀਜਨ ਏਰੀਆ ਦੇ ਵਿੱਚ ਬੰਦੇ ਭੇਜੀਏ। ਔਰ 491 ਬਹੁਤ ਜਲਦੀ ਜਲਦੀ ਗ੍ਰਾਂਟ ਹੋਈਆਂ ਪ੍ਰੀ ਕੋਵਿਡ। ਰੀਜ਼ਨ ਕਿਉਂਕਿ ਉਹਦੇ ਵਿੱਚ ਰਿਕੁਆਇਰਮੈਂਟਸ ਇਹਨਾਂ ਨੇ ਸਟ੍ਰਿੰਜੈਂਟ ਕਰਤੀਆਂ, ਜਦ ਤਾਈਂ ਆਪਾਂ ਪੀ ਆਰ ਤੱਕ ਪਹੁੰਚਦੇ ਹਾਂ। ਉਹਦੇ ਵਿੱਚ 2 ਸਾਲ ਦੀ ਜਗ੍ਹਾ 3 ਸਾਲ ਕਰਤਾ, 1 ਸਾਲ ਦਾ ਹੀ ਵਰਕ ਐਕਸਪੀਰੀਅੰਸ ਕਰਤਾ, ਸੈਲਰੀ ਥਰੈਸ਼ਹੋਲਡ ਰੱਖਤਾ, ਠੀਕ ਹੈ। ਬਟ ਜਿਹੜੀਆਂ ਫਾਈਲਾਂ ਪਹਿਲਾਂ ਜਦੋਂ 2019 ਐਂਡ ਤੱਕ ਪਈਆਂ, ਉਹ 489 ਚ ਕੀ ਸੀਗਾ ਕਿ ਗਵਰਨਮੈਂਟ ਨੂੰ ਪਤਾ ਹੈ ਕਿ 489 ਬੜਾ ਲੀਨੀਅੰਟ ਵੀਜ਼ਾ ਸੀ। ਤੁਸੀਂ ਸਿਰਫ 2 ਸਾਲ ਰਹਿਣਾ ਤੇ 1 ਸਾਲ ਕੰਮ ਕਰਨਾ, ਕੋਈ ਬੈਂਚਮਾਰਕ ਨਹੀਂ, ਕੋਈ ਕੁਛ ਨਹੀਂ, ਤੇ ਤੁਸੀਂ ਆਪਣੀ ਸਿੱਧੀ 887 ਲਈ ਐਲੀਜੀਬਲ ਹੋ ਜਾਂਦੇ ਸੀ, ਪੀਆਰ ਆ ਜਾਂਦੀ ਸੀ। ਸੋ ਗਵਰਨਮੈਂਟ ਕੀ ਕਹਿੰਦੀ ਹੈ, ਜਦੋਂ ਆਪਾਂ ਅਗਰ ਪ੍ਰਾਈਮ ਮਿਨਿਸਟਰ ਦੀ ਜਿਹੜੀਆਂ ਸਟੇਟਮੈਂਟਸ ਵੀ ਆਈਆਂ ਪਿੱਛੇ ਉਹ ਦੇਖੀਏ, ਤਾਂ ਉਹ ਹੀ ਕਹਿੰਦੇ ਕਿ ਆਪਾਂ ਰੀਜਨਲ ਏਰੀਆ ਦੇ ਵਿੱਚ ਕੁਛ ਕਰੀਏ, ਤੇ ਨਾਲ ਹੀ ਨਾਲ ਇਸ ਤਰੀਕੇ ਨਾਲ ਉਹਨਾਂ ਨੂੰ ਰੱਖੀਏ ਕਿ ਉਹ ਟੈਂਪਰੇਰੀ ਰਹਿਣ, ਕਿ ਸਾਡੇ ਹੱਥ ਚ ਰਹੀਏ ਕਿ ਆਪਾਂ ਕਰੀਏ ਉਹਨਾਂ ਦਾ, ਕਿ ਉਹ ਇਹ ਨਾ ਕਰਨ ਇੱਕ ਵਾਰ ਆਪਾਂ ਪੀ ਆਰ ਦੇ ਤੇ ਤਾਂ ਉਹ ਆਜ਼ਾਦ ਹੋ ਗਏ ਤੇ ਜਿੱਥੇ ਮਰਜ਼ੀ ਚਲ ਜਾਣ। ਉਹ ਕਹਿੰਦੇ ਕੰਟਰੋਲ ਆਪਾਂ ਰੱਖਣਾ ਚਾਹੁੰਦੇ ਹਾਂ ਆਪਣਾ। ਸੋ ਇਸ ਕਰਕੇ ਪ੍ਰਾਇਓਰਿਟੀ ਕਿਹਨੂੰ ਆ, 491 ਨੂੰ। 489 ਕਿਉਂਕਿ ਲੀਨੀਅੰਟ ਆ ਟੂਵਰਡਸ ਪੀ ਆਰ, ਉਹਨੂੰ ਇਹਨਾਂ ਨੇ ਹੋਲਡ ਤੇ ਕੀਤੀਆਂ ਹੋਈਆਂ ਜਾਣ ਬੁੱਝ ਕੇ, ਕਿਉਂਕਿ ਜਦੋਂ ਇੱਕ ਵਾਰ ਵੀਜ਼ਾ ਆ ਗਿਆ ਤੁਹਾਡਾ 2 ਸਾਲ ਵਾਲਾ ਜਿਹੜਾ ਆ ਕਲੋਕ ਸ਼ੁਰੂ ਹੋ ਜਾਣਾ। ਜਿੰਨੀ ਜਲਦੀ ਵੀਜ਼ਾ ਆਊਗਾ ਉਨੀ ਜਲਦੀ ਤੁਸੀਂ ਪੀ ਆਰ ਹੋਵੋਗੇ ਫਾਈਨਲੀ। ਸੋ ਉਹ ਇੰਨਾ ਡਿਲੇ ਕਰ ਰਿਹਾ ਕਿ ਲੋਕ ਜਿਹੜੇ ਆ ਕਿ ਫਰਸਟ੍ਰੇਟ ਹੋਣ ਤੇ ਦੂਸਰੇ ਵੀਜ਼ਾ ਆਪਸ਼ਨਸ ਵੱਲ ਦੇਖਣ ਆਪਣਾ। ਸੋ ਆਹ ਡਿਟੇਲ ਆ ਇਹਦੀ ਕਿ ਕਿਉਂ ਡਿਲੇਸ ਹੋ ਰਹੀਆਂ ਇਹਦੇ ਵਿੱਚ। ਬਾਕੀ ਕੀ ਗ੍ਰਾਂਟ ਲੇਟ ਕਰੂਗੇ, ਹੋਰ ਡਿਲੇਸ ਕਰੂਗੇ, ਦੇਖੋ। ਬਾਕੀ ਇਹ ਹੈ ਕਿ ਹਮੇਸ਼ਾ ਹੁਣ ਇਨਫਿਨਿਟੀ ਲਈ ਤਾਂ ਫਾਈਲ ਜਿਹੜੀਆਂ ਉਹ ਪੈਂਡਿੰਗ ਨਹੀਂ ਰੱਖ ਸਕਦੇ, ਕਿਉਂਕਿ ਇਹ ਫਰਸਟ੍ਰੇਸ਼ਨ ਜਿਹੜੀ ਆ ਇਹ ਬਹੁਤ ਜ਼ਿਆਦਾ ਹੋ ਰਹੀ ਆ। ਇਨਫੈਕਟ ਜਿਹੜੀ ਐਡਵਾਈਜ਼ਰੀ ਕਮੇਟੀ ਆ ਉਹਨਾਂ ਨੇ ਵੀ ਇਹ 'ਚ ਫਰਸਟ੍ਰੇਸ਼ਨ ਕੱਢੀ ਆ ਡਿਪਾਰਟਮੈਂਟ ਨੂੰ ਕਿ ਜਿਹੜੀ ਤੁਹਾਡੀ ਸਬ ਕਲਾਸਿਸ ਜਿਹੜੇ ਤੁਸੀਂ ਵੀਜ਼ਾਜ਼ ਲੌਂਚ ਕਰਦੇ ਆ, ਇੱਕ ਵਾਰ ਬੰਦੇ ਨੇ ਰਿਕੁਆਇਰਮੈਂਟ ਪੂਰੀ ਕਰਤੀ ਉਹਨੂੰ ਤੁਸੀਂ ਇੰਨੇ ਨੇ 2-2 ਸਾਲ 3-3 ਸਾਲ ਕੱਲ ਨਹੀਂ ਹੋਲਡ ਕਰਕੇ ਰੱਖਦੇ ਆ, ਰਿਕੁਆਇਰਮੈਂਟਸ ਪੂਰੀ ਆ ਵੀਜ਼ਾ ਦੋ, ਕਿਉਂਕਿ ਇਹਨਾਂ ਕਿਹਾ ਕਿ ਫਰਸਟ੍ਰੇਸ਼ਨ ਆਉਂਦੀ ਹੈ। ਫਰਸਟ੍ਰੇਸ਼ਨ ਆ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟਸ ਆ ਉਹਨਾਂ ਦੇ ਇਨਟੇਕ ਤੇ ਵੀ ਫਰਕ ਪੈਂਦਾ ਕਿ ਆਸਟ੍ਰੇਲੀਆ ਜਿਹੜਾ ਆ ਉੱਥੇ ਪ੍ਰੋਸੈਸਿੰਗ ਜਦੋਂ ਪੀ ਆਰ ਦਿੰਦੀ ਜਾਂਦੀ ਹੈ ਜੋ ਵੀਜ਼ਾਸ ਗ੍ਰਾਂਟ ਕਰਨ ਦੀ ਜਾਂਦੀ ਹੈ ਉਸ ਵੇਲੇ ਉਹ ਸਲੋ ਕਰ ਦਿੰਦੇ ਆ। ਸੋ ਐਕਸਪੈਕਟ ਕਰ ਸਕਦੇ ਆ ਆਪਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਫਾਈਲਾਂ 2019 ਦੀਆਂ, ਚਾਹੇ ਉਹ 489 ਦੀਆਂ ਜਾਂ 190 ਦੀਆਂ, ਉਹ ਪ੍ਰੋਸੈਸਿੰਗ ਸ਼ੁਰੂ ਹੋ ਜਾਊਗੀ। ਬਾਕੀ ਕੀ ਇਸ ਬਿਫੋਰ ਦਾ ਐਂਡ ਆਫ ਫਾਈਨੈਂਸ਼ੀਅਲ ਈਅਰ ਹੋ ਸਕਦੀ ਹੈ? ਡੈਫੀਨੇਟਲੀ ਹੋ ਸਕਦੀ ਹੈ।
ਠੀਕ ਤੇ ਦੋਸਤੋ, ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਔਰ ਇਸ ਸ਼ੋਅ ਦੇ ਵਿੱਚ ਅਸੀਂ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ ਤੇ ਸਵਾਲ ਸ਼ਾਮਲ ਕਰਦੇ ਹਾਂ। ਤੇ ਅੱਜ ਵੀ ਤੁਹਾਡੇ ਜਿਹੜੇ ਸਵਾਲ ਆ ਉਹ ਸਾਡੇ ਤੱਕ ਪਹੁੰਚ ਰਹੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਤੇ ਫੋਨ ਕਾਲ ਦੇ ਜ਼ਰੀਏ ਵੀ ਤੁਸੀਂ ਆਪਣੇ ਜਿਹੜੇ ਸਵਾਲ ਹੈ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਯਾਨੀ ਕਿ ਲਾਈਵ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਫੋਨ ਕਾਲ ਕਰਕੇ ਵੀ ਆਪਣੇ ਸਵਾਲ ਜਿਹੜੇ ਆ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਅੱਗੇ ਰੱਖ ਸਕਦੇ ਹੋ। ਸਾਡਾ ਨੰਬਰ ਹੈ 02-85-99-11 ਤੇ ਚੱਲ ਰਹੀ ਫੇਸਬੁੱਕ ਦੇ ਜ਼ਰੀਏ ਤੁਹਾਡੇ ਸਵਾਲ ਸਾਡੇ ਤੱਕ ਪਹੁੰਚ ਰਹੇ ਨੇ, ਤੇ ਨਾਲੋ ਨਾਲ ਤੁਹਾਡੇ ਜਿਹੜੇ ਸਵਾਲ ਉਹ ਸ਼ਾਮਲ ਕਰਦੇ ਜਾਵਾਂਗੇ ਤੇ ਕੁਝ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਕੁਝ ਹੋਰ ਤੱਥ ਜਿਹੜੇ ਆ ਉਹ ਵੀ ਪ੍ਰੋਗਰਾਮ ਦੌਰਾਨ ਸਾਂਝੇ ਕਰਦੇ ਰਵਾਂਗੇ। ਇਸ ਵੇਲੇ ਸਾਡੇ ਨਾਲ ਜੈਸ ਔਲਖ ਜਿਹੜੇ ਆ ਉਹ ਜੁੜ ਚੁੱਕੇ ਨੇ ਫੇਸਬੁੱਕ ਦੇ ਜ਼ਰੀਏ। ਸਵਾਲ ਮੈਨੂੰ ਪੂਰੀ ਤਰ੍ਹਾਂ ਸਮਝ ਤਾਂ ਨਹੀਂ ਆਇਆ, ਪਰ ਮੈਨੂੰ ਲੱਗਦਾ ਕਿ ਜਿਵੇਂ ਉਹ ਆਟੋਮੋਟਿਵ ਦਾ ਸਕੋਪ ਪੁੱਛ ਰਹੇ ਨੇ ਸ਼ਾਇਦ, ਕਿਉਂਕਿ ਸਪੈਲਿੰਗ ਜਿਹੜੇ ਆ ਉਹ ਥੋੜੇ ਡਿਫਰੈਂਟ ਜਾਂ ਤਾਂ ਲਿਖੇ ਗਏ ਆ। ਸੋ ਮੈਂ ਇੱਕ ਅੰਦਾਜ਼ਾ ਲਗਾ ਰਹੀ ਹਾਂ ਕਿ ਸ਼ਾਇਦ ਆਟੋਮੋਟਿਵ ਦਾ ਸਕੋਪ ਪੁੱਛ ਰਹੇ ਨੇ ਜਾਂ ਫਿਰ ਐਸੋ ਕੇਪੀ ਉਹਨਾਂ ਨੇ ਲਿਖਿਆ ਜੀ ਆਟੋਮੋਟਿਵ।
ਹਾਂਜੀ ਅੰਦਾਜ਼ਾ ਮੈਂ ਵੀ ਇਹ ਲਗਾ ਰਿਹਾ ਕਿ ਉਹਨਾਂ ਨੇ ਸਕੋਪ ਹੀ ਲਿਖਿਆ ਹੋਣਾ। ਦੇਖੋ ਪਹਿਲਾ ਹੀ ਜੈਨਰਿਕ ਕੁਐਸਚਨ ਆ ਤੇ ਮੈਂ ਜੈਨਰਿਕ ਹੀ ਆਨਸਰ ਦੇ ਦਿੰਦਾ। ਆਟੋਮੋਟਿਵ ਦਾ ਸਕੋਪ ਡੈਫੀਨੇਟਲੀ ਹੈਗਾ, ਜਦੋਂ ਆਪਾਂ ਕਿਸੇ ਵੀ ਆਕੂਪੇਸ਼ਨ ਦੀ ਗੱਲ ਕਰਦੇ ਹਾਂ ਸਾਰੇ ਆਕੂਪੇਸ਼ਨ ਦਾ ਸਕੋਪ ਹੈਗਾ ਅਸੀਂ ਇੱਥੇ, ਕੋਈ ਏਦਾਂ ਨਹੀਂ ਹੈ। ਸਪੈਸ਼ਲੀ ਆਪਾਂ ਟ੍ਰੇਡਸ ਹੋ ਗਏ, ਸ਼ੈਫ ਹੋ ਗਏ, ਕੁੱਕ ਹੋ ਗਏ, ਬਹੁਤ ਟਰਮ ਸੁਣਨ ਨੂੰ ਮਿਲਦੀਆਂ ਇਹ ਕਿ ਲਿਸਟ ਚੋਂ ਬਾਹਰ ਕੱਢ ਦੇਣਾ ਜਾਂ ਏਦਾਂ ਹੋ ਜਾਣਾ। ਦੇਖੋ ਜਦ ਤਾਈ ਆਸਟ੍ਰੇਲੀਆ ਕਿਉਂਕਿ ਟੂਰਿਜ਼ਮ ਇੰਡਸਟਰੀ ਜਿਹੜੀ ਆ ਉਹ ਕੰਟਰੀ ਹੈਗੀ ਆ, ਇੱਥੇ ਰੈਸਟੋਰੈਂਟ ਇੰਡਸਟਰੀਜ਼ ਐਂਡ ਔਰ ਅਗਰ ਆਪਾਂ ਨੰਬਰ ਆਫ ਕਾਰਸ ਔਨ ਰੋਡ ਦੇਖੀਏ, ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਆ। ਅਗਰ ਆਪਾਂ ਕੋਵਿਡ ਵਾਲਾ ਇਸ ਸਾਲ ਕੱਢ ਦਈਏ, ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਆ। ਆਸਟ੍ਰੇਲੀਆ ਜਿਹੜਾ ਆ ਉਹ ਅੱਗੇ ਫੈਲ ਰਿਹਾ, ਗਵਰਨਮੈਂਟ ਰੀਜਨਲ ਏਰੀਆਜ਼ ਪੁਸ਼ ਕਰ ਰਹੀ ਆ, ਮਾਈਗ੍ਰੇਸ਼ਨ ਆ ਰਹੀ ਆ। ਸੋ ਐਟ ਦਾ ਐਂਡ ਆਫ ਦੀ ਡੇ ਨੰਬਰ ਆਫ ਕਾਰ ਜਿਹੜੀਆਂ ਔਨ ਰੋਡ ਉਹ ਵੱਧ ਹੀ ਰਹੀਆਂ ਆ, ਉਹ ਘੱਟ ਨਹੀਂ ਰਹੀਆਂ। ਸੋ ਜਿੰਨੀਆਂ ਕਾਰਾਂ ਰੋਡ ਤੇ ਵਧੂਗੀਆਂ, ਠੀਕ ਹੈ, ਓਨੀ ਜ਼ਿਆਦਾ ਡੀਲਰ ਦੀ ਸੇਲ ਤੇ ਓਨੀ ਹੀ ਜ਼ਿਆਦਾ ਜਿਹੜੀ ਆ ਉਹ ਕਾਰਾਂ ਦੀ ਜਿਹੜੀ ਆ ਸਰਵਿਸ ਮੈਂਟੇਨੈਂਸ ਉਹ ਹੋਣੀ ਆ। ਸੋ ਅਗਰ ਨੰਬਰ ਆਫ ਕਾਰ ਜ਼ਿਆਦਾ ਆ ਤੇ ਉਹਦੇ ਨਾਲ ਰਿਲੇਟਡ ਜਿੰਨੀ ਵੀ ਇੰਡਸਟਰੀ ਆ, ਸਪੈਸ਼ਲੀ ਸਰਵਿਸ 6 ਮਹੀਨੇ ਬਾਅਦ ਸਾਰਿਆਂ ਨੇ ਕਰਾਉਣੀ ਆ, ਠੀਕ ਹੈ। 6 ਮਹੀਨੇ ਦੀ ਕਈ ਵਾਰ ਵੇਟ ਨਹੀਂ ਹੁੰਦੀ, ਅਗਰ ਆਪਾਂ ਕੁਝ ਪਰਸੈਂਟੇਜ ਲਾਈਏ ਕਾਰਾਂ ਦੀਆਂ, ਉਹ ਬ੍ਰੇਕ ਡਾਊਨ ਮੈਂਟੇਨੈਂਸ ਉਹਨਾਂ ਨੂੰ ਪਹਿਲਾਂ ਵੀ ਚਾਹੀਦੀ ਹੁੰਦੀ। ਸੋ ਮੋਟਰ ਮਕੈਨਿਕ ਦਾ ਸਕੋਪ ਡਿਮਾਂਡ ਹਮੇਸ਼ਾ ਰਹੂਗੀ, ਤਾਂ ਇਸ ਕਰਕੇ ਇਹਦੇ ਵਿੱਚ ਅਗਰ ਤੁਸੀਂ ਸੋਚ ਰਹੇ ਆ ਆਉਣ ਦੀ ਜਾਂ ਕੋਰਸ ਲੈਣ ਦੀ, ਤਾਂ ਤੁਸੀਂ ਡੈਫੀਨੇਟਲੀ ਲੈ ਸਕਦੇ ਹੋ, ਤੁਹਾਡਾ ਇੰਟਰਸਟ ਹੈ ਇਹਦੇ ਵਿੱਚ
ਜੀ। ਤੇ ਇਸ ਤੋਂ ਬਾਅਦ ਬੱਬੂ ਔਲਖੁਰੀ ਧੰਨਵਾਦ ਕਹਿ ਰਹੇ ਨੇ ਤੁਹਾਡੀ ਸਲਾਹ ਦੇ ਲਈ, ਔਰ ਜੌਨ ਗਰਗ ਜਿਹੜੇ ਆ ਉਹ ਵੀ ਧੰਨਵਾਦ ਕਰ ਰਹੇ ਨੇ ਤੁਹਾਡਾ। ਰੋਹਿਤ ਜੀ
ਮੋਸਟ ਵੈਲਕਮ ਜੀ।
ਜੀ ਸਾਡੇ ਨਾਲ ਹੁਣੇ ਹੁਣੇ ਇੱਕ ਕਾਲਰ ਜੁੜੇ ਸਨ, ਉਹਨਾਂ ਦੀ ਕਾਲ ਸ਼ਾਇਦ ਕੱਟੀ ਗਈ ਹੈ। ਮੈਂ ਉਹਨਾਂ ਨੂੰ ਜ਼ਰੂਰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਤੁਸੀਂ ਆਪਣਾ ਨੰਬਰ ਜਿਹੜਾ ਦੁਬਾਰਾ ਲਗਾ ਸਕਦੇ ਹੋ 02-85-99-2811। ਉਹਨਾਂ ਦੀ ਜਿਹੜੀ ਕਾਲ ਹੈ ਉਹ ਸਾਡੇ ਤੱਕ ਪਹੁੰਚ ਗਈ ਸੀ, ਪਰ ਤਕਰੀਬਨ ਪਿਛਲੀ ਗੱਲਬਾਤ ਕਰਦੇ ਹਾਂ ਸ਼ਾਇਦ ਉਹਨਾਂ ਦੀ ਜਿਹੜੀ ਕਾਲ ਹੈ ਕੱਟੀ ਗਈ ਹੈ। ਆਪਾਂ ਸ਼ਾਮਲ ਕਰਦੇ ਹਾਂ ਜੀ ਦੁਬਾਰਾ ਉਹਨਾਂ ਦਾ ਕੰਟੈਕਟ ਜਿਹੜਾ ਜੁੜ ਚੁੱਕਿਆ ਸਾਡੇ ਨਾਲ ਜੀ। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਮੈਮ, ਮੈਂ ਹਰਜੀਤ ਬੋਲ ਰਿਹਾ
ਜੀ। ਹਰਜੀਤ ਜੀ ਕੀ ਸਵਾਲ ਹੈ?
ਹਾਂਜੀ ਮੈਂ ਪੁੱਛਣਾ ਸੀ, ਮੇਰੇ ਵਾਈਫ ਦੀ ਕੱਲ 491 ਫੈਮਿਲੀ ਸਪੋਂਸਰ ਆਈ ਸੀਗੀ ਤੇ ਸਾਡੇ ਆਪਣੇ 80 ਪੁਆਇੰਟ ਆ ਤੇ ਅਸੀਂ ਇੱਥੇ ਰੀਜਨਲ ਕੁਇਨਜ਼ਲੈਂਡ ਦੇ ਵਿੱਚ ਕੰਮ ਕਰ ਰਹੇ ਆ, ਉਹ ਐਜ਼ ਅ ਰਜਿਸਟਰ ਨਰਸ ਫੇਸ ਕੈਪੈਸਿਟੀ ਫੁੱਲ ਟਾਈਮ
ਜੀ।
ਤੇ ਮਤਲਬ ਸਾਨੂੰ ਹਾਂਜੀ ਅੱਗੇ ਕੀ ਕਰਨਾ ਚਾਹੀਦਾ ਕਿ ਮਤਲਬ 1-9
ਡੈਫੀਨੇਟਲੀ ਹਰਜੀਤ ਜੀ, ਅਗਰ ਤੁਹਾਡੇ ਆਪਣੇ 80 ਪੁਆਇੰਟ ਹੈਗੇ ਆ, ਤੁਹਾਨੂੰ ਆਵਾਜ਼ ਸੁਣ ਰਹੀ ਜੀ
ਹਰਜੀਤ ਜੀ? ਆਵਾਜ਼ ਸੁਣ ਪਾ ਰਹੇ
ਕਰ ਸਕਦੇ ਆ ਮਤਲਬ?
ਜੀ ਜੀ ਮੈਨੂੰ ਲੱਗਦਾ ਆਵਾਜ਼ ਉਹਨਾਂ ਤੱਕ ਜਾ ਰਹੀ ਹੈ ਪਰ ਥੋੜੀ ਜਿਹੀ ਸਾਫ਼ ਨਹੀਂ ਜਾ ਰਹੀ, ਇਸੇ ਕਾਰਨ ਸ਼ਾਇਦ ਉਹਨਾਂ ਨੂੰ ਥੋੜਾ ਧਿਆਨ ਦੇਣਾ ਪੈ ਰਿਹਾ ਜੀ। ਜੀ ਰੋਹਿਤ ਜੀ
ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਕਨਵੇ ਕਰ ਦੋ ਉਹਨਾਂ ਨੂੰ
ਜੀ
ਕਿ ਜਿਹੜਾ ਅਗਰ ਆਪਣੇ 80 ਪੁਆਇੰਟ ਹੈਗੇ ਆ ਕੁਇਨਜ਼ਲੈਂਡ ਰਜਿਸਟਰ ਨਰਸ ਦੇ ਵਿੱਚ, ਤਾਂ ਇਨਵੀਟੇਸ਼ਨ ਆਉਣ ਦੇ ਚਾਂਸਿਸ ਬਹੁਤ ਹਾਈ ਹੈ 190 ਦੇ। ਸੋ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਹਾਲੇ ਪਿਛਲੇ ਹਫ਼ਤੇ ਜਿਹੜੀ ਹੈ ਕੁਇਨਜ਼ਲੈਂਡ 190 ਰਜਿਸਟਰਡ ਨਰਸ ਨੈਕ ਦੀ ਇਨਵੀਟੇਸ਼ਨ ਆਈ ਹੈ ਸੇਮ ਪੁਆਇੰਟਸ ਦੇ ਉੱਤੇ, 80 ਪਲੱਸ ਆਪਣੇ ਪੁਆਇੰਟਸ ਦੇ। ਸੋ ਮੈਂ ਤੁਹਾਨੂੰ ਇਹੀ ਰਿਕਮੈਂਡ, ਕਿਉਂਕਿ 491 ਜਿਹੜਾ ਆ ਤੁਸੀਂ ਕਿਉਂਕਿ 60 ਦਿਨ ਦਾ ਟਾਈਮ ਆ, ਤੁਸੀਂ ਪਾ ਸਕਦੇ, ਕੋਈ ਇਸ਼ੂ ਨਹੀਂ ਉਹਦੇ ਵਿੱਚ। ਬਟ ਨਾਲ ਹੀ ਨਾਲ ਕਿਉਂਕਿ ਇਹਦੇ ਉੱਤੇ ਜਿਹੜਾ ਆ ਬੈਨ ਉਦੋਂ ਲੱਗਦਾ ਜਦੋਂ ਇਹ ਗ੍ਰਾਂਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ 190 ਨਹੀਂ ਪਾ ਸਕਦੇ। ਬਟ ਹਾਲ ਦੀ ਘੜੀ ਕੁਈਜ਼ਲੈਂਡ 190 ਦੀ ਟਰਾਈ ਜ਼ਰੂਰ ਕਰਦੇ ਰਹੋ। ਬਟ ਹਾਂ, ਅਗਰ ਕਿਤੇ ਪੀਰੀਅਡ ਤੁਹਾਨੂੰ ਇਹ ਲੱਗਦਾ ਪਿਆ ਜਾ ਕੇ ਕਿ 60 ਦਿਨ ਦਾ ਟਾਈਮ ਪੂਰਾ ਹੁੰਦਾ ਪਿਆ ਆ, ਤਾਂ ਉਹ ਚ ਮੈਂ ਐਡਵਾਈਸ ਨਹੀਂ ਕਰੂੰਗਾ ਰਿਸਕ ਲੈਣ ਦੀ, ਤਾਂ ਫਿਰ ਤੁਸੀਂ 491 ਦੀ ਐਪਲੀਕੇਸ਼ਨ ਪਾ ਦਿਓ। ਉਸ ਤੋਂ ਬਾਅਦ ਵੀ ਜਿਹੜਾ ਤੁਹਾਡਾ ਚਾਂਸ ਰਹੂਗਾ ਇਨਵੀਟੇਸ਼ਨ ਆਉਂਦਾ ਫਾਈਲ ਪਾਉਣ ਦਾ, ਸਿਰਫ ਇਹ ਹੋ ਜਾਣਾ ਉਹਦੇ ਵਿੱਚ ਕਿ ਜੇ ਵੀਜ਼ਾ ਗ੍ਰਾਂਟ ਹੋ ਗਿਆ ਫਿਰ ਤੁਸੀਂ 190 ਐਲੀਜੀਬਲ ਨਹੀਂ ਹੁੰਦੇ। ਬਟ ਐਟ ਦਾ ਮੂਮੈਂਟ ਡੈਫੀਨੇਟਲੀ ਗੋ ਫੋਰ 190।
ਜੀ ਹਰਜੀਤ ਜੀ,
ਸਰ ਕਿੱਦਾਂ ਮਤਲਬ, ਹਾਂਜੀ ਜਿੱਦਾਂ ਮਤਲਬ ਏਜ ਕੇਅਰ ਫੈਸਿਲਿਟੀ ਚ ਕੰਮ ਕਰ ਰਿਹਾ ਫੁੱਲ ਟਾਈਮ 70 ਘੰਟੇ ਫੋਰਟਨਾਈਟ, ਅਕਤੂਬਰ ਚ ਉਹਨਾਂ ਨੂੰ 1 ਸਾਲ ਦੇ ਕਰੀਬ ਹੋ ਜਾਣਾ ਕੰਮ ਕਰਦੇ ਨੂੰ, ਤੇ ਅਸੀਂ ਸੋਚ ਰਹੇ ਹਾਂ ਕਿ 491 ਲੌਂਗ ਪ੍ਰੋਸੈਸਿੰਗ PR ਆ, ਤੇ ਸਾਨੂੰ ਟਰਾਈ ਕਰਨਾ ਚਾਹੀਦਾ ਵਾ, ਤੇ ਤਾਂ ਕਰਕੇ ਅਸੀਂ ਮਤਲਬ ਤੁਸੀਂ ਇਹ ਰੈਕਮੈਂਡ ਕਰਦੇ ਹੋ ਕਿ ਸਾਨੂੰ 190 ਲਈ ਟਰਾਈ ਕਰਦੇ ਰਹਿਣਾ ਚਾਹੀਦਾ, ਫਾਈਲ ਪਾ ਦੇਣੀ ਚਾਹੀਦੀ ਆ।
ਡੈਫੀਨੇਟਲੀ 100%।
ਓਕੇ ਸਰ, ਥੈਂਕ ਯੂ ਵੈਰੀ ਮਚ, ਥੈਂਕਸ ਫੋਰ ਯੂਰ
ਓਪੀਨੀਅਨ। ਨੋ ਪ੍ਰੋਬਲਮ ਹਰਜੀਤ ਜੀ,
ਗੁੱਡ ਲੱਕ।
ਨਾ, ਗੁੱਡ ਲੱਕ ਹਰਜੀਤ ਜੀ,
ਗੁੱਡ ਲੱਕ ਰਹੀ ਜੀ। ਜੀ
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ।
ਤੇ ਇਹਦੇ ਨਾਲ ਹੀ ਅਗਲਾ ਸਵਾਲ ਜਿਹੜਾ ਸਾਡੇ ਤੱਕ ਪਹੁੰਚਿਆ ਜੀ, ਪ੍ਰਭਜੋਤ ਸਿੰਘ ਹੋਰਾਂ ਦਾ, ਬ੍ਰਿਸਬੇਨ ਤੋਂ ਜੁੜੇ ਨੇ ਸਾਡੇ ਨਾਲ। ਇਨ੍ਹਾਂ ਨੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਬਣਾਈ ਹੈ। ਇਹ ਪੁੱਛ ਰਹੇ ਨੇ, ਕਹਿੰਦੇ ਮਾਈ 190 ਵੀਜ਼ਾ ਫਾਈਲ ਹੈਜ਼ ਓਪਨਡ ਐਂਡ ਵੀਜ਼ਾ ਆਫੀਸਰ ਰਿਕੁਐਸਟਡ ਮੀ ਦਾ ਡਾਕੂਮੈਂਟਸ ਐਂਡ ਆਈ ਆਲਸੋ ਹੈਵ ਸਬਮਿਟਡ ਆਲ ਮਾਈ ਰਿਕੁਆਇਰਡ ਡਾਕੂਮੈਂਟਸ, ਇਟਸ ਹੈਜ਼ ਬੀਨ 4 weeks ਟੂ ਅਪਲੋਡਡ ਆਲ ਦਾ ਡਾਕੂਮੈਂਟਸ, ਔਰ ਕੈਨ ਦੇ ਆਸਕ ਫਾਰ ਮੋਰ ਡਾਕਸ ਫਾਰ ਮੈਡੀਕਲ ਐਟਸੈਕਟਰਾ।
ਦੇਖੋ ਪ੍ਰਭਜੋਤ ਜੀ, ਜਦੋਂ ਤੱਕ ਕੇਸ ਆਫੀਸਰ ਫਾਈਨਲ ਡਿਸੀਜਨ ਨਹੀਂ ਦਿੰਦਾ, ਉਹਨਾਂ ਕੋਲ ਪਾਵਰ ਹੁੰਦੀ ਆ ਉਹ ਐਨ ਨੰਬਰ ਆਫ ਟਾਈਮ, ਐਨ ਮਤਲਬ ਕਿ ਉਹ 1 ਵਾਰ, 2 ਵਾਰ, 4 ਵਾਰ, 5 ਵਾਰ, ਜਿੰਨੀ ਵਾਰ ਜੀ ਵਾਰ ਉਹ ਤੁਹਾਡੇ ਕੋਲ ਇਨਫੋਰਮੇਸ਼ਨ ਮੰਗ ਸਕਦੇ ਆ। ਬਟ ਜਨਰਲੀ ਏਦਾਂ ਨਹੀਂ ਹੁੰਦਾ। ਜਨਰਲੀ ਕੀ ਹੁੰਦਾ ਕਿ ਉਹ 1 ਵਾਰੀ ਤੁਹਾਨੂੰ ਲੈਟਰ ਭੇਜਦੇ ਆ, ਉਹ ਵਿੱਚ ਅਗਰ ਤੁਸੀਂ ਇਨਫੋਰਮੇਸ਼ਨ ਜਿਹੜੀ ਪ੍ਰੋਵਾਈਡ ਕਰ ਦਿੰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਉਹ ਵੀਜ਼ਾ ਆ ਜਾਂਦਾ ਆ। ਸੋ ਜਨਰਲੀ ਮੀਨਸ ਮੋਸਟ ਆਫ ਦਾ ਕੇਸਿਸ। ਬਟ ਉਹਦੇ ਵਿੱਚ ਉਸ ਤੋਂ ਬਾਅਦ ਕਈ ਵਾਰੀ ਏਦਾਂ ਦੀਆਂ ਸਰਕਮਸਟਾਂਸਿਸ ਆਉਂਦੀਆਂ ਕਿ ਕਈ ਵਾਰੀ ਤੁਹਾਡਾ ਪੁਲਿਸ ਚੈੱਕ ਐਕਸਪਾਇਰ ਹੋ ਗਿਆ, ਆਸਟ੍ਰੇਲੀਆ ਫੈਡਰਲ ਪੁਲਿਸ ਐਕਸਪਾਇਰ ਹੋ ਗਿਆ, ਇੰਡੀਅਨ ਪੁਲਿਸ ਕਲੀਅਰੈਂਸ ਐਕਸਪਾਇਰ ਹੋਇਆ ਹੋਇਆ ਆ, ਜਾਂ ਉਸ ਤੋਂ ਬਾਅਦ ਤੁਸੀਂ ਇੰਡੀਆ ਟਰੈਵਲ ਕੀਤਾ ਹੋਇਆ ਆ, ਫਿਰ ਆ ਜਾਂਦਾ ਤੁਹਾਡੇ ਅਡਿਗਰ ਮੈਡੀਕਲ ਕਰਾਏ ਹੋਏ ਨੂੰ 12 ਮਹੀਨੇ ਤੋਂ ਜ਼ਿਆਦਾ ਹੋ ਗਿਆ। 12 ਮਹੀਨੇ ਤੋਂ ਜ਼ਿਆਦਾ ਵੀ ਇੱਕ ਸਪੇਅਰ ਪੀਰੀਅਡ ਦਿੰਦਾ ਹੈ ਡਿਪਾਰਟਮੈਂਟ ਕਿ ਅਗਰ ਡਿਪਾਰਟਮੈਂਟ ਵੱਲੋਂ ਪ੍ਰੋਸੈਸਿੰਗ ਡਿਲੇਜ ਆ ਤਾਂ ਉਹ ਚ ਨਹੀਂ ਮੰਗਦੇ, ਉਹ ਅਗਰ ਐਕਸਪਾਇਰ ਹੋ ਗਿਆ। ਪਲੱਸ ਅਗਰ ਤੁਸੀਂ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਕਲੇਮ ਕੀਤੇ ਆ ਤਾਂ ਇੱਕ ਕੇਸ ਆਫੀਸਰ ਨੇ ਚੈੱਕ ਕੀਤਾ, ਉਹ ਕਨਵਿੰਸਡ ਹੋ ਗਿਆ, ਤੁਹਾਡੇ ਕੋਲ ਉਹਨੇ ਦੂਸਰੇ 4 ਡਾਕੂਮੈਂਟ ਮੰਗੇ, ਪਰ ਹੁਣ ਜਦੋਂ ਦੂਸਰੀ ਵਾਰ ਫਾਈਲ ਖੋਲਣੀ ਹੈ, ਉਹ ਸੇਮ ਕੇਸ ਆਫੀਸਰ ਨਹੀਂ ਹੁੰਦਾ ਅੱਜ ਕੱਲ੍ਹ, ਹੁਣ ਦੂਸਰਾ ਕੇਸ ਆਫੀਸਰ ਦੇਖ ਰਿਹਾ, ਹੁਣ ਦੂਸਰੇ ਕੇਸ ਆਫੀਸਰ ਨੇ ਦੇਖਿਆ ਕਿ ਆਹ ਡਾਕੂਮੈਂਟਸ ਦਿੱਤੇ, ਪਰ ਜਿਹੜੇ ਪਹਿਲੇ ਵਾਲੇ ਸੀ ਉਹਦੇ ਵਿੱਚ ਉਹਨੂੰ ਕੋਈ ਸ਼ੱਕ ਚੀਜ਼ ਲੱਗੀ ਜਾਂ ਕੋਈ ਡਾਊਟ ਲੱਗਾ, ਉਹਦੇ ਵਿੱਚ ਤੁਹਾਡੇ ਕੋਲ ਡਾਕੂਮੈਂਟ ਜਿਹੜਾ ਉਹ ਮੰਗ ਸਕਦਾ ਹੈ। ਸੋ ਹੈਵਿੰਗ ਸੈਡ ਦੈਟ, ਮੋਸਟ ਆਫ ਦਾ ਕੇਸਿਸ ਏਦਾਂ ਨਹੀਂ ਹੁੰਦਾ, ਬਟ ਹਾਂ ਅਗਰ ਤੁਹਾਡੇ ਡਾਕੂਮੈਂਟ ਜਿਹੜੇ ਆ ਤੁਸੀਂ ਪ੍ਰੋਪਰਲੀ ਆਪਣੇ ਫਾਈਨਲ ਲਾਏ ਹੋਏ ਸੀ ਤਾਂ ਐਵਰੀਥਿੰਗ ਇਜ਼ ਕਲੀਅਰ, ਤੁਹਾਡਾ ਵੀਜ਼ਾ ਜਿਹੜਾ ਆ ਉਹ ਗ੍ਰਾਂਟ ਹੋ ਸਕਦਾ ਆ, ਕਿਉਂਕਿ ਫਾਈਲ ਹੁਣੀ ਓਪਨ ਹੋਈ ਆ। ਅਗਰ ਸਪੈਸ਼ਲੀ ਅਗਰ ਤੁਹਾਡੀ ਜਿਹੜੀ ਆਕੂਪੇਸ਼ਨ ਆ ਉਹ ਪ੍ਰਾਇਓਰਿਟੀ ਲਿਸਟ ਜਾਂ ਕ੍ਰਿਟੀਕਲ ਲਿਸਟ ਆਉਂਦੀ ਆ ਤਾਂ ਵੀਜ਼ਾ ਜਿਹੜਾ ਤੁਹਾਡਾ ਉਹ ਜਲਦੀ ਆ ਸਕਦਾ ਆ। ਅਗਰ ਉਹ ਨਹੀਂ ਵੀ ਆ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਫਾਈਲ ਜਿਹੜੀ ਆ ਤੁਸੀਂ ਹਲੇ ਹੁਣੀ ਓਪਨ ਹੋਈ ਸੀ, ਤੁਸੀਂ ਡਾਕੂਮੈਂਟ ਨਾਲ ਦੇ ਨਾਲ ਦਿੱਤੇ ਆ, ਤਾਂ ਵੀਜ਼ਾ ਜਿਹੜਾ ਆ ਉਹ ਦੁਬਾਰਾ ਤੋਂ ਜਿਹੜਾ ਆ ਉਹ ਕੇਸ ਆਫੀਸਰ ਦੇਖ ਸਕਦਾ।
ਜੀ ਬਸ ਇਹਨਾਂ ਦਾ ਸਵਾਲ ਵੀ ਇਹੀ ਸੀ, ਕਹਿੰਦੇ ਹਾਊ ਲੌਂਗ ਇਟ ਵਿਲ ਟੇਕ ਟੂ ਮੇਕ ਅ ਡਿਸੀਜ਼ਨ।
ਹਾਂਜੀ ਹਾਂਜੀ, ਉਹਦੇ ਵਿੱਚ ਕਿਉਂਕਿ ਨਾਲ ਨਾਲ ਡਾਕੂਮੈਂਟ ਦਿੱਤੇ ਆ ਤਾਂ ਡਿਪੈਂਡ ਕਰਦਾ ਕਈ ਸਾਰੇ ਫੈਕਟਰਸ ਦੇ ਉੱਤੇ।
ਜੀ ਤੇ ਸਾਡੇ ਨਾਲ ਅੱਗੇ ਨਰਿੰਦਰ ਭਾਟੀਆ ਹੋਰੀ ਜੁੜੇ ਨੇ। ਨਰਿੰਦਰ ਭਾਟੀਆ ਕਹਿੰਦੇ ਮੈਮ ਤੁਸੀਂ ਮੇਰਾ ਸਵਾਲ ਮਿਸ ਕਰ ਦਿੱਤਾ। ਭਾਟੀਆ ਸਾਹਿਬ, ਸਵਾਲ ਤੁਹਾਡਾ ਮੇਰੇ ਤੱਕ ਪਹੁੰਚਿਆ ਨਹੀਂ ਆ, ਕਿਉਂਕਿ ਇਹ ਜਿਹੜੇ ਸਵਾਲ ਹੈ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਸੇ ਦਿੱਕਤ ਦੇ ਕਾਰਨ ਸਾਡੇ ਕੋਲ ਇੱਥੇ ਖੁੱਲ ਨਹੀਂ ਰਹੇ ਸਨ, ਤੇ ਹੋ ਸਕਦਾ ਜਿਹੜੇ ਸਵਾਲ ਇਸ ਵੇਲੇ ਸਕਰੀਨ ਦੇ ਉੱਤੇ ਖੁੱਲੇ ਨੇ ਉਹਨਾਂ ਦੇ ਵਿੱਚ ਇਹ ਸਵਾਲ ਜਿਹੜਾ ਮੇਰੇ ਤੱਕ ਨਹੀਂ ਪਹੁੰਚ ਰਿਹਾ, ਤੇ ਜੇ ਤੁਸੀਂ ਦੁਬਾਰਾ ਇਹ ਸਵਾਲ ਜਿਹੜਾ ਸਾਨੂੰ ਭੇਜ ਸਕੋ ਤਾਂ ਮੈਂ ਜ਼ਰੂਰ ਜੀ ਜਿਹੜਾ ਸਵਾਲ ਹੈ ਸਾਂਝਾ ਕਰਦੀ ਹਾਂ। ਨਰਿੰਦਰ ਜੀ ਮਾਫ਼ੀ ਚਾਹੁੰਦੀ ਹਾਂ ਜੇਕਰ ਤੁਸੀਂ ਪਹਿਲਾਂ ਵੀ ਸਵਾਲ ਜਿਹੜਾ ਭੇਜ ਚੁੱਕੇ ਹੋ, ਪਰ ਇੱਥੇ ਸਕਰੀਨ ਦੇ ਉੱਤੇ ਮੈਨੂੰ ਇਹ ਸਵਾਲ ਜਿਹੜਾ ਨਜ਼ਰ ਨਹੀਂ ਆ ਰਿਹਾ। ਤੇ ਰੋਹਿਤ ਜੀ ਪ੍ਰੋਗਰਾਮ ਦੇ ਵਿੱਚ ਕੁਛ ਹੋਰ ਜਿਹੜੇ ਜ਼ਰੂਰੀ ਮਾਈਗ੍ਰੇਸ਼ਨ ਰਿਲੇਟਡ ਸਵਾਲ ਨੇ ਉਹ ਵੀ ਆਪਾਂ ਸ਼ਾਮਲ ਕਰਦੇ ਜਾਈਏ। ਇੱਕ ਤਾਂ ਕੁਈਨਜ਼ਲੈਂਡ 190 ਦੇ ਬਾਰੇ ਚ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ। ਕੁਇਨਜ਼ਲੈਂਡ 190 ਤੇ 491 ਸਟੇਟ ਅਪਡੇਟਸ ਤੁਸੀਂ ਥੋੜੀ ਜਿਹੀ ਦਿੱਤੀ ਵੀ ਹੈ ਤੇ ਉਹਦੇ ਉੱਤੇ ਥੋੜੀ ਜਿਹੀ ਗੱਲ ਕਰਾਂਗੇ ਤੇ ਦੂਸਰੀ ਜਿਹੜੀ ਹੈ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਸ਼ੁਰੂ ਚ ਵੀ ਗੱਲ ਕੀਤੀ ਆ ਵੀ ਜਿਹੜਾ ਓਵਰਸੀਜ਼ ਟਰੈਵਲ ਆ ਉਹ ਅੱਗੇ ਤੋਂ ਅੱਗੇ ਔਖਾ ਹੁੰਦਾ ਜਾ ਰਿਹਾ ਆ ਜਿਹੜੇ ਇੱਥੇ ਰਹਿੰਦੇ ਪਏ ਆ ਜਿਹੜੇ ਐਪਲੀਕੈਂਟਸ ਉਹਨਾਂ ਦੇ ਲਈ ਕੀ ਆਪਸ਼ਨ ਆ ਤੇ ਜਿਹੜੇ ਪਾਰਟਨਰ ਵੀਜ਼ਾ ਵਾਲੇ ਆ ਜਿਨ੍ਹਾਂ ਨੇ ਪਾਰਟਨਰ ਵੀਜ਼ਾ ਜਿਹੜਾ ਆ ਉਹ ਲੌਂਚ ਕਰਨਾ ਆ ਤੇ ਉਹਨਾਂ ਦੇ ਲਈ ਜਿਹੜਾ ਉਹ ਸਕੈਜੂਅਲ 3 ਕ੍ਰਾਈਟੀਰੀਆ ਜਿਹੜਾ ਆ ਉਹ ਜਿਹੜਾ ਇੱਕ ਦਿੱਕਤ ਬਣਦਾ ਆ ਜੇ ਉਹਦੇ ਨਾਲ ਉਹ ਜੁੜੇ ਹੋਏ ਆ ਤਾਂ ਉਹਦੇ ਬਾਰੇ ਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਆਪਸ਼ਨਸ ਨੇ
ਹਾਂਜੀ ਮੈਂ ਪਹਿਲਾਂ ਕੁਇਨਜ਼ਲੈਂਡ ਬਾਰੇ ਇੱਕ ਚੀਜ਼ ਜਿਹੜੀ ਛੋਟੀ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਬਟ ਕਈ ਚੀਜ਼ਾਂ ਜਿੱਦਾਂ ਮਿਸ ਹੋਈਆਂ ਸੀ ਉਹਦੇ ਵਿੱਚ ਮੈਂ ਨਹੀਂ ਜਿਹੜੀਆਂ ਦੱਸੀਆਂ ਉਹ ਮੈਂ ਦੱਸ ਦਿੰਦਾ ਐਟ ਦਾ ਮੂਮੈਂਟ ਕੁਇਨਜ਼ਲੈਂਡ ਦੇ ਵਿੱਚ 190 ਜਿਹੜਾ ਆ ਉਹ ਉਹਨਾਂ ਨੇ ਬੰਦ ਕਰਤਾ ਹੋਇਆ ਆ ਜਿਹੜਾ ਇਸ ਟਾਈਮ ਓਪਨ ਆ ਉਹ ਸਬ ਕਲਾਸ 491 ਆ ਠੀਕ ਹੈ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਬਿਜ਼ਨਸ ਪ੍ਰੋਗਰਾਮ ਵੀ ਜਿਹੜਾ ਉਹ ਆਪਣਾ ਬੰਦ ਕਰ ਦਿੱਤਾ ਉਹ ਹੁਣ ਅਗਲੇ ਸਾਲ ਫਾਈਨੈਂਸ਼ੀਅਲ ਚ ਖੁੱਲੂਗੇ ਸਿਰਫ 491 ਤੇ ਕੁਇਨਜ਼ਲੈਂਡ ਜਿਹੜਾ 491 ਸਮਾਲ ਬਿਜ਼ਨਸ ਓਨਰ ਪਾਥਵੇ ਆ ਇਹ ਜਿਹੜੇ ਓਪਨ ਆ ਠੀਕ ਹੈ ਹੁਣ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਫੋਰ ਸਬ ਕਲਾਸ 190 ਆ ਉਹ ਨੈਕਸਟ ਫਾਈਨੈਂਸ਼ੀਅਲ ਤਾਂ ਹੋਊਗੀ ਬਟ ਜਿਨ੍ਹਾਂ ਨੇ ਆਪਣੀ 1 ਫਰਵਰੀ ਤੋਂ ਲੈ ਕੇ 7 ਫਰਵਰੀ ਤੱਕ ਸਬਮਿਟ ਕੀਤੀ ਹੋਈ ਸੀਗੀ ਆਪਣੀ ਯੂਆਈ ਉਹਨਾਂ ਨੂੰ ਆਪਾਂ ਪ੍ਰੋਸੈਸ ਕਰ ਲਾਂਗੇ ਈਵਨ ਦੋ ਆਪਾਂ ਇਹਨਾਂ ਕਹਿਤਾ ਕਿ ਆਪਾਂ ਕਲੋਜ਼ ਕਰਤੀ ਹੈ ਬਟ ਉਹ ਵਾਲੇ ਐਪਲੀਕੈਂਟਸ ਸਟਿਲ ਕੰਸੀਡਰ ਹੋਊਗੇ ਤੇ ਉਹਨਾਂ ਨੂੰ ਜਿਹੜਾ ਆ ਕਿ ਇਨਵੀਟੇਸ਼ਨ ਇਸ਼ੂ ਕੀਤੀਆਂ ਜਾਊਗੀਆਂ ਹੁਣ ਇੰਟਰਸਟਿੰਗ ਚੀਜ਼ ਜਿਹੜੀ ਸਬ ਕਲਾਸ 491 ਦੇ ਵਿੱਚ ਦੇਖਣ ਨੂੰ ਜਿਹੜੀ ਆ ਰਹੀ ਆ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਹੁਣ ਸਾਲ ਦੇ ਐਂਡ ਵਿੱਚ ਕਿਉਂਕਿ ਨੰਬਰਸ ਬਚੇ ਆ ਤੇ ਆਕਿਊਪੇਸ਼ਨ ਐਡ ਕਰੂਗੇ ਹੋਰ ਤੇ ਬਾਕੀਆਂ ਨੂੰ ਵੀ ਇਨਵੀਟੇਸ਼ਨ ਦਊਗੇ ਸੇਮ ਹੁਣ ਕੁਇਨਜ਼ਲੈਂਡ ਨੇ ਵੀ ਕੀਤਾ 491 ਲਈ ਉਹਨਾਂ ਨੇ ਕੀ ਕੀਤਾ ਸ਼ੈਫ ਕੁੱਕ ਅਕੋਮੋਡੇਸ਼ਨ ਹੋਸਪਿਟੈਲਿਟੀ ਮੈਨੇਜਰ ਰੈਸਟੋਰੈਂਟ ਮੈਨੇਜਰ ਕੈਫੇ ਮੈਨੇਜਰ ਇਹ ਜਿਹੜੀਆਂ ਐਪਲੀਕੇਸ਼ਨ ਜਿਹੜੀਆਂ ਆਪਣੀ ਲਿਸਟ ਐਡ ਕਰ ਲਈਆਂ ਜਿਹੜੀ ਹੈ ਕਿ ਬਹੁਤ ਹੀ ਅੱਛੀ ਨਿਊਜ਼ ਆ ਕੁਇਨਜ਼ਲੈਂਡ ਦੇ ਵਿੱਚ ਜਿਹੜੇ ਕਿ ਸਪੈਸ਼ਲੀ ਉਹ ਐਪਲੀਕੈਂਟਸ ਜਿਹੜੇ ਆਪਣੇ ਫੀਲਡ ਦੇ ਵਿੱਚ ਕੰਮ ਕਰਦੇ ਪਏ ਰੀਜਨਲ ਏਰੀਆ ਦੇ ਵਿੱਚ ਕਿਉਂਕਿ ਕੁਇਨਜ਼ਲੈਂਡ ਦੇ ਵਿੱਚ ਕਾਫੀ ਸਾਰੇ ਏਰੀਆਜ਼ ਆ ਜਿੱਥੇ ਬਹੁਤ ਸਾਰੇ ਐਪਲੀਕੈਂਟਸ ਆ ਫੋਰ ਐਗਜ਼ਾਮਪਲ ਕੇਨਸ ਹੋ ਗਿਆ ਗੋਲਡ ਕੋਸਟ ਹੋ ਗਿਆ ਸੋ ਏਦਾਂ ਦੇ ਏਰੀਆਜ਼ ਦੇ ਵਿੱਚ ਜਿਹੜੇ ਬੱਚੇ ਕੰਮ ਕਰ ਰਹੇ ਆ ਜਿਨ੍ਹਾਂ ਨੇ 3-3 ਸਾਲ ਹੋ ਗਿਆ ਆਪਣੀ ਸਕਿੱਲਸ ਅਸੈਸਮੈਂਟ ਕਰਾਈ ਹੋਈ ਆ ਉਹਨਾਂ ਲਈ ਬਹੁਤ ਗੁੱਡ ਨਿਊਜ਼ ਆ ਇਹ ਰੀਜ਼ਨ ਬੀਂਗ ਕਿਉਂਕਿ ਇਹਦੇ ਵਿੱਚ ਸਾਰੇ ਐਲੀਜੀਬਲ ਨਹੀਂ ਹੋਣੇ ਐਲੀਜੀਬਲ ਉਹੀ ਹੋਣੇ ਉਹਨਾਂ ਨੇ ਲਿਖਿਆ ਹੋਇਆ ਕਿ ਇਹਦੇ ਇੰਪਲੋਇਮੈਂਟ ਕ੍ਰਾਈਟੀਰੀਆ ਫਿਕਸ ਕਰਤਾ ਉਹ ਚ ਕਿ ਘੱਟੋ ਘੱਟ 3 ਸਾਲ ਦਾ ਜਿਹੜਾ ਤੁਹਾਨੂੰ ਐਕਸਪੀਰੀਅੰਸ ਰੀਜਨਲ ਕੁਇਨਜ਼ਲੈਂਡ ਦੇ ਵਿੱਚ ਹੋਣਾ ਚਾਹੀਦਾ ਤੇ ਜਿਹੜੇ ਐਪਲੀਕੈਂਟ ਬੱਚੇ ਜਿਹੜੇ ਆਲਰੇਡੀ ਸਟਾਰਟਿੰਗ ਤੋਂ ਹੀ ਕੇਂਸ ਚ ਰਹਿ ਰਹੇ ਆ ਉੱਥੇ ਆਪਣੇ ਫੀਲਡ ਚ ਕੰਮ ਕਰ ਰਹੇ ਆ ਜਾਂ ਬਾਕੀ ਰੀਜਨ ਚ ਕੰਮ ਕਰਦੇ ਆ ਉਹਨਾਂ ਦੀ ਜਿਹੜੀ ਆ ਮੋਸਟ ਲਾਈਕਲੀ ਉਹਨਾਂ ਨੂੰ ਇਹਦੇ ਵਿੱਚ ਇਨਵੀਟੇਸ਼ਨ ਆ ਜਾਣੀ ਆ ਸੋ ਉਹੀ ਗੁੱਡ ਨਿਊਜ਼ ਆ ਉਹਨਾਂ ਲਈ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਕਿ ਬਾਕੀ ਵੀ ਜਿਹੜੇ ਹੈਗੇ ਆ ਉਹਨਾਂ ਨੇ ਕੋਈ ਸਪੈਸ਼ਲ ਬਾਕੀ ਵਾਲੀ ਲਿਸਟ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਕ੍ਰਿਟੀਕਲ ਸੈਕਟਰ ਰਿਲੇਟਡ ਏਅਰ ਐਂਬੂਲੈਂਸ ਕ੍ਰਿਟੀਕਲ ਮੈਡੀਕਲ ਮੈਡੀਕਲ ਟੈਕਨੋਲੋਜੀ ਇੰਜੀਨੀਅਰਿੰਗ ਸਪਲਾਈ ਚੇਨ ਟੈਲੀਕਮਿਊਨੀਕੇਸ਼ਨ ਮਾਈਨਿੰਗ ਲਾਰਜ ਸਕੇਲ ਮੈਨੂਫੈਕਚਰਿੰਗ ਉਹ ਕਹਿੰਦੇ ਆਪਾਂ ਵੱਡੇ ਵੱਡੇ ਤੁਹਾਨੂੰ ਆਹ ਚੀਜ਼ਾਂ ਦੱਸਦੀਆਂ ਇਹਦੇ ਵਿੱਚ ਜਿੰਨੀਆਂ ਵੀ ਆਕਿਊਪੇਸ਼ਨ ਹੈਗੀਆਂ ਤੁਸੀਂ ਸਾਰੇ ਆਪਣੀ ਈਓਆਈ ਜਿਹੜੀ ਪਾ ਦੋ ਈਓਆਈ ਪਾਉਣ ਦੇ ਨਾਲ ਨਾਲ ਹੀ ਤੁਸੀਂ ਇੱਕ ਈਮੇਲ ਸੈਂਡ ਕਰਨੀ ਹੈ migration@qld.gov.au ਤੇ ਉਹ ਚ ਤੁਸੀਂ ਦੱਸਣਾ ਹੈ ਕਿ ਤੁਸੀਂ ਈਓਆਈ ਪਾਤੀ ਹੈ ਠੀਕ ਆ ਤਾਂ ਕਿ ਉਹ ਚ ਤੁਸੀਂ ਦੱਸੋ ਕਿ ਤੁਸੀਂ ਕਿੱਦਾਂ ਜਿਹੜਾ ਆ ਕ੍ਰਿਟੀਕਲ ਸਕਿੱਲਸ ਜਿਹੜੇ ਉਹ ਮੀਟ ਕਰਦੇ ਹੋ ਠੀਕ ਹੈ ਤੇ ਨਾਲ ਨਾਲ ਉਹਦੇ ਵਿੱਚ ਡਿਟੇਲ ਦੋ ਆਪਣੇ ਕਿ ਤੁਹਾਡਾ ਕਿਹੜਾ ਇੰਪਲੋਇਰ ਆ ਤੁਹਾਡਾ ਕੀ ਰੋਲ ਆ ਤੇ ਤੁਸੀਂ ਤੁਹਾਡੀ ਪੋਜੀਸ਼ਨ ਕਿੱਦਾਂ ਅਸਿਸਟ ਕਰ ਰਹੀ ਹੈ ਕੋਵਿਡ ਰਿਸਪੌਂਸ ਨਾਲ ਨਾਲ ਰਿਕਵਰੀ ਸੋ ਰਿਸਪੌਂਸ ਆ ਗਿਆ ਸਾਰਾ ਹੈਲਥ ਕੇਅਰ ਸੈਕਟਰ ਰਿਕਵਰੀ ਆ ਜਾਂਦੀ ਆ ਕਿ ਜਿਹੜੀ ਇਕੋਨਮੀ ਨੂੰ ਸਪੋਰਟ ਕਰ ਰਹੀ ਹੈ ਸੋ ਇਕੋਨਮੀ ਨੂੰ ਸਪੋਰਟ ਕਰਨ ਲਈ ਕਾਫੀ ਸਾਰੀ ਚੀਜ਼ਾਂ ਹੋ ਜਾਂਦੀਆਂ ਉਹ ਹੋਸਪਿਟੈਲਿਟੀ ਵੀ ਆ ਜਾਂਦੀ ਹੈ ਉਹ ਚ ਮੋਟਰ ਮਕੈਨਿਕਸ ਵੀ ਆ ਜਾਂਦੇ ਸਭ ਕੁਝ ਆ ਜਾਂਦਾ ਉਹਦੇ ਵਿੱਚ ਸੋ ਜਿੰਨੇ ਵੀ ਕੁਇਨਜ਼ਲੈਂਡ ਦੇ ਵਿੱਚ ਰੀਜਨਲ ਏਰੀਆਜ਼ ਦੇ ਵਿੱਚ ਐਪਲੀਕੈਂਟਸ ਰਹਿ ਰਹੇ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਆ ਉਹ ਇਸ ਚੀਜ਼ ਤੇ ਗੌਰ ਕਰਕੇ ਆਪਣੀ ਜਿਹੜੀ ਯੂਆਈ ਆ ਉਹ ਜ਼ਰੂਰ ਪਾਉਣ ਤੇ ਈਮੇਲ ਸੈਂਡ ਕਰਨ ਪਰ ਉਹਨਾਂ ਨੇ ਜਿਹੜੀ ਆ ਉਹ ਇੱਕ ਬੜੀ ਸਪੈਸੀਫਿਕ ਵਿੰਡੋ ਦਿੱਤੀ ਹੈ ਇਹਦੇ ਲਈ ਉਹ ਵਿੰਡੋ ਜਿਹੜੀ ਆ ਉਹ ਇਹਨਾਂ ਨੇ ਓਪਨ ਜਿਹੜੀ ਕੀਤੀ ਆ 19 April ਨੂੰ ਓਪਨ ਕੀਤੀ ਆ ਅੱਜ 22 April ਆ ਤੇ ਇਹ ਕਲੋਜ਼ ਹੋ ਜਾਣੀ ਆ 25 April ਨੂੰ ਸੋ ਉਸ ਤੋਂ ਪਹਿਲਾਂ ਆਪਣੀ ਈਓਆਈ ਜਿਹੜੀਆਂ ਉਹ ਡੈਫੀਨੇਟਲੀ ਪਾ ਕੇ ਤੇ ਤੁਸੀਂ ਆਪਣਾ ਜਿਹੜਾ ਆ ਹੋਪ ਕਰ ਸਕਦੇ ਹੋ ਵੀ ਕੁਇਨਜ਼ਲੈਂਡ ਤੋਂ ਤੁਹਾਨੂੰ 491 ਦੀ ਇਨਵੀਟੇਸ਼ਨ ਆ ਜਾਏ ਸੋ ਉਸ ਤੋਂ ਬਾਅਦ ਜਿਹੜਾ ਤੁਸੀਂ ਇੱਕ ਕੁਐਸਚਨ ਪੁੱਛਿਆ ਸੀ ਕਿ ਸਕੈਡਿਊਲ 3 ਕ੍ਰਾਈਟੀਰੀਆ ਇਹ ਵੀ ਇੱਕ ਅੱਜ ਦੀ ਡੇਟ ਦੇ ਵਿੱਚ ਬਹੁਤ ਵੱਡਾ ਇਸ਼ੂ ਹੋ ਚੁੱਕਾ ਹੈ ਪਾਰਟਨਰ ਵੀਜ਼ਾ ਐਪਲੀਕੈਂਟਸ ਲਈ ਰੀਜ਼ਨ ਇਹ ਆ ਕਿ ਸਕੇਡਿਊਲ 3 ਕ੍ਰਾਈਟੇਰੀਆ ਪਾਰਟਨਰ ਵੀਜ਼ਾ ਐਪਲੀਕੈਂਟਸ ਨੂੰ ਉਦੋਂ ਲੱਗਦਾ ਜਦੋਂ ਕਿ ਆਪਣੇ ਕੋਈ ਜਿਹੜਾ ਮੇਨ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗਾ ਔਰ ਆਪਾਂ ਪਾਰਟਨਰ ਵੀਜ਼ਾ ਜਿਹੜਾ ਆ ਉਹ ਲਾਂਚ ਕਰਨਾ ਚਾਹੁੰਦੇ ਆ ਮੀਨਸ ਸਬ ਕਲਾਸ A20 ਸੋ ਡਿਪਾਰਟਮੈਂਟ ਮਨਾ ਨਹੀਂ ਕਰਦਾ ਫਾਈਲ ਪਾਉਣ ਨੂੰ ਕਹਿੰਦੇ ਤੁਸੀਂ ਫਾਈਲ ਪਾ ਸਕਦੇ ਹੋ ਬਟ ਤੁਹਾਨੂੰ ਇੱਕ ਰੀਜ਼ਨ ਦੇਣਾ ਪੈਣਾ ਜਸਟੀਫਾਈ ਕਰਨਾ ਪੈਣਾ ਡਿਪਾਰਟਮੈਂਟ ਨੂੰ ਕਿ ਤੁਹਾਡੇ ਕਿਹੜੇ ਕੰਪੈਲਿੰਗ ਰੀਜ਼ਨ ਸੀਗੇ ਕਿ ਤੁਸੀਂ ਆਫਸ਼ੋਰ ਨਹੀਂ ਗਏ ਤੁਸੀਂ ਆਪਣੀ ਕੰਟਰੀ ਚ ਜਾ ਕੇ ਵੀਜ਼ਾ ਨਹੀਂ ਪਾਇਆ ਤੁਸੀਂ ਆਨਸ਼ੋਰ ਕਿਉਂ ਪਾਤਾ ਹੁਣ ਕੰਪੈਲਿੰਗ ਰੀਜ਼ਨਸ ਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਡਿਪਾਰਟਮੈਂਟ ਵੱਲੋਂ ਕਿ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਆਉਂਦੀਆਂ ਉਹਨਾਂ ਨੇ ਇਹ ਕਿਹਾ ਕਿ ਕੇਸ ਟੂ ਕੇਸ ਬੇਸਿਸ ਜਿਹੜਾ ਕੇਸ ਆਫਿਸਰ ਤੇ ਡਿਪੈਂਡ ਕਰਦਾ ਸੋ ਉਹਦੇ ਵਿੱਚ ਜਿਹੜਾ ਮੇਨ ਮੇਨ ਜਿਹੜਾ ਡਿਪਾਰਟਮੈਂਟ ਸਿੱਧਾ ਵੀਜ਼ਾ ਕੱਢ ਲੈਂਦਾ ਉਹ ਇਹ ਹੋ ਜਾਂਦਾ ਕਿ ਇਸ ਦੇ ਵਿੱਚ ਕਿ ਕੋਈ ਜਿਹੜਾ ਸਪੋਂਸਰ ਆ ਜਾਂ ਉਹਦਾ ਕੋਈ ਫੈਮਿਲੀ ਮੈਂਬਰ ਆ ਕਿ ਕੋਈ ਮੈਡੀਕਲ ਇਸ਼ੂਜ ਆ ਕੋਈ ਹੈਲਥ ਇਸ਼ੂਜ ਆ ਕਿ ਆਪਾਂ ਨਹੀਂ ਟਰੈਵਲ ਕਰ ਸਕਦੇ ਆਫਸ਼ੋਰ ਸਾਨੂੰ ਆਸਟ੍ਰੇਲੀਆ ਦੇ ਵਿੱਚ ਹੀ ਰਹਿਣਾ ਆ ਜਾਂ ਕਿ ਇਫ ਦੇਅਰ ਇਜ਼ ਲਾਈਕ ਅ ਚਾਈਲਡ ਆਊਟ ਆਫ ਦਾ ਰਿਲੇਸ਼ਨਸ਼ਿਪ ਉਹ ਵੀ ਇੱਕ ਜਿਹੜਾ ਆ ਉਹ ਕੰਪੈਲਿੰਗ ਰੀਜ਼ਨ ਮੰਨਿਆ ਜਾਂਦਾ ਆ ਬਟ ਹੁਣ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਕੇਸਿਸ ਦੇ ਵਿੱਚ ਕੰਪੈਲਿੰਗ ਰੀਜ਼ਨ ਨਹੀਂ ਹੈਗਾ ਕੰਪੈਲਿੰਗ ਰੀਜ਼ਨ ਨਹੀਂ ਆ ਬਟ ਉਹ ਟਰੈਵਲ ਵੀ ਨਹੀਂ ਕਰ ਸਕਦੇ ਓਵਰਸੀਜ਼ ਰੀਜ਼ਨ COVID-19 ਕਿ ਜੇ ਬਾਹਰ ਗਏ ਤਾਂ ਵਾਪਸ ਨਹੀਂ ਆ ਸਕਦੇ ਤੇ ਤੁਹਾਨੂੰ ਵੇਟ ਕਰਨੀ ਪੈਣੀ ਹੈ ਠੀਕ ਹੈ ਹੁਣ ਉਹਦੇ ਵਿੱਚ ਐਪਲੀਕੈਂਟਸ ਕੀ ਕਰਨ ਦੇਖੋ ਉਹਦੇ ਵਿੱਚ ਇਹ ਆ ਕੋਈ ਇਹਦੇ ਵਿੱਚ ਸਟ੍ਰੇਟ ਵੇ ਆਨਸਰ ਨਹੀਂ ਆ ਹੁਣ ਕੀ ਆਪਾਂ COVID-19 ਜਿਹੜਾ ਆ ਉਹਨੂੰ ਆਪਾਂ ਇੱਕ ਜਸਟੀਫਾਈਬਲ ਰੀਜ਼ਨ ਦੇ ਸਕਦੇ ਕੰਪੈਲਿੰਗ ਯੈਸ ਡੈਫੀਨੇਟਲੀ ਦੇ ਸਕਦੇ ਹਾਂ ਬਟ ਹਾਲੇ ਤੱਕ ਡਿਪਾਰਟਮੈਂਟ ਦਾ ਜਿਹੜਾ ਰਵੱਈਆ ਇਹਦੇ ਬਾਰੇ ਕਲੀਅਰ ਨਹੀਂ ਆ ਕਿ ਜਿਹੜੇ ਅਗਰ ਆਪਾਂ COVID-19 ਕਰਕੇ ਟਰੈਵਲ ਨਹੀਂ ਕਰਦੇ ਤਾਂ ਉਹਨੂੰ ਇੱਕ ਕੰਪੈਲਿੰਗ ਰੀਜ਼ਨ ਮੰਨੂਗੇ ਸਕੈਡਿਊਲ 3 ਕ੍ਰਾਈਟੇਰੀਆ ਲਈ ਇਹਦੇ ਬਾਰੇ ਹਾਲੇ ਵੇਟ ਐਂਡ ਵਾਚ ਹੀ ਆ ਸੋ ਐਪਲੀਕੈਂਟਸ ਕਈ ਰਿਸਕ ਲੈ ਰਹੇ ਕਿ ਆਪਾਂ ਉਹਦੇ ਪਰ ਜਿਹੜੀ ਹੈ ਕਿ ਉਸ ਦੇ ਬਾਰੇ ਹੀ ਸਬਮਿਸ਼ਨ ਲਿਖ ਕੇ ਨਾ ਲਾ ਦਾਂਗੇ ਕਿ ਸਕੈਡਿਊਲ 3 ਕ੍ਰਾਈਟੇਰੀਆ ਔਰ ਮੋਸਟ ਲਾਈਕਲੀ ਇਹ ਡਿਪਾਰਟਮੈਂਟ ਐਕਸੈਪਟ ਵੀ ਕਰੂਗਾ ਸਪੈਸ਼ਲੀ ਜਦੋਂ ਆਪਾਂ ਕੰਟਰੀਜ਼ ਇੰਡੀਆ ਵਰਗੀ ਕੰਟਰੀਜ਼ ਦੀ ਗੱਲ ਕਰਦੇ ਜਿੱਥੇ ਨੰਬਰ ਆਫ ਕੇਸਿਸ ਬਹੁਤ ਜ਼ਿਆਦਾ ਆ ਸੋ ਉਹ ਐਟਲੀਸਟ ਡਿਪਾਰਟਮੈਂਟ ਵੀ ਨਹੀਂ ਇਹ ਕਹੂਗਾ ਕਿ ਹਾਂਜੀ ਤੁਸੀਂ ਇੰਡੀਆ ਟਰੈਵਲ ਕਰੋ ਤੇ ਆਪਣੇ ਤੇ ਆਪਣੀ ਫੈਮਿਲੀ ਨੂੰ ਜਿਹੜਾ ਹੈ ਉਹ ਹੈਲਥ ਰਿਸਕ ਪਾਓ ਸੋ ਇਹ ਚ ਇੱਕ ਕੈਲਕੂਲੇਟਰ ਰਿਸਕ ਲੈਣ ਵਾਲੀ ਗੱਲ ਆ ਤੇ ਨਾਲ ਹੀ ਨਾਲ ਤੁਸੀਂ ਬਾਕੀ ਦੂਜੇ ਆਪਣੇ ਜਿਹੜੇ ਕ੍ਰਾਈਟੀਰੀਆ ਕਿ ਉਹਨੂੰ ਤੁਸੀਂ ਕਿੱਦਾਂ ਮੈਚ ਕਰਕੇ ਡਿਪਾਰਟਮੈਂਟ ਦੇ ਅੱਗੇ ਰੱਖਦੇ ਹੋ ਆਪਣੀ ਸਬਮਿਸ਼ਨ ਦੇ ਵਿੱਚ ਉਹ ਸਾਰੀ ਚੀਜ਼ਾਂ ਜਿਹੜੀਆਂ ਉਹ ਫੈਕਟਰਸ ਜਿਹੜੇ ਪਲੇ ਕਰਦੇ ਆ ਸਕੈਡਿਊਲ 3 ਕ੍ਰਾਈਟੀਰੀਆ ਨੂੰ ਕਲੀਅਰ ਕਰਾਉਣ ਦੇ ਵਿੱਚ ਪਾਰਟਨਰ ਵੀਜ਼ਾ ਐਪਲੀਕੇਸ਼ਨ ਦੇ ਵਿੱਚ
ਜੀ ਇੱਥੇ ਥੋੜੀ ਜਿਹੀ ਇੱਕ ਸਮੱਸਿਆ ਜਿਹੜੀ ਹੈ ਮੈਨੂੰ ਲੱਗਦਾ ਮੈਸੇਜਿਸ ਸਾਡੇ ਤੱਕ ਪਹੁੰਚਣ ਦੇ ਵਿੱਚ ਆ ਰਹੀ ਹੈ ਸੋ ਮੈਂ ਵੀਡੀਓ ਦੇ ਰਾਹੀਂ ਕਿਉਂਕਿ ਸਿਸਟਮ ਦੇ ਵਿੱਚ ਮੈਸੇਜ ਜਿਹੜੇ ਆ ਫੇਸਬੁੱਕ ਵਾਲੇ ਸਾਡੇ ਕੋਲ ਨਹੀਂ ਪਹੁੰਚ ਰਹੇ ਪਰ ਮੈਂ ਫੋਨ ਦੇ ਰਾਹੀਂ ਜਿਹੜੇ ਵੀ ਇਸ ਵੇਲੇ ਸਾਡੇ ਨਾਲ ਵਿਊਅਰਸ ਜੁੜੇ ਹੋਏ ਨੇ ਮੈਂ ਉਹਨਾਂ ਦੇ ਮੈਸੇਜ ਲੈਣ ਦੀ ਕੋਸ਼ਿਸ਼ ਕਰਦੀ ਹਾਂ ਸਾਡੇ ਨਾਲ ਸਿੱਧੂ ਆਈਡੀ ਤੋਂ ਜੁੜੇ ਹੋਏ ਨੇ ਇੱਕ ਸੱਜਣ ਔਰ ਉਹਨਾਂ ਦਾ ਸਵਾਲ ਹੈ ਰੋਹਿਤ ਜੀ ਇਹ ਪੁੱਛ ਰਹੇ ਨੇ ਕਹਿੰਦੇ ਸਰ ਮੇਰੇ ਬ੍ਰਦਰ ਕੋਲ ਸਬ ਕਲਾਸ 500 ਡਿਪੈਂਡੈਂਟ ਵੀਜ਼ਾ ਆ ਜੋ ਜੁਲਾਈ ਵਿਚ ਫਿਨਿਸ਼ਡ ਹੋ ਰਿਹਾ ਆ ਸਰ ਕੀ ਉਹ 485 ਕੰਬਾਈਂਡ ਲਾਂਚ ਕਰ ਸਕਦਾ ਆ ਕੰਬਾਈਂਡ ਫਾਈਲ ਦਾ ਕੋਈ ਬਾਅਦ ਚ ਇਫੈਕਟ ਤਾਂ ਨਹੀਂ ਹੁੰਦਾ ਤੇ ਨਾਲ ਹੀ ਨਾਲ ਪੁੱਛ ਰਹੇ ਨੇ 485 ਕੰਬਾਈਂਡ ਨੂੰ ਕਿੰਨਾ ਕੁ ਟਾਈਮ ਲੱਗਦਾ ਆ
ਦੇਖੋ ਜੀ ਅਗਰ ਤਾਂ ਦੋਨੋਂ ਐਪਲੀਕੈਂਟ ਆਨਸ਼ੋਰ ਹੈਗੇ ਆ ਕੰਬਾਈਂਡ ਐਪਲੀਕੇਸ਼ਨ ਚ ਦੇਖੋ ਕੋਈ ਬੈਡ ਇਫੈਕਟ ਨਹੀਂ ਹੁੰਦਾ ਆਪਾਂ ਅਗਰ ਰਿਲੇਸ਼ਨਸ਼ਿਪ ਕੰਟੀਨਿਊ ਹੋਊਗਾ ਸਭ ਕੁਝ ਠੀਕ ਆ ਆਪਣਾ ਤੇ 485 ਜਿਹੜਾ ਆ ਪ੍ਰਾਇਮਰੀ ਐਪਲੀਕੈਂਟ ਆਪਣਾ ਜਿਹੜਾ ਡਿਪੈਂਡੈਂਟ ਆ ਉਹਨੂੰ ਇਨਕਲੂਡ ਕਰ ਸਕਦਾ ਮੈਂ ਆਨਸ਼ੋਰ ਦੀ ਗੱਲ ਕੀਤੀ ਹੈ ਪਹਿਲਾਂ ਸੀ ਕੋਵਿਡ ਕਾਰਨ ਥੋੜੀ ਇਹ ਵੀ ਰਿਲੈਕਸੇਸ਼ਨ ਆ ਕਿ ਤੁਹਾਡੇ ਡਿਪੈਂਡੈਂਟ ਅਗਰ ਆਫਸ਼ੋਰ ਵੀ ਹੈਗੇ ਤਾਂ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾ ਸਕਦਾ ਕੰਬਾਈਂਡ ਫਾਈਲ ਚ ਪਾਉਣ ਦੇ ਵਿੱਚ ਕੋਈ ਵੀ ਜਿਹੜਾ ਆ ਏਦਾਂ ਕੋਈ ਜਿਹੜਾ ਕੁਸ਼ਚਨ ਆ ਬੈਡ ਫੈਕਟ ਉਹਦੇ ਵਰਗਾ ਕੁਛ ਨਹੀਂ ਤੁਸੀਂ ਬਿਨਾਂ ਝਿਜਕ ਜਿਹੜੇ ਆ ਤੁਹਾਨੂੰ ਐਪਲੀਕੈਂਟ ਆਪਣੀ ਫਾਈਲ ਪਾ ਸਕਦੇ ਹੋ ਦੂਜੀ ਚੀਜ਼ ਆ ਕਿ ਕੰਬਾਈਂਡ ਕਿੰਨਾ ਕੁ ਟਾਈਮ ਲੱਗਦਾ ਦੇਖੋ ਅੱਜ ਦੀ ਡੇਟ ਦੇ ਵਿੱਚ ਚਾਹੇ 485 ਚਾਹੇ ਕੰਬਾਈਂਡ ਹੋਵੇ ਚਾਹੇ ਸਿੰਗਲ ਹੋਵੇ ਉਹਨਾਂ ਨੂੰ ਸੇਮ ਟਾਈਮ ਫਰੇਮ ਲੱਗਦਾ ਸਟੂਡੈਂਟਸ ਜਿਹੜਾ ਹੈ ਉਹ ਫਰਕ ਪੈ ਜਾਂਦਾ ਹੈ ਕਿਉਂਕਿ ਸਟੂਡੈਂਟਸ ਦੇ ਵਿੱਚ ਡਿਪੈਂਡੈਂਟ ਨੂੰ ਜਿਹੜਾ ਡਿਪਾਰਟਮੈਂਟ ਪ੍ਰਾਇਓਰਟੀ ਜ਼ਿਆਦਾ ਨਹੀਂ ਦਿੰਦਾ ਬਟ 485 ਨੂੰ ਲੈ ਕੇ ਡਿਪਾਰਟਮੈਂਟ ਜਿਹੜਾ ਹੈ ਉਹ ਡਿਪੈਂਡੈਂਟ ਕਿਉਂਕਿ ਉਸ ਜੀ ਟੀ ਕ੍ਰਾਈਟੇਰੀਆ ਨਹੀਂ ਹੈਗਾ ਸੋ 485 ਡਿਪੈਂਡੈਂਟ ਦੇ ਵਿੱਚ ਟਾਈਮ ਫਰੇਮ ਸੇਮ ਆ ਸੋ ਅੱਜ ਦੀ ਡੇਟ ਦੇ ਵਿੱਚ ਕਿੰਨਾ ਟਾਈਮ ਲੱਗੂਗਾ 485 ਦਾ ਟਾਈਮ ਪ੍ਰੋਸੈਸਿੰਗ ਜਿਹੜਾ ਉਹ ਕਾਫੀ ਬਲੋਨ ਆਊਟ ਆ ਉਹ ਇੱਕ ਤਰੀਕੇ ਨਾਲ ਐਡਵਾਂਟੇਜ ਹੀ ਹੁੰਦਾ ਆ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਜਿਹੜਾ ਡਿਪਾਰਟਮੈਂਟ ਜਦੋਂ ਆਪਾਂ ਫਾਈਲ ਲਾਂਚ ਕਰੀ ਸੀ ਅੱਜ ਡੇਟ ਦੇ ਵਿੱਚ 485 ਚਾਹੇ ਸਿੰਗਲ ਚਾਹੇ ਕੰਬਾਈਂਡ ਜਨਰਲੀ ਡਿਪਾਰਟਮੈਂਟ ਦਾ ਸਿਸਟਮ ਦੱਸਦਾ ਕਿ 8 ਤੋਂ 10 ਮਹੀਨੇ ਜਿਹਦਾ ਟਾਈਮ ਫਰੇਮ ਹੋ ਸਕਦਾ 485 ਦਾ ਬਟ ਇਹ ਇੱਕ ਕੀ ਮਾੜੀ ਚੀਜ਼ ਆ ਜ਼ਿਆਦਾ ਟਾਈਮ ਲੱਗ ਰਿਹਾ 485 ਨੂੰ ਬਿਲਕੁਲ ਮਾੜੀ ਚੀਜ਼ ਨਹੀਂ ਹੈ ਇਹ ਇੱਕ ਪੋਜ਼ਿਟਿਵ ਹੀ ਹੈ ਜਿਹੜੇ ਐਪਲੀਕੈਂਟਸ ਆਸਟ੍ਰੇਲੀਆ ਚ ਰੀਜ਼ਨ ਕੀ ਆ ਕਿ ਜਦੋਂ ਇੱਕ ਵਾਰ 485 ਗ੍ਰਾਂਟ ਹੋ ਗਿਆ ਤਾਂ ਉਸ ਵੇਲੇ ਜੋ ਗ੍ਰਾਂਟ ਤੋਂ ਬਾਅਦ ਤਾਂ ਫਿਰ ਟਾਈਮ ਸ਼ੁਰੂ ਹੋ ਜਾਂਦਾ ਹੈ ਕਿ ਜੇ ਤਾਂ ਆਪਾਂ ਪੋਸਟ ਸਟੱਡੀ ਵਰਕ ਰਾਈਟ ਪਾਇਆ ਤਾਂ 24 ਮਹੀਨੇ ਤੁਹਾਡਾ ਟਾਈਮ ਸ਼ੁਰੂ ਹੋ ਗਿਆ अगर ग्रेजुएट वर्क स्ट्रीम से पाया 18 महीने का टाइम प्रोसेसिंग, जिस दिन वीजा ग्रांट हो गया उस दिन शुरू हो गया। बट जे यही डिले होता, डिले होता तो स्टूडेंट वीजा खत्म है, तुसी ब्रिजिंग वीजा ते है गया। ब्रिजिंग वीजा ते भी तुहानू फुल वर्किंग राइट्स है, फुल स्टडी राइट्स है, तुसी कुछ भी कर सकते हो उत्ते। पर जिन्ना डिले हो गया उन्ना ही तुहानू फायदा, उन्ना ही तुहानू समा जिहड़ा है आस्ट्रेलिया दे विच ज्यादा मिलूगा। उसी पीरियड दे विच तुसी अपना पी आर किदा लैनी है, चाहे स्किल्ड माइग्रेशन चाहे स्टेट स्पॉन्सरशिप 491190 दा किदा पाथवे बनाना है, वह सारी प्लानिंग ते उहदी एग्जीक्यूशन दा तुहानू काफी टाइम मिल जाता है, क्योंकि फाइल जिहड़ियां उह प्रोसैसिंग डिलेज हो रही है।
ठीक रोहित जी, तकनोलॉजी का युग है पर तकनोलॉजी कई बार फेल होंदी है, ते नेटवर्क दी मैनू लगदा जां तां कोई समस्या है जिहदे कारण सवाल नहीं पहुंच रहे, पर जिहड़े फेसबुक दे जरिए भी साडे तक सवाल पहुंचे ने उहनां विच नरेंद्र भाटिया होरां ने सानू जरूर कहा सीगा कि असीं उहनां दा सवाल जिहड़ा है उह छड्ड दित्ता, पर इस फेसबुक वीडियो नूं जिहनूं मैं फोन दे राहीं इस वेले वेख रही हां, और उस वीडियो दे विच भी मैनूं नरेंद्र होरां दा कोई भी मैसेज जिहड़ा है कोई सवाल जिहड़ा नहीं मिलिया। सो नरेंद्र जी, मैं तुहानूं इक वार फिर यही गुजारिश करांगी कि तुसीं अपना जिहड़ा सवाल है उह सानूं भेज दिओ चलदे प्रोग्राम च, समां जिहड़ा हुण थोड़ा जिहा बचिआ, सो जिन्नी जल्दी हो सकदा तुहाडा सवाल असीं जरूर शामिल करांगे। अगला सवाल जिहड़ा अजय कुमार कर रहे ने, अजय कुमार सत श्रीकाल बुला रहे ने, सत श्रीकाल अजय जी। कहते माई वाइफ ऑलरेडी ऑस्ट्रेलियन स्टूडेंट, वीजा फॉर मास्टर, वीजा फिनिश होना सितंबर 2021 च, स्टडी जुलाई च, नेक्स्ट टी आर पाईए, दसो सर की करिए, जे आपां टी आर पाउने आ ना होए ट्रैवल बैन करके टी आर इंडिया ही लंघ जावे। रोहित जी
स्टडी कम्पलीट हुंदी आ ते अपनी मास्टर्स दस्या, आई थिंक उतो बाद अगर आपां अपनी रिक्वायरमेंट्स पूरियां करदे आ 2 साल स्टडीज दी आ ते अपना जिहड़ा आपां आस्ट्रेलिया दे विच किन्ने टाइम स्टडी कीती आ सारी रिक्वायरमेंट पूरी करते हैं, तो डेफिनेटली टी आर जी बैटर अपलाई करनी, टी आर तो करनी चाहिए क्योंकि आपको फुल टाइम वर्क राइट्स एवरीथिंग मिलता 2 साल का, प्लस जिदा मैं गल की प्रोसैसिंग डिलेज आ, तो आप डेफिनेटली अपलाई करनी चाहिए ताकि आप पी आर दे, बाकी डिपेंड करता कि मास्टर्स की हुई है वह की स्कोप हैगा पी आर का, बाकी टी आर डेफिनेटली करनी चाहिए है। बाकी मैं उस बाद सैकेंड पार्ट से मैं थोड़ा कन्फ्यूजिंग लगा, अनफॉर्चुनेटली मैं उस कुछ बना नहीं पा रहा किड़ा क्वेश्चन होगा तो मैं की जवाब देव, अगर डेप क्लीयर करके लिख दोगे दोबारा तो दैट वुड बी बैटर, मैं फिर आंसर दे सकता।
जी बिल्कुल अजय जी, कोशिश करियो कि इन्हू होर स्पष्ट करो। राजन ढिल्लों अगे सवाल कर रहे ने, कहंदे सर कंबाइंड डिपेंडेंट वीजा 12 मार्च 2020 दा लग्या बट अजे तक रिजल्ट नहीं आया।
देखो राजन जी, हाँ जी देखो राजन जी, आप जो स्टूडेंट डिपेंडेंट की ही गल कर रहे हो कंबाइन की, यह एक वेरी जेनरिक जड़ा चीज हैगी डिपार्टमेंट ना, ये कोई भी हैरानी वाली गल नहीं है, और स्पेशली इस कोरोना के टाइम के स्टूडेंट डिपेंडेंट वीजा चाहे वह कंबाइंड हो गए प्रोसैसिंग डिलेज डिपार्टमेंट वालों है ही हैं। इनफैक्ट मैं ये भी दस दिना थोड़ा, इनफैक्ट जो ऑन शोर जिन्होंने एप्लीकेंट्स है जिन्होंने स्टूडेंट वीजा पाया हो, कई ने तो हले 2-3 महीने हुए उन्हों की ग्रांट आ गई है, बट कई एप्लीकेंट्स ऐदा दे भी है कि इन्होंने जनवरी फरवरी पिछले साल स्टार्ट भी एप्लीकेशन पाई हुई हले तक प्रोसैसिंग है। सो डिपार्टमेंट जो डिलेज आ 485 जो मैं दसदा है कि एडवांटेज होंगी डिलेज, बट स्टूडेंट वीजा वालों मैंने कितों भी एडवांटेज नहीं दिखती कि डिलेज हो, स्टूडेंट वीजा जिन्ना जल्दी आ जाए अपना उन्ना ही बैटर हों। सो अगे भी कि टाइम लगेगा ए बारे भी थोड़ा कहना मुश्किल है जी।
जी अगला सवाल ना गुरी ढिल्लोहरा दा शामिल कर दें, गुरी ढिल्लोहरा दा जिहड़ा सवाल मैनू लगदा साडे तक पहुंचिया नहीं सिस्टम दे विच, सिर्फ उहनां दा विक्टोरिया स्टेट दे बारे च साडे तक एक जवाब पहुंचिया सी। सो गुरी ढिल्लोहरा ने पुछिया, कहिंदे सर जी मैं 186 दे एज अ शेफ डायरेक्ट एंट्री दी नॉमीनेशन अप्लाई कीती हुई आ, 6 मंथ हो गए आ, अजे तक कोई जवाब नहीं मिलिया, की मैं पार्ट टाइम एक्सपीरियंस नाल वीजा अप्लाई कर सकदा, आफ्टर नॉमिनेशन अप्रूवल किन्ना टाइम वीजे नू लगदा जी विक्टोरिया दे विच?
देखो 186 अगर आप नॉमिनेशन की गल करिए इहदे विच कोई भी फिक्स टाइम फ्रेम नहीं है, अगर आप जनरली गल करिए ओवरऑल डिपार्टमेंट का कहना है अराउंड 10 महीने, ठीक है जी, बट कई ऑक्यूपेशन आप देखिया 186 की जी नॉमिनेशन अप्रूवल है कई 3-3 महीने के भी आईया, ਬਟ ਹੈਵਿੰਗ ਸੈਡ ਦੈਟ ਇਹ ਏਦਾਂ ਦੀ ਚੀਜ਼ਾਂ ਕੁਛ ਕੁਛ ਕੇਸ ਦੇ ਵਿੱਚ ਹੋ ਜਾਂਦੀਆਂ ਕਿ ਜਿਹਨਾਂ ਦੀ ਜਲਦੀ ਆ ਜਾਂਦੀ ਆ, ਬਟ ਔਨ ਐਨ ਐਵਰੇਜ ਤੁਸੀਂ 10 ਮਹੀਨੇ ਦਾ ਟਾਈਮ ਫਰੇਮ ਲਗਾ ਕੇ ਚੱਲੋ, 10 ਮਹੀਨੇ ਦਾ ਮਤਲਬ 10 ਮਹੀਨੇ ਨਹੀਂ ਹੋ ਸਕਦਾ, ਇਸ 2-3 ਮਹੀਨੇ ਥੱਲੇ ਵੀ ਹੋ ਸਕਦਾ, 2-3 ਮਹੀਨੇ ਉੱਪਰ ਵੀ ਹੋ ਸਕਦਾ। ਬਾਕੀ ਜਿਹੜਾ ਕੁਸ਼ਚਨ ਆ ਕਿ ਪਾਰਟ ਟਾਈਮ ਵਰਕ ਐਕਸਪੀਰੀਅੰਸ ਨਾਲ ਵੀਜ਼ਾ ਅਪਲਾਈ ਕਰ ਸਕਦੇ, ਦੇਖੋ ਰਿਕੁਆਇਰਮੈਂਟ ਜਿਹੜੀ ਡਾਇਰੈਕਟ ਐਂਟਰੀ 186 ਦੀ ਆ ਉਹ ਇਹ ਆ ਕਿ 3 ਸਾਲ ਦਾ ਤੁਹਾਡੇ ਕੋਲ ਫੁੱਲ ਟਾਈਮ ਵਰਕ ਐਕਸਪੀਰੀਅੰਸ ਐਟ ਰੈਲੇਵੈਂਟ ਸਕਿੱਲ ਲੈਵਲ ਹੋਣਾ ਚਾਹੀਦਾ। ਸੋ ਰੈਲੇਵੈਂਟ ਸਕਿੱਲ ਲੈਵਲ ਕੀ ਹੁੰਦਾ ਕਿ ਜਦੋਂ ਆਪਾਂ ਬੇਸਿਕ ਪੜ੍ਹਾਈ ਆਪਣੀ ਆਪਣੇ ਫੀਲਡ ਦੇ ਵਿੱਚ ਪੂਰੀ ਕਰ ਲਈ ਆ, ਉਸ ਤੋਂ ਬਾਅਦ ਦਾ ਐਕਸਪੀਰੀਅੰਸ ਕਾਊਂਟ ਹੁੰਦਾ। ਸੋ ਜਿਹੜਾ ਐਕਸਪੀਰੀਅੰਸ ਆਪਾਂ ਆਪਣੀ ਪੜ੍ਹਾਈ ਦੇ ਨਾਲ ਕੀਤਾ ਹੋਵੇ ਜਾਂ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਹੋਵੇ ਉਹ ਕਾਊਂਟ ਨਹੀਂ ਹੁੰਦਾ। ਸੋ 3 ਈਅਰ ਫੁੱਲ ਟਾਈਮ ਵਰਕ ਐਕਸਪੀਰੀਅੰਸ ਐਟ ਰੈਲੇਵੈਂਟ ਸਕਿੱਲ ਲੈਵਲ। ਹੁਣ ਡਿਪਾਰਟਮੈਂਟ ਦੀ ਜਿਹੜਾ ਤੁਹਾਡਾ ਕੁਸ਼ਚਨ ਆ ਹੁਣ ਪਾਰਟ ਟਾਈਮ ਵਰਕ ਐਕਸਪੀਰੀਅੰਸ, ਹੁਣ ਡਿਪਾਰਟਮੈਂਟ ਦੀ ਪਾਲਿਸੀ ਇਹਦੇ ਵਿੱਚ ਇਹ ਕਹਿੰਦੀ ਆ ਕਿ ਜੇ ਤੁਹਾਡੇ ਕੋਲ ਪਾਰਟ ਟਾਈਮ ਐਕਸਪੀਰੀਅੰਸ ਹੈਗਾ ਆ ਤਾਂ ਕੇਸ ਆਫਿਸਰ ਜਿਹੜਾ ਆ ਉਹਨੂੰ ਕੰਸਿਡਰ ਕਰੂਗਾ, ਬਟ ਉਹਨੂੰ ਕੀ ਕਹਿੰਦੇ ਆ ਕਿ ਇਕੁਇਵਲੈਂਟ ਕਰੂਗਾ ਫੁੱਲ ਟਾਈਮ ਦੇ। ਸੋ ਅਗਰ ਤੁਸੀਂ 1 ਸਾਲ ਪਾਰਟ ਟਾਈਮ ਐਕਸਪੀਰੀਅੰਸ ਹੈਗਾ ਤਾਂ ਉਹਨੂੰ 6 ਮਹੀਨੇ ਫੁੱਲ ਟਾਈਮ ਵਰਕ ਐਕਸਪੀਰੀਅੰਸ ਕੰਸਿਡਰ ਕੀਤਾ ਜਾਊਗਾ। ਇਹ ਆ 186 ਲਈ। ਹੁਣ ਡਿਪਾਰਟਮੈਂਟ ਵੀ ਦੇਖ ਲਓ ਕਿ ਡਿਪਾਰਟਮੈਂਟ ਦੀ ਪਾਲਿਸੀਜ਼ ਵੀ ਦੇਖੋ, ਜਦੋਂ ਆਪਾਂ ਸਕਿੱਲ ਮਾਈਗ੍ਰੇਸ਼ਨ ਸਬ ਕਲਾਸ 189, 190 ਜਾਂ 491 ਦੀ ਗੱਲ ਕਰਦੇ ਹਾਂ, ਉਹਦੇ ਵਿੱਚ 20 ਘੰਟੇ ਦਾ ਐਕਸਪੀਰੀਅੰਸ ਅਗਰ 1 ਸਾਲ ਦਾ ਤਾਂ ਉਹ 1 ਸਾਲ ਦਾ ਹੀ ਕੰਸਿਡਰ ਕੀਤਾ ਜਾਂਦਾ। ਪਰ ਉਹੀ ਡਿਪਾਰਟਮੈਂਟ ਜਦੋਂ ਇੰਪਲੋਇਰਸ ਨੋਮੀਨੇਸ਼ਨ ਤੇ ਆਉਂਦੇ ਆ 186 ਲਈ ਜਾਂ 482 ਲਈ, ਉਹਦੇ ਵਿੱਚ ਉਹ ਕਹਿ ਦਿੰਦੇ ਆ ਕਿ ਅਗਰ 20 ਘੰਟੇ ਕੰਮ ਕੀਤਾ ਪਾਰਟ ਟਾਈਮ ਕੰਮ ਕੀਤਾ ਆ ਤਾਂ 1 ਸਾਲ ਦਾ ਐਕਸਪੀਰੀਅੰਸ ਜਿਹੜਾ ਆ ਤੁਹਾਡਾ ਉਹ 6 ਮਹੀਨੇ ਦਾ ਕੰਸਿਡਰ ਕੀਤਾ ਜਾਊਗਾ। ਸੋ ਤੁਹਾਡਾ ਪਾਰਟ ਟਾਈਮ ਜਿਹੜੀ ਗੱਲ ਆ ਉਹ ਡੈਫੀਨਿਟਲੀ ਕੀਤਾ ਜਾਊਗਾ, ਪਰ ਆਪਣੀ ਕੈਲਕੂਲੇਸ਼ਨ ਸਟ੍ਰੇਟ ਕਰ ਲਓ
ਜੀ। ਕੁਝ ਸਵਾਲ ਜਿਹੜੇ ਹੁਣੇ ਹੁਣੇ ਸਾਡੇ ਕੋਲ ਪਹੁੰਚੇ ਆ, ਨਰਿੰਦਰ ਭਾਟੀਆ ਹੋਰਾਂ ਦਾ ਵੀ ਸਵਾਲ ਸਾਡੇ ਤੱਕ ਪਹੁੰਚ ਚੁੱਕਿਆ। ਕਹਿੰਦੇ ਆਈ ਐਮ ਸਟੱਡਿੰਗ ਇਨ ਸਰਟ 3 ਆਟੋਮੋਟਿਵ ਐਂਡ ਵਰਕਿੰਗ ਇਨ ਹੋਂਡਾ ਡੀਲਰਸ਼ਿਪ, ਵੈਦਰ ਮਾਈ ਐਕਸਪੀਰੀਅੰਸ ਆਫਟਰ ਸਰਟ 3 ਵਿਲ ਬੀ ਕੰਸੀਡਰ ਫਾਰ ਪੀ ਆਰ ਔਰ ਮਾਈ ਐਕਸਪੀਰੀਅੰਸ ਇਨ ਵਿਦ ਇਨ ਸਰਟ 3 ਕੈਨ ਬੀ ਕੰਸੀਡਰ ਫਾਰ ਪੀ ਆਰ।
ਦੇਖੋ ਨਰਿੰਦਰ ਜੀ, ਮੈਂ ਹੁਣੀ ਇਸ ਬਾਰੇ ਗੱਲ ਕਰਕੇ ਹਟਿਆ ਕਿ ਆਪਾਂ ਐਕਸਪੀਰੀਅੰਸ ਕਿਹੜਾ ਐਕਸਪੀਰੀਅੰਸ ਜਿਹੜਾ ਉਹ ਡਿਪਾਰਟਮੈਂਟ ਕੰਸਿਡਰ ਕਰਦਾ। ਮੈਂ ਉਹਨੂੰ ਰਿਪੀਟ ਕਰ ਦਿੰਦਾ ਕਿ ਵਰਕ ਐਕਸਪੀਰੀਅੰਸ ਜਿਹੜਾ ਆ ਉਹ ਕੰਸਿਡਰ ਜਿਹੜਾ ਡਿਪਾਰਟਮੈਂਟ ਕਰਦਾ ਆ ਫੋਰ ਇੰਪਲੋਇਰ ਸਪੋਂਸਰਸ਼ਿਪ, ਇੰਪਲੋਇਰ ਸਪੋਂਸਰ ਉਹਦੇ ਵਿੱਚ ਵੀ ਮੈਂ ਇੱਕ ਐਕਸੈਪਸ਼ਨ ਦੱਸੂਗਾ ਤੁਹਾਨੂੰ। ਇਟ ਹੈਜ਼ ਟੂ ਬੀ ਆਫਟਰ ਯੂ ਕੰਪਲੀਟਡ ਯੂਰ ਰੈਲੇਵੈਂਟ ਕੁਆਲੀਫਿਕੇਸ਼ਨ ਐਂਡ ਉਹ ਜਿਹੜਾ ਆ ਉਹ ਤੁਹਾਡਾ ਜਿਹੜਾ ਆ ਉਹ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ। ਪਾਰਟ ਟਾਈਮ ਦਾ ਤਾਂ ਇਕੁਏਟ ਡਿਪਾਰਟਮੈਂਟ ਕਰ ਲੈਂਦਾ ਹੈ ਇੰਪਲੋਇ ਸਪੋਂਸਰਸ਼ਿਪ ਲਈ, ਸਕਿੱਲਡ ਮਾਈਗ੍ਰੇਸ਼ਨ ਲਈ ਪਾਰਟ ਟਾਈਮ ਐਸ ਲੋਂਗ ਐਸ ਉਹ 20 ਘੰਟੇ ਕੀਤਾ ਹੋਇਆ ਆ ਉਹ ਫੁੱਲੀ ਕੰਸਿਡਰ ਕੀਤਾ ਜਾਂਦਾ ਆ। ਸੋ ਹੁਣ ਜਿਹੜਾ ਤੁਸੀਂ ਦੱਸਿਆ ਹੋਂਡਾ ਡੀਲਰਸ਼ਿਪ ਰਾਹ, ਹੁਣ ਜਿਹੜਾ ਤੁਸੀਂ ਸਰਟੀਫਿਕੇਟ 3 ਦੇ ਨਾਲ ਨਾਲ ਕੀਤਾ ਐਕਸਪੀਰੀਅੰਸ ਆ ਉਹ ਕੰਸਿਡਰ ਨਹੀਂ ਹੋਊਗਾ। ਬਟ ਹਾਂਜੀ, ਸਰਟੀਫਿਕੇਟ 3 ਕੰਪਲੀਟ ਕਰਨ ਤੋਂ ਬਾਅਦ ਜਿਹੜਾ ਐਕਸਪੀਰੀਅੰਸ ਆ ਉਹ ਡੈਫੀਨੇਟਲੀ ਤੁਹਾਡਾ ਸਾਰਾ ਐਕਸਪੀਰੀਅੰਸ ਜਿਹੜਾ ਉਹ ਕੰਸਿਡਰ ਹੋਊਗਾ ਪੀ ਆਰ ਪਰਪਸਿਸ ਦੇ ਲਈ। ਮੈਂ ਤੁਹਾਨੂੰ ਐਕਸੈਪਸ਼ਨ ਦੀ ਗੱਲ ਕੀਤੀ ਸੀ ਪਹਿਲਾਂ। ਐਕਸੈਪਸ਼ਨ ਜਿਹੜਾ ਤੁਸੀਂ ਵਰਕ ਐਕਸਪੀਰੀਅੰਸ ਸਰਟੀਫਿਕੇਟ 3 ਦੇ ਨਾਲ ਨਾਲ ਕਰ ਰਹੇ ਹੋ ਉਹਦੇ ਵਿੱਚ ਐਕਸੈਪਸ਼ਨ ਆਉਂਦੀ ਹੈ ਸਬ ਕਲਾਸ 482 ਵੀਜ਼ਾ। 482 ਵੀਜ਼ਾ ਜਿਹੜਾ ਹੈਗਾ ਆ, ਜਿਹੜਾ 4 ਦੀ ਜਗ੍ਹਾ ਆਇਆ ਸੀ, ਉਹਦੇ ਵਿੱਚ ਇੱਕ ਰਿਕੁਆਇਰਮੈਂਟ ਆ ਕਿ ਤੁਹਾਨੂੰ 2 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ। ਹੁਣ ਉਸ ਵਰਕ ਐਕਸਪੀਰੀਅੰਸ ਨੂੰ ਲੈ ਕੇ ਡਿਪਾਰਟਮੈਂਟ ਦੀ ਜਿਹੜੀ ਪਾਲਿਸੀ ਆ ਉਹ ਕਲੀਅਰ ਨਹੀਂ ਹੈਗੀ। ਹੁਣ ਆਪਾਂ ਇਹ ਦੇਖਿਆ ਕਿ ਕੁਛ ਕੁ ਕੇਸਿਸ ਦੇ ਵਿੱਚ ਕਿ ਜਿਹੜਾ ਪੜ੍ਹਾਈ ਦੇ ਨਾਲ ਨਾਲ ਵੀ ਜਿਹੜਾ ਐਕਸਪੀਰੀਅੰਸ ਆ ਉਹ ਡਿਪਾਰਟਮੈਂਟ ਨੇ ਕੰਸਿਡਰ ਕਰ ਲਿਆ 2 ਸਾਲ ਦੇ ਲਈ, ਬਟ ਉਹਦੇ ਵਿੱਚ ਵੀ ਇੱਕ ਕੈਲਕੂਲੇਟਰ ਰਿਸਕ ਆ। ਮੈਂ ਕਿ ਮੈਂ ਮੇਰੀ ਅਡਵਾਈਸ ਤੇ ਇਹ ਨੇ ਇਹ ਡਾਇਰੈਕਟ ਕਰੀਓ ਕਿ ਹਾਂਜੀ 100% 482 ਪਰਪਸ ਲਈ ਸਟੱਡੀ ਦੇ ਨਾਲ ਵਰਕ ਐਕਸਪੀਰੀਅੰਸ ਜਿਹੜਾ ਉਹ ਕਾਊਂਟ ਹੋਊਗਾ। ਮੋਸਟ ਲਾਈਕਲੀ ਯੈਸ, ਕਿਉਂਕਿ ਡਿਪਾਰਟਮੈਂਟ ਦੀ ਪਾਲਿਸੀ ਤਾਂ ਕੁਛ ਨਹੀਂ ਕਹਿੰਦੀ, ਉਹਨਾਂ ਨੇ ਇਹੀ ਕਿਹਾ ਕਿ ਸਿਰਫ 2 ਸਾਲ ਦਾ ਫੁੱਲ ਟਾਈਮ ਹੋਣਾ ਚਾਹੀਦਾ, ਕਿਤੇ ਨਹੀਂ ਲਿਖਿਆ ਐਟ ਅ ਰੈਲੇਵੈਂਟ ਸਕਿੱਲ ਲੈਵਲ ਜਾਂ ਕਿ ਤੁਹਾਨੂੰ ਸਟੱਡੀ ਦੇ ਨਾਲ ਨਾਲ ਉਹ ਕੰਸਿਡਰ ਨਹੀਂ ਹੋਗਾ। ਸੋ 482 ਲਈ ਤੁਸੀਂ ਡੈਫੀਨੇਟਲੀ ਇਹਨੂੰ ਕੰਸਿਡਰ ਕਰ ਸਕਦੇ ਹੋ, ਕੈਲਕੂਲੇਟਰ ਰਿਸਕ ਲੈ ਸਕਦੇ ਹੋ, ਬਟ ਬਾਕੀ ਸਭ ਕਲਾਸਿਸ ਦੇ ਲਈ ਇਹ ਕੰਸਿਡਰ ਨਹੀਂ ਹੋਗਾ
ਜੀ। ਸਮਾਂ ਸਮਾਪਤੀ ਵੱਲ ਹੈ, ਪਰ 1 ਮਿੰਟ ਦੇ ਸਮੇਂ ਦੇ ਵਿੱਚ 2 ਸਵਾਲ ਜਿਹੜੇ ਸਾਡੇ ਕੋਲ ਪਹੁੰਚੇ ਨੇ, ਜਾਂਦੇ ਜਾਂਦੇ ਜ਼ਰੂਰ ਲਵਾਂਗੇ। ਸਾਡੇ ਕੋਲ ਸਿੱਧੂ ਹੋਰਾਂ ਦਾ ਫੇਰ ਸਵਾਲ ਪਹੁੰਚਿਆ। ਸਰ, ਕਹਿੰਦੇ 1 ਆਫਸ਼ੋਰ ਹੈ, 1 ਆਨਸ਼ੋਰ ਆ, ਇਸ ਤਰ੍ਹਾਂ ਦਾ 485 ਕੰਬਾਈਂਡ ਵੀਜ਼ਾ ਦੀ ਗੱਲ ਕੀਤੀ ਸੀ। ਕਹਿੰਦੇ ਸਰ ਕੋਈ ਬੈਡ ਇਫੈਕਟਸ ਤਾਂ ਨਹੀਂ ਆ ਆਫਸ਼ੋਰ ਦਾ ਆਨਸ਼ੋਰ ਕੰਬਾਈਂਡ ਫਾਈਲ ਦਾ, ਆਨਸ਼ੋਰ ਕੰਬਾਈਂਡ ਫਾਈਲ ਦਾ? ਜੀ,
ਮੈਂ ਕੋਈ ਕੰਸਰਨ ਦੇ ਦਿੰਦਾ, ਇਹਦਾ ਕੋਈ ਵੀ ਜਿਹੜਾ ਨੈਗੇਟਿਵ ਇੰਪੈਕਟ ਤੁਹਾਡੀ ਫਾਈਲ ਦੇ ਉੱਤੇ ਨਹੀਂ ਹੈਗਾ ਜੀ।
ਜੀ ਜੀ, ਤੇ ਪ੍ਰੀਤ ਗਿੱਲ ਅੱਗੇ ਸਾਡੇ ਨਾਲ ਬਣੇ ਨੇ। ਪ੍ਰੀਤ ਗਿੱਲ ਹੋਰਾਂ ਦਾ ਮੈਂ ਸਵਾਲ ਸ਼ਾਮਲ ਕਰ ਲੈਂਦੀ ਹਾਂ। ਕਹਿੰਦੇ ਕੈਨ ਯੂ ਪਲੀਜ਼ ਐਕਸਪਲੇਨ ਅਬਾਊਟ ACT ਲਿਸਟ ਦੈਟ ਦੇ ਰਿਲੀਜ਼ਡ ਟੂਡੇ, ਦੇ ਮੈਂਸ਼ਨਡ ਅਬਾਊਟ ਨੰਬਰ ਆਫ ਈਅਰਸ, ਵਟ ਡਜ਼ ਇਟ ਮੀਨ?
ਦੇਖੋ ਪ੍ਰੀਤ ਜੀ, ਜਿਹੜੀ ਜਿਹੜੀ ਲਿਸਟ ਹੋਗੀ ਹੁਣ ਮੈਂ ਡਿਟੇਲ ਦੇ ਵਿੱਚ ਇੱਕ ਇੱਕ ਆਕੂਪੇਸ਼ਨ ਨਹੀਂ ਕਰ ਸਕਦਾ, ਕਿਉਂਕਿ ਅਗਰ ਤੁਸੀਂ ਦੇਖਿਓ ਜਿਹੜੀ ਨਵੀਂ ਲਿਸਟ ਆਈ ਆ ਉਹ ਪੂਰੇ 5 ਪੇਜਾਂ ਦੀ ਲਿਸਟ ਆ ਅਗਰ ਤੁਸੀਂ, ਠੀਕ ਹੈ? ਤੇ ਇਹਨਾਂ ਦਾ ਦੂਜਾ ਕੁਐਸਚਨ ਕੀ ਸੀ ਅਮਨਦੀਪ ਜੀ?
ਪ੍ਰੀਤ ਹੋਰਾਂ ਦਾ ਜਿਹੜਾ ਅਗਲਾ ਸਵਾਲ ਸੀਗਾ, ਕਹਿੰਦੇ ਵੀ ਦੇ ਮੈਂਸ਼ਨਡ ਅਬਾਊਟ ਨੰਬਰ ਆਫ ਈਅਰਸ, ਵਟ ਡਜ਼ ਇਟ ਮੀਨ? ਇਹਦਾ ਮਤਲਬ ਕੀ ਹੈ ਜਿਹੜਾ ਨੰਬਰ ਆਫ ਈਅਰਸ ਦਾ ਉਹਨਾਂ ਨੇ ਉਹਦੇ ਵਿੱਚ ਮੈਂਸ਼ਨ ਕੀਤਾ?
ਦੇਖੋ ਜਿਹੜੀ ਉਹਨਾਂ ਦੀ ਅਗਰ ਤੁਸੀਂ ਲਿਸਟ ਦੇਖੋਗੇ ਉਹ ਜਿਹੜੀ ਟੇਬਲ ਆ ਉਹਦੇ ਵਿੱਚ ਇਹ ਲਿਖਿਆ ਕਿ ਨੋਮੀਨੇਸ਼ਨ ਪਲੇਸਿਸ ਕਿਹੜੀਆਂ ਕਿਹੜੀਆਂ ਹੈਗੀਆਂ ਉਹਦੇ ਵਿੱਚ, ਠੀਕ ਹੈ? ਉਹ ਕਿਸ ਕਿਸ ਦੇ ਵਿੱਚ ਲੈਸ ਦੈਨ 5 ਆ, ਕਿਸ ਚ ਲੈਸ ਦੈਨ 15 ਆ, ਉਹਨੂੰ ਡਿਪੈਂਡ ਕਰਦਾ ਕਿਹੜੀ ਆਕੂਪੇਸ਼ਨ ਆ ਤੇ ਉਹਦੀ ਕੀ ਰਿਕੁਆਇਰਮੈਂਟਸ ਆ, ਕਿਉਂਕਿ ਉਹ ਜਿਹੜਾ ਮੈਟ੍ਰਿਕਸ ਆ ਉਹ ਕੰਮ ਕਰਦਾ ਡਿਫਰੈਂਟ ਤਰੀਕੇ ਦੇ ਨਾਲ ਉਹਨਾਂ ਦਾ, ਉਹਦੇ ਵਿੱਚ ਉਹਨਾਂ ਦੇ ਆਪਣੇ ਪੁਆਇੰਟਸ ਮਿਲਦੇ ਆ। ਬਾਕੀ ਨੰਬਰ ਆਫ ਈਅਰਸ ਅਗਰ ਤੁਸੀਂ ਕੋਈ ਗੱਲ ਕਰ ਰਹੇ ਹੋ, ਮੈਨੂੰ ਉਹਦੇ ਵਿੱਚ ਉਹਦੀ ਲਿਸਟ ਵਿੱਚ ਐਸ ਸੱਚ ਕੋਈ ਨੰਬਰ ਆਫ ਈਅਰਸ ਵਾਲੀ ਚੀਜ਼ ਜਿਹੜੀ ਹੈ ਕਿ ਮੈਨੂੰ ਦੇਖਣ ਨੂੰ ਨਹੀਂ ਮਿਲੀ, ਬਟ ਅਗਰ ਆਪਾਂ ਨੰਬਰ ਆਫ ਈਅਰਸ ਕਿਤੇ ਹੋਰ ਵੀ ਆਪਾਂ ਗੱਲ ਕਰਦੇ ਹਾਂ, ਅਗਰ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ, ਤਾਂ ਇਹ ਹੁੰਦਾ ਕਿ ਮਿਨੀਮਮ ਨੰਬਰ ਆਫ ਜਿਹੜਾ ਤੁਹਾਡਾ ਐਕਸਪੀਰੀਅੰਸ ਉਹ ਕਿੰਨਾ ਹੋਣਾ ਚਾਹੀਦਾ ਉਹਦੇ ਵਿੱਚ।
ਠੀਕ, ਜਾਂਦੇ ਜਾਂਦੇ ਅਗਲਾ ਸਵਾਲ ਜਿਹੜਾ ਸੁਖਮਨ ਗਿੱਲ ਹੋਰਾਂ ਦਾ ਲੈਂਦੇ ਜਾਂਦੇ ਹਾਂ, ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਤਾਂ ਭਾਵੇਂ ਉੱਪਰ ਹੋ ਚੁੱਕਿਆ ਪਰ ਵਿੱਚ ਵਿਚਾਲੇ ਆਈ ਰੁਕਾਵਟ ਦੇ ਲਈ ਮਾਫ਼ੀ ਵੀ ਚਾਹਾਂਗੇ। ਸੁਖਮਨ ਗਿੱਲ ਪੁੱਛ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਮਨ। ਕਹਿੰਦੇ ਜਸਟ ਵਾਂਟ ਟੂ ਆਸ ਦੈਟ ਵੈਨ ਆਈ ਕੈਨ ਐਕਸਪੈਕਟ 190 ਗ੍ਰਾਂਟ, ਆਈ ਅਪਲਾਈਡ 190 ਵੀਜ਼ਾ ਇਨ ਦਸੰਬਰ 2019 ਐਜ਼ ਅ ਸ਼ੈਫ, ਇਟਸ ਆਲਰੇਡੀ ਬੀਨ 16 ਮੰਥਸ, ਥੈਂਕਸ ਇਨ ਐਡਵਾਂਸ।
ਦੇਖੋ ਸੁਖਮਨ ਜੀ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜੇ 190 ਆ ਜਿਹੜੇ ਨਾਨ ਕ੍ਰਿਟੀਕਲ ਸੈਕਟਰ ਸ਼ੈਫ ਮੋਟਰ ਮਕੈਨਿਕਸ ਆ, ਉਹ ਦਸੰਬਰ ਇਨਫੈਕਟ ਜਿਹੜੇ 2019 ਦੇ ਵਿੱਚ ਆ ਨਾ, ਉਹਦੇ ਵਿੱਚ ਮਿਡ ਜੂਨ ਲਾ ਲਈਏ ਜਾਂ ਉਸ ਤੋਂ ਪਹਿਲਾਂ ਦੀ ਫਾਈਲਾਂ ਲਾ ਲਈਏ, ਉਹ ਵੀ ਡਿਪਾਰਟਮੈਂਟ ਨੇ ਹਾਲੇ ਪੈਂਡਿੰਗ ਰੱਖੀਆਂ ਹੁੰਦੀਆਂ ਆ, ਤਾਂ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਸਬਰ ਜਿਹੜਾ ਆ ਹੋਰ ਰੱਖਣਾ ਪੈਣਾ ਆ। ਮੈਨੂੰ ਪਤਾ ਬਹੁਤ ਫਰਸਟ੍ਰੇਸ਼ਨ ਹੈ ਡਿਪਾਰਟਮੈਂਟ ਵੱਲੋਂ, ਸਾਰਿਆਂ ਨੂੰ ਫਰਸਟ੍ਰੇਸ਼ਨ ਹੋ ਰਹੀ ਆ ਐਜ਼ ਅ ਮਾਈਗ੍ਰੇਸ਼ਨ ਏਜੰਟ, ਸਾਨੂੰ ਵੀ ਹੋ ਰਹੀ ਆ, ਬਟ ਡਿਪਾਰਟਮੈਂਟ ਜਿਹੜਾ ਆ ਇਹਦੇ ਬਾਰੇ ਕੁਛ ਵੀ ਸਾਨੂੰ ਜਿਹੜੀ ਕਲੈਰਿਟੀ ਨਹੀਂ ਦੇ ਰਿਹਾ। ਬਟ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਤੁਹਾਨੂੰ ਥੋੜੀ ਪੇਸ਼ੈਂਸ ਰੱਖਣੀ ਪੈਣੀ ਆ, ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਮੇ ਬੀ ਤੁਹਾਡੀ ਫਾਈਲ ਨੂੰ 6 ਤੋਂ 8 ਮਹੀਨੇ ਹੋਰ ਲੱਗ ਸਕਦੇ।
ਜੀ ਅੱਛਾ, ਸਿਟੀਜ਼ਨਸ਼ਿਪ ਪ੍ਰੋਸੈਸਿੰਗ ਟਾਈਮ ਵਿਕਟੋਰੀਆ ਦੇ ਵਿੱਚ ਕੀ ਹੈ ਜੀ, ਇਹਦੇ ਬਾਰੇ ਪ੍ਰੀਤ ਢੀਂਡਸਾ ਸਾਡੇ ਨਾਲ ਜੁੜੇ ਹੋਏ ਆ, ਉਹ ਵੀ ਜਲਦੀ ਜਲਦੀ ਚ ਪੁੱਛਣਾ ਚਾਹ ਰਹੇ ਆ। ਜਾਂਦੇ ਜਾਂਦੇ ਹੁਣ ਸਵਾਲ ਜਿਹੜੇ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋਏ ਆ, ਤੇ ਹੁਣ ਸਮਾਂ ਜਿਹੜਾ ਉਹ ਉੱਪਰ ਹੋ ਚੁੱਕਿਆ ਜੀ। ਰੋਹਿਤ ਜੀ,
ਹਾਂਜੀ ਪ੍ਰੀਤ ਜੀ,
ਜੀ
ਹਾਂਜੀ ਪ੍ਰੀਤ ਜੀ, ਜਿਹੜਾ ਸਿਟੀਜ਼ਨਸ਼ਿਪ ਪ੍ਰੋਸੈਸਿੰਗ ਟਾਈਮ ਆ, ਆਈ ਮੀਨ ਡਿਪੈਂਡ ਕਰਦਾ ਆ ਕਿ ਸਾਡੀ ਜਿਹੜੀ ਆ ਕੌਂਸਲ ਕਿਹੜੀ ਆ, ਬਟ ਔਨ ਐਨ ਐਵਰੇਜ ਅਗਰ ਆਪਾਂ ਦੇਖੀ ਜਾਈਏ ਐਪਲੀਕੇਸ਼ਨ ਲਾਂਚ ਕਰਨ ਤੋਂ ਲੈ ਕੇ ਸਿਟੀਜ਼ਨਸ਼ਿਪ ਆਪਣਾ ਕਰਾਉਣ ਤੱਕ ਘੱਟੋ ਘੱਟ ਜਿਹੜਾ 18 ਮਹੀਨੇ ਦਾ ਟਾਈਮ ਆ, ਬਾਕੀ ਜਿਹੜਾ ਵੱਧ ਆ ਉਹ ਡਿਪੈਂਡ ਕਰਦਾ ਕਿਹੜੀ ਕੌਂਸਲ ਆਪਣੀ।
ਜੀ ਸੋ ਦੋਸਤੋ, ਮਾਫੀ ਚਾਹਾਂਗੇ, ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਹੁਣ ਖਤਮ ਹੋ ਚੁੱਕਿਆ, ਪ੍ਰੋਗਰਾਮ ਦਾ ਸਮਾਂ ਸਗੋਂ ਉੱਪਰ ਹੋ ਚੁੱਕਿਆ, ਤੇ ਅਗਲੇ ਜਿਹੜੇ ਸਵਾਲ ਹੈ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਅਗਲੇ ਹਫ਼ਤੇ ਫੇਰ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਹੋਵਾਂਗੇ ਹਾਜ਼ਰ। ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਜਿਹੜੀ ਵੀ ਰੁਕਾਵਟ ਆਈ, ਜਿਹੜੀ ਵੀ ਖਰਾਬੀ ਹੋਈ ਆ, ਉਹਦੇ ਲਈ ਮਾਫ਼ੀ ਵੀ ਚਾਹਾਂਗੇ, ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੇ ਜਿਹੜੇ ਸਵਾਲ ਹੈ ਉਹ ਇਸੇ ਤਰ੍ਹਾਂ ਅਸੀਂ ਸ਼ਾਮਲ ਕਰਦੇ ਰਹਾਂਗੇ। ਪਰ ਜੇਕਰ ਕੋਈ ਵੀ ਸਵਾਲ ਤੁਹਾਡਾ ਜ਼ਰੂਰੀ ਹੈ, ਅਹਿਮ ਹੈ, ਤੁਸੀਂ ਇਸ ਚੱਲ ਰਹੀ ਵੀਡੀਓ ਦੇ ਹੇਠਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਹੋਰਾਂ ਦੇ ਕੰਟੈਕਟ ਲਿੰਕ ਜਿਹੜੇ ਆ ਉਹ ਸਾਂਝੇ ਕੀਤੇ ਜਾਂਦੇ ਆ, ਤੇ ਤੁਸੀਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਵੀ ਉਹਨਾਂ ਲਿੰਕਸ ਤੇ ਜਾ ਕੇ ਕੰਟੈਕਟ ਕਰ ਸਕਦੇ ਹੋ ਤੇ ਆਪਣੇ ਜਿਹੜੇ ਸਵਾਲ ਹੈ ਉਹ ਸਾਂਝੇ ਕਰ ਸਕਦੇ ਹੋ ਉਹਨਾਂ ਦੇ ਨਾਲ। ਰੋਹਿਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ।